ਪਰਮ ਸਤਿਕਾਰਯੋਗ ਸਤਿਗੁਰਾਂ ਦੇ ਸਾਜੀ ਨਿਵਾਜੀ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਰਹਿ ਗਏ ਆ ਜੀ ਫਿਰ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੱਥਾ ਟੇਕਣ ਵਾਲੀਆਂ ਸੰਗਤਾਂ ਅਜੇ ਕਾਫੀ ਆ ਰਹੀਆਂ ਹਨ। ਆਉਣ ਵਾਲੀ ਸੰਗਤ ਨੂੰ ਬੇਨਤੀ ਹੈ ਜੀ ਜਲਦੀ ਜਲਦੀ ਨਮਸਕਾਰ ਕਰਕੇ ਪੰਡਾਲ ਵਿੱਚ ਜਿੱਥੇ ਜਿੱਥੇ ਜਗ੍ਹਾ ਮਿਲੇ ਸਜੀਏ, ਆਪਣਾ ਜ਼ਿਆਦਾ ਟਾਈਮ ਇੱਦਾਂ ਹੀ ਨਾ ਲੰਘ ਜੇ। ਕਿਰਪਾ ਕਰਕੇ ਛੇਤੀ ਛੇਤੀ ਜਿੱਥੇ ਜਿੱਥੇ ਜਗ੍ਹਾ ਮਿਲੇ ਸਜਣ ਦੀ ਖੇਚਲ ਕਰੋ, ਕਿਉਂਕਿ ਜੇ ਮੱਥਾ ਟੇਕਣ ਵਾਲਿਆਂ ਨੇ ਅੱਧੇ ਘੰਟੇ ਤੋਂ ਵੱਧ ਲਾ ਦੇਣਾ, 9:30 ਹੋ ਚੁੱਕੇ ਹੈ, ਤਕਰੀਬਨ 1 ਘੰਟਾ ਹੋ ਚੱਲਿਆ ਦੀਵਾਨ ਸਟਾਰਟ ਹੋਏ ਨੇ, 1 ਘੰਟਾ ਲੰਘ ਗਿਆ। ਕਿਰਪਾ ਕਰਕੇ ਬੇਨਤੀ ਹੈ ਵੀ ਜਿੰਨਾ ਕੁ ਸਮਾਂ ਆਪਣੇ ਕੋਲ ਹੈ ਜਲਦੀ ਜਲਦੀ ਨਮਸਕਾਰ ਕਰਕੇ ਆਪੋ ਆਪਣੀ ਜਗ੍ਹਾ ਤੇ ਸਜੀਏ। ਹਾਂਜੀ, ਆਪਾਂ ਪੜ੍ਹ ਰਹੇ ਸੀ ਵਿਸਰ ਨਾਹੀ ਦਾ ਤਾਰ ਆਪਣਾ
ਨਾਮ ਦੇ
ਨਾਮ ਦੇ। ਨਾਮ ਕੀ ਹੈ ਭਾਈ? ਨਾਮ ਹੈ ਜੀ ਵਾਹਿਗੁਰੂ ਜੀ ਦੀ ਹੋਂਦ। ਨਾਮ ਹੈ ਵਾਹਿਗੁਰੂ ਜੀ ਦੀ ਹੋਂਦ। ਵਾਹਿਗੁਰੂ ਗੁਣ ਹੈ, ਰਾਮ ਰੱਬ ਜੀ ਦਾ ਇੱਕ ਗੁਣ ਹੈ, ਖੁਦਾ ਰੱਬ ਜੀ ਦਾ ਇੱਕ ਗੁਣ ਹੈ, ਹਰੀ ਰੱਬ ਜੀ ਦਾ ਇੱਕ ਗੁਣ ਹੈ, ਰਹੀਮ ਕਰੀਮ ਇਹ ਸਾਰੇ ਰੱਬ ਜੀ ਦਾ ਇੱਕ ਇੱਕ ਗੁਣ ਹਨ। ਜਿਵੇਂ ਇੱਕ ਬੰਦੇ ਦੇ ਕਈ ਉਹਦੇ ਗੁਣਾਂ ਮੁਤਾਬਕ ਨਾਮ ਰੱਖ ਲੈ ਜਾਣ, ਕਿਰਪਾ ਕਰਦਾ ਹੈ ਕਰੀਮ ਹੈ, ਰਹਿਮ ਕਰਦਾ ਹੈ ਰਹੀਮ ਹੈ, ਖੁਦ ਦਾ ਮਾਲਕ ਹੈ ਖੁਦਾ ਹੈ, ਵੰਡਰਫੁੱਲ ਹੈ ਵਾਹਿਗੁਰੂ, ਕਿਆ ਬਾਤ ਹੈ ਕਮਾਲ ਦਾ, ਰਮਿਆ ਹੋਇਆ ਹੈ ਰਾਮ ਹੈ, ਸਾਡੇ ਦੁੱਖਾਂ ਨੂੰ ਹਰ ਲੈਂਦਾ ਹੈ ਹਰੀ ਹੈ। ਰੱਬ ਜੀ ਦੇ ਵੱਖੋ ਵੱਖਰੇ ਗੁਣਾਂ ਮੁਤਾਬਕ ਨਾਮ ਰੱਖੇ ਗਏ ਹਨ। ਕਿਰਤਮ ਨਾਮ ਕਥੇ ਤੇਰੇ ਜਿਹਬਾ, ਇਹ ਕਿਰਤਮ ਨਾਮ ਨੇ ਰੱਬ ਜੀ ਦੇ, ਸਤ ਨਾਮ ਤੇਰਾ ਪਰਾਪੂਰਬਲਾ। ਅਸਲ ਵਿੱਚ ਤੂੰ ਹੈ, ਤੇਰੀ ਹੋਂਦ ਸਤ ਹੈ, ਨਾਮ ਵੱਖੋ ਵੱਖਰੇ ਹਨ। ਮਨ ਸਾਡਾ ਮਾਲਕ ਜੀ ਦੀ ਹੋਂਦ ਨੂੰ ਮੰਨੇ, ਅਸੀਂ ਭਾਵੇਂ ਜੀਭ ਤੋਂ ਵਾਹਿਗੁਰੂ ਵਾਹਿਗੁਰੂ ਬਹੁਤਾ ਨਾਮ ਹੀ ਜਪਾਂਗੇ ਸਰ ਜਾਣਾ ਹੈ, ਪਰ ਮਨ ਕਰਕੇ ਮੰਨੀਏ ਕਿ ਰੱਬ ਹੈ। ਪੜ੍ਹੇ ਲਿਖੇ ਹੋ ਪਿਆਰੇ ਹੋ, ਜੰਮੂ ਦੇ ਇਲਾਕੇ 'ਚ ਜਦੋਂ ਆਈਏ ਤੇ ਦਿੱਲੀ ਦਾ ਭੁਲੇਖਾ ਪੈਂਦਾ। ਮੈਂ ਅੱਗੇ ਵੀ ਜਦੋਂ ਦੀਵਾਨ ਲਾਉਣ ਆਇਆ ਸੀ, ਐਂ ਲੱਗਦਾ ਵੀ ਇੱਕੋ ਜਿਹੇ ਏਰੀਏ 'ਚ ਆ ਗਏ ਹੁੰਦੇ, ਬੜੇ ਤੇਜ਼ ਤੇਜ਼। ਜਿਹੜੇ ਦਿੱਲੀ ਦੇ ਵਿੱਚ ਜਾਈਏ ਬੜੇ ਤੇਜ਼ ਤੇਜ਼ ਲੋਕ ਨੇ, ਕਿਉਂਕਿ ਉੱਥੋਂ ਦਾ ਮਾਹੌਲ ਬੰਦੇ ਨੂੰ ਤੇਜ਼ ਕਰ ਦਿੰਦਾ। ਤੇ ਤੁਹਾਡੇ ਇਲਾਕੇ ਵਿੱਚ ਵੀ ਜਦੋਂ ਆਈਦਾ, ਇੱਥੇ ਵੀ ਬੜਾ ਤੇਜ਼ ਤੇਜ਼ ਲੱਗਦੇ ਨੇ ਪੰਜਾਬੀ, ਸਾਡੇ ਫਾਸਟ ਫਾਸਟ ਲੱਗਦੇ ਨੇ। ਤੇ ਉਹ ਜਿਹੜਾ ਸਾਡਾ ਇਹ ਫਾਸਟ ਹੋਣਾ ਹੈ ਨਾ, ਇਹ ਤੇਜ਼ੀ ਹੈ ਜਿਹੜੀ, ਇਹ ਤੇਜ਼ੀ ਇੱਥੇ ਵਿਖਾਉਣੀ ਹੈ ਸਮਝਣ ਵੇਲੇ, ਉਹ ਤੇਜ਼ੀ ਨੂੰ ਇੱਥੇ ਵਰਤੋ। ਉਹ ਤੇਜ਼ੀ ਮੋਟਰਸਾਈਕਲ ਭਜਾਉਣ ਵੇਲੇ ਨਹੀਂ ਵਿਖਾਉਣੀ, ਉਹ ਤੇਜ਼ੀ ਗੱਡੀ ਡਰਾਈਵ ਕਰਨ ਵੇਲੇ ਨਹੀਂ ਵਿਖਾਉਣੀ, ਉਹ ਤੇਜ਼ੀ ਹੋਰ ਕੰਮਾਂ 'ਚ ਨਾ ਵਿਖਾਓ, ਉਹ ਤੇਜ਼ੀ ਗੁਰੂ ਜੀ ਦੇ ਵਚਨਾਂ ਨੂੰ ਸਮਝਣ ਵਿੱਚ ਵਿਖਾਓ। ਬੜੀ ਫਾਸਟ ਫਾਸਟ ਗੱਲ ਪਕੜ 'ਚ ਆਵੇ, ਇੱਦਾਂ ਕਹੋ ਵੀ ਅਸੀਂ ਜੰਮੂ ਵਾਲੇ ਹਾਂ ਯਾਰ, ਅਸੀਂ ਇੱਕ ਵੀ ਗੱਲ ਮਿਸ ਨਹੀਂ ਹੋਣ ਦਿੰਦੇ, ਸਾਡੇ ਸਮਝ 'ਚ ਪੈਂਦਾ ਸਾਰਾ ਕੁਛ। ਪਰ ਦੁੱਖ ਇਸ ਗੱਲ ਦਾ ਹੈ, ਸੁਣੋ, ਦੁੱਖ ਇਸ ਗੱਲ ਦਾ ਹੈ, ਦਾੜੀਆਂ ਵਾਲੇ ਕੇਸਾਧਾਰੀ ਸਾਰੇ ਵੀਰ ਇੱਥੇ ਬੈਠੇ ਆ ਤਕਰੀਬਨ, ਕੋਈ ਵੀ ਪਤਤ ਨਹੀਂ ਨਜ਼ਰ ਆਉਂਦਾ। ਪਰ ਮਾਫ ਕਰਨਾ, ਮਾਫ ਕਰਨਾ, ਹੱਥ ਜੋੜ ਕੇ ਕਹਿੰਦਾ, ਗੁਰਮਤਿ ਦੀ ਸੋਝੀ ਵਿਰਲੇ ਵਿਰਲੇ ਵੀਰਾਂ ਨੂੰ ਹੈ, ਵਿਰਲਿਆਂ ਨੂੰ, ਜਿਹੜਾ ਤੱਤ ਹੈ ਨਾ ਨਿਚੋੜ ਹੈ ਉਹਦੇ ਤੱਕ ਪਹੁੰਚੇ ਜੇ ਵਿਰਲੇ ਵਿਰਲੇ। ਬਹੁਤ ਘੱਟ ਸੱਜਣ ਨੇ ਜਿਹੜੇ ਪੂਰੀ ਗੁਰਮਤ ਦੀ ਸੋਝੀ ਰੱਖਦੇ ਐ, ਨਹੀਂ ਤੇ ਮਾਫ਼ ਕਰਨਾ, ਕਸ ਕੇਸਾਧਾਰੀ ਅਸੀਂ ਜ਼ਰੂਰ ਹੈ ਆ, ਪਰ ਅਜੇ ਬਹੁਤ ਅੱਗੇ ਜਾਣਾ, ਇਹ ਤੇ ਬਹੁਤਾ ਹੀ ਜ਼ਰੂਰੀ ਹੈ, ਇਹ ਤੇ ਚੰਗਾ ਹੈ। ਨੇਚਰ ਦੇ ਨਾਲ ਰੱਬ ਜੀ ਦੇ ਜਿੱਦਾਂ ਦੇ ਰੱਬ ਨੇ ਬਣਾਇਆ ਉਦਾਂ ਦੇ ਹਾਂ। ਇਹ ਤੇ ਬਹੁਤ ਵਾਰ ਸਟੇਜ ਤੇ ਬੇਨਤੀ ਕਰੀ ਦੀ ਹੈ ਵੀ ਜੇ ਕੋਈ ਪੁੱਛੇ ਵੀ ਕੇਸ ਕਿਉਂ ਰੱਖੇ ਆ, ਜੇ ਕੋਈ ਪੁੱਛੇ ਵੀ ਕੇਸ ਕਿਉਂ ਰੱਖੇ ਆ ਬਈ, ਵੈਸੇ ਤਾਂ ਆਪਾਂ ਕਹਿ ਸਕਦੇ ਸਾਡੇ ਗੁਰੂ ਜੀ ਦਾ ਹੁਕਮ ਹੈ, ਪਰ ਸਿੱਧਾ ਜਿਹਾ ਸਵਾਲ ਹੈ ਵੀ ਇਹ ਸਾਡੇ ਲਈ ਨਹੀਂ, ਮਾਂ ਦੇ ਢਿੱਡ ਚੋਂ ਜੰਮੇ ਆ, ਨੱਕ ਲੱਗਾ ਹੋਇਆ ਸੀ ਅੱਜ ਵੀ ਲੱਗਾ ਹੀ ਹੋਇਆ, ਮਾਂ ਦੇ ਢਿੱਡ ਚੋਂ ਜੰਮੇ ਸੀ, ਕੰਨ ਵੀ ਲੱਗੇ ਹੋਏ ਸੀ ਅੱਜ ਵੀ ਲੱਗੇ ਹੀ ਹੋਏ ਨੇ, ਜਿੱਦਣ ਮਾਂ ਦੇ ਢਿੱਡ ਚੋਂ ਜੰਮੇ ਸੀ ਅੱਖਾਂ ਵੀ ਇੱਥੇ ਹੀ ਸੀ, ਹੁਣ ਵੀ ਉਵੇਂ ਹੀ ਨੇ, ਜਿਵੇਂ ਦੇ ਜੰਮਿਆ ਉਵੇਂ ਦੇ ਹੀ ਆ। ਜੇ ਕਿਸੇ ਬੰਦੇ ਦਾ ਨੱਕ ਨਾ ਹੋਵੇ ਫਿਰ ਪੁੱਛਾਂਗੇ ਵੀ ਤੇਰੇ ਨੱਕ ਨੂੰ ਕੀ ਹੋਇਆ, ਫਿਰ ਪੁੱਛਾਂਗੇ ਨਾ, ਨਾਰਮਲ ਤੇ ਪੁੱਛਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਕਦੇ ਆਪਾਂ ਕਿਸੇ ਨੂੰ ਇਹ ਪੁੱਛਿਆ ਵੀ ਤੂੰ ਨੱਕ ਕਿਉਂ ਰੱਖਿਆ, ਕਦੇ ਕਿਸੇ ਨੂੰ ਇਹ ਪੁੱਛਿਆ ਵੀ ਤੂੰ ਕੰਨ ਕਿਉਂ ਰੱਖੇ ਹੈ, ਨਾਰਮਲ ਹੈ। ਮਾਂ ਦੇ ਢਿੱਡ ਚੋਂ ਜੰਮੇ ਆ, ਦੋ ਹੱਥ ਸੀ ਤੇ ਹੈ ਨੇ, ਜੇ ਇੱਕ ਹੱਥ ਵੱਢਿਆ ਜਾਵੇ ਇੱਕ ਹੱਥ ਨਾ ਹੋਵੇ ਫਿਰ ਬੰਦਾ ਪੁੱਛਦਾ ਵੀ ਤੇਰੇ ਹੱਥ ਨੂੰ ਕੀ ਹੋਇਆ, ਉਹਨੂੰ ਹੀ ਪੁੱਛਣਾ ਬਣਦਾ ਕਿ ਹਰੇਕ ਨੂੰ ਤੇ ਆਪਾਂ ਪੁੱਛਦੇ ਹੀ ਨਹੀਂ। ਕਿਸੇ ਬੰਦੇ ਦੀ ਲੱਤ ਨਾ ਹੋਵੇ ਫਿਰ ਪੁੱਛਦੇ ਹਾਂ ਕੀ ਗੱਲ ਵੀ ਤੇਰੀ ਲੱਤ ਨੂੰ ਕੀ ਹੋਇਆ, ਦੱਸੋ ਫਿਰ ਹੁਣ ਸਵਾਲ ਕਿਹਦੇ ਤੇ ਹੈ ਜਿਨ੍ਹਾਂ ਦੇ ਕੇਸ ਕੱਟੇ, ਹੁਣ ਉਹਨੂੰ ਹੀ ਪੁੱਛਣਾ ਬਣਦਾ ਵੀ ਤੂੰ ਕੱਟੇ ਕਿਉਂ ਨੇ, ਰੱਖਣ ਵਾਲਿਆਂ ਲਈ ਤੇ ਇਹ ਸਵਾਲ ਹੀ ਨਹੀਂ ਬਣਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਰੱਖਣ ਵਾਲਿਆਂ ਲਈ ਤੇ ਸਵਾਲ ਹੀ ਨਹੀਂ ਬਣਦਾ, ਕੁਐਸਚਨ ਕਿਹਨੂੰ ਕਰਨਾ ਚਾਹੀਦਾ ਜਿਹਨੇ ਕੱਟੇ ਹੋਣ, ਰੱਖੇ ਵਾਲੇ ਤੇ ਸਵਾਲ ਹੀ ਨਹੀਂ। ਜਿੱਦਾਂ ਦੇ ਮਾਂ ਨੇ ਜੰਮਿਆ ਉਵੇਂ ਦੇ ਹੀ ਹੈ ਜੀ, ਜਿੱਦਾਂ ਦਾ ਸਾਨੂੰ ਰੱਬ ਜੀ ਨੇ ਬਣਾਇਆ ਉਵੇਂ ਦੇ ਹੀ ਹੈ। ਮੇਰੇ ਮਾਲਕ ਜੀ ਨੇ ਜਿੱਦਾਂ ਦੇ ਪੈਦਾ ਕੀਤਾ ਹੈ, ਕੁਦਰਤ ਕੁਦਰਤ ਕੂਕਦੇ ਨੇ ਗੋਰੇ ਵੀ ਕੁਦਰਤ ਨਾਲ ਪਿਆਰ ਕਰੋ, ਬਸ ਆਹ ਵੀ ਨੇਚਰ 'ਚ ਹੀ ਆਉਂਦਾ, ਜਿੱਦਾਂ ਦੀ ਕੁਦਰਤ ਨੇ ਬਣਾਇਆ ਹੈ ਉਦਾਂ ਦੇ ਹਾਂ। ਇਹ ਬਹੁਤ ਚੰਗੀ ਗੱਲ ਹੈ ਜੀ, ਅਸੀਂ ਇਹ ਗੱਲ ਨੂੰ ਸਮਝੀਏ। ਪਰ ਰੀਸਮ ਰੀਸੀ ਨਹੀਂ, ਇਹ ਨਹੀਂ। ਇੱਕ ਹੁੰਦੇ ਨੇ ਕਈ ਕਈ ਇਦਾਂ ਵੀ ਹੁੰਦੇ ਨੇ ਵੀ ਯਾਰ ਜੇ ਕੇਸ ਕਟਾ ਲਏ ਨਾ ਫਿਰ ਗੱਲਾਂ ਲੋਕ ਬਹੁਤ ਕਰਨਗੇ, ਸਾਰੀ ਕਮਿਊਨਿਟੀ ਕੀ ਕਹੇਗੀ। ਕਈ ਇਦਾਂ ਦੇ ਵੀ ਰੱਖਣ ਵਾਲੇ ਹੁੰਦੇ ਹੋਣਗੇ, ਵਿੱਚ ਜੀ ਕਰਦਾ ਹੈ ਪਰ ਆਲੇ ਦੁਆਲੇ ਤੋਂ ਡਰਦਾ ਵੀ ਨਹੀਂ ਯਾਰ ਜਦੋਂ ਸਾਰਿਆਂ ਨੇ ਰੱਖੇ ਆ ਮੈਂ ਕਿਵੇਂ ਕਰਾਂ। ਹਜ਼ੂਰ ਸਾਹਿਬ ਦੇ ਇਲਾਕੇ ਦੇ ਵਿੱਚ ਜਿਹੜੇ ਸਿੱਖ ਨੇ ਨਾ ਉੱਧਰਲੇ, ਉਹਨਾਂ ਨੇ ਤੇ ਇਦਾਂ ਦਾ ਵੀ ਕੀਤਾ ਹੋਇਆ ਵੀ ਜਿਹੜਾ ਕੇਸ ਕਟਾਏਗਾ ਉਹਦੇ ਵਿਆਹ ਹੀ ਨਹੀਂ ਹੁੰਦਾ, ਉਹਦੇ ਆਨੰਦ ਕਾਰਜ ਨਹੀਂ ਹੁੰਦੇ ਕਿਸੇ ਗੁਰਦੁਆਰੇ, ਕੋਈ ਉਹਨੂੰ ਆਪਣੀ ਲੜਕੀ ਨਹੀਂ ਦਿੰਦਾ, ਧੀ ਦਿੰਦਾ ਨਹੀਂ ਕੋਈ ਆਪਣੀ, ਉਹਦਾ ਰਿਸ਼ਤਾ ਹੀ ਨਹੀਂ ਹੁੰਦਾ। ਉਹਨਾਂ ਨੇ ਇਦਾਂ ਦਾ ਨਿਯਮ ਬਣਾਇਆ ਹੋਇਆ। ਪਰ ਮੈਂ ਕੀ ਬੇਨਤੀ ਕਰਦਾ ਪਿਆਰਿਓ, ਅਸੀਂ ਇਦਾਂ ਨਹੀਂ ਕੇਸ ਰੱਖਣੇ, ਕੇਸ ਦਾੜੀ ਅਸੀਂ ਇਦਾਂ ਰੱਖਣਾ ਕਿ ਰੱਬ ਜੀ ਦੇ ਨਿਯਮਾਂ ਨਾਲ ਪਿਆਰ ਕਰਦੇ ਹਾਂ, ਸਮਝ ਕੇ ਉਹਨੂੰ ਫਿਰ ਰੱਖਣਾ। ਹੁਣ ਮੈਂ ਜਿਹੜੀ ਬੇਨਤੀ ਕਰਦਾ ਸੀ ਸੁਣੋ, ਜੰਮੂ ਦੇ ਇਲਾਕੇ ਦੇ ਜੰਮੂ 'ਚ ਰਹਿਣ ਵਾਲੇ ਲੋਕ ਕਾਫੀ ਖੁੱਲ੍ਹੇ ਹੈ, ਬੜੇ ਤੇਜ਼ ਹੈ, ਬੜੇ ਫਾਸਟ ਨੇ, ਤੇ ਇਹ ਜਿਹੜਾ ਰੱਬ ਜੀ ਦਾ ਦਿੱਤਾ ਗੁਣ ਹੈ, ਹਾਲਾਤ ਬੰਦੇ ਨੂੰ ਫਾਸਟ ਕਰ ਦਿੰਦੇ ਆ, ਹਾਲਾਤ ਨੇ ਜਿਹੜੇ, ਬੰਦਾ ਕੁਦਰਤੀ ਉਹਨਾਂ ਹਾਲਾਤਾਂ ਦੇ ਵਿੱਚ ਜਦੋਂ ਜੂਝਦਾ ਹੈ ਤੇ ਤੇਜ਼ ਹੋ ਜਾਂਦਾ। ਉਹ ਜਿਹੜੀ ਸਾਡੀ ਤੇਜ਼ੀ ਹੈ ਉਹ ਸਾਨੂੰ ਕਾਹਦੇ ਲਈ ਵਰਤਣੀ ਹੈ, ਅਸੀਂ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਸਮਝਣ ਲਈ ਵਰਤਣਾ ਸਾਰਾ। ਇਸ ਕਰਕੇ ਮੈਂ ਹੁਣ ਜਿਹੜੀ ਗੱਲ ਕਰਦਾ ਉਹਨੂੰ ਕਿਰਪਾ ਕਰਕੇ ਸਮਝਣਾ ਹੈ, ਬੜੇ ਬੜੇ ਧਿਆਨ ਨਾਲ ਇਕਾਗਰਤਾ ਨਾਲ। ਨਾਮ ਕੀ ਹੁੰਦਾ ਹੈ? ਨਾਮ ਹੈ ਜੀ ਮਾਲਕ ਜੀ ਦੀ ਹੋਂਦ, ਉਹ ਹੈ, ਇਹਨੂੰ ਸਾਡਾ ਮਨ ਮੰਨੇ, ਰੱਬ ਜੀ ਹੈ ਨੇ, ਇਹ ਸਾਡਾ ਮਨ ਮਨ ਦੇ ਤਲ ਤੇ ਆਪਾਂ ਜਦੋਂ ਮੰਨ ਗਏ ਵੀ ਉਹ ਹੈ, ਸਮਝ ਲਓ ਸਾਨੂੰ ਨਾਮ ਦੀ ਦਾਤ ਮਿਲ ਗਈ। ਤੇ ਜੇ ਤੇ ਸਿੱਖ ਹਾਂ ਫਿਰ ਆਪਾਂ ਕਹਿ ਦਿਆਂਗੇ ਵਾਹਿਗੁਰੂ, ਜੇ ਹਿੰਦੂ ਹਾਂ ਫਿਰ ਕਹਿ ਦਿਆਂਗੇ ਰਾਮ, ਜੇ ਮੁਸਲਮਾਨ ਹਾਂ ਆਪਾਂ ਕਹਿ ਦਿਆਂਗੇ ਅੱਲਾ, ਕੋਈ ਗੋਰਾ ਹੋਇਆ ਕਹੇਗਾ ਗੋਡ। ਪਰ ਅਸਲ ਵਿੱਚ ਮਨ ਦੇ ਤਲ ਤੇ ਪਤਾ ਲੱਗੇ ਕਿ ਰੱਬ ਜੀ ਹੈ ਨੇ, ਉਹਦੀ ਹੋਂਦ ਨੂੰ ਕਹਿੰਦੇ ਆ, ਉਹਦੀ ਹੋਂਦ ਦੇ ਸਹਾਰੇ ਸਾਰਾ ਕੁਝ ਖੜਾ ਹੈ ਨਾ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਇੱਥੇ ਲਿਖਿਆ ਨਾਮ ਨੇ ਸਾਰਾ ਕੁਝ ਬਣਾਇਆ ਹੈ, ਨਾਮ ਦਾ ਅਰਥ ਕੀ ਹੋਇਆ ਫਿਰ ਬੁੱਝੋ ਵੀ, ਨਾਮ ਨੇ ਬਣਾਇਆ ਸਾਰਾ ਕੁਝ, ਨਾਮ ਦਾ ਅਰਥ ਕੀ ਹੋਇਆ, ਪਰਮਾਤਮਾ ਰੱਬ ਜੀ ਨੇ ਬਣਾਇਆ ਸਾਰਾ ਕੁਝ, ਨਾਮ ਮਤਲਬ ਪਰਮਾਤਮਾ। ਤੇ ਜੇ ਮੇਰਾ ਮਨ ਫੀਲ ਹੀ ਨਾ ਕਰੇ, ਜੇ ਮੇਰਾ ਮਨ ਤੇ ਫੀਲ ਕਰੇ ਨਾ ਰੱਬ ਹੈ, ਉਹਦੀ ਹੋਂਦ ਨੂੰ ਮੇਰਾ ਮਨ ਮੰਨੇ ਨਾ, ਤੇ ਜੀਵ ਤੋਂ ਕਹੀ ਜਾਵਾਂ ਵਾਹਿਗੁਰੂ ਵਾਹਿਗੁਰੂ, ਫਿਰ ਮੈਨੂੰ ਕੋਈ ਨਾਮ ਨਹੀਂ ਮਿਲਿਆ। ਭੁਲੇਖਾ ਕੀ ਪੈ ਸਕਦਾ ਬਾਹਰ ਵਾਲੇ ਲੋਕਾਂ ਨੂੰ ਵੇਖ ਕੇ ਵੀ ਬੜਾ ਨਾਮ ਜਪਦਾ, ਪਰ ਮੇਰਾ ਮਨ ਤੇ ਮੰਨਦਾ ਹੀ ਨਹੀਂ ਕਿ ਰੱਬ ਹੈ। ਮਨ ਦੇ ਤਲ ਤੇ ਮੈਂ ਨਾਸਤਕ ਹਾਂ, ਤੇ ਜੀਵ ਤੋਂ ਕਹੀ ਜਾਂਦਾ ਵਾਹਿਗੁਰੂ ਵਾਹਿਗੁਰੂ, ਇਹਨੂੰ ਥੋੜਾ ਕਹਿੰਦੇ ਨੇ ਨਾਮ ਮਿਲ ਗਿਆ। ਨਾਮ ਤੇ ਕੀ ਹੈ, ਰੱਬ ਜੀ ਦੀ ਹੋਂਦ ਨੂੰ ਸਾਡਾ ਮਨ ਫੀਲ ਕਰੇ। ਜੇਤਾ ਕੀਤਾ ਤੇਤਾ ਨਾਉ, ਵਿਣ ਆਵੇ ਨਾ ਹੀ ਕੋ ਥਾਉ। ਰੱਬ ਤੋਂ ਬਿਨਾਂ, ਰੱਬ ਦੇ ਨਾਮ ਤੋਂ ਬਿਨਾਂ ਕੋਈ ਥਾਂ ਨਹੀਂ ਇੱਥੇ, ਰੱਬ ਦੇ ਨਾਮ ਤੋਂ ਬਿਨਾਂ ਇੱਥੇ ਕੋਈ ਥਾਂ ਨਹੀਂ। ਏਦਾਂ ਸਾਡਾ ਮਨ ਮੰਨੇ ਰੱਬ, ਨਾਮ ਮਤਲਬ ਉਹਦੀ ਹੋਂਦ। ਤੇ ਜੇ ਰੱਬ ਜੀ ਦੀ ਹੋਂਦ ਨੂੰ ਅਸੀਂ ਨਾ ਮੰਨਿਆ, ਫਿਰ ਤੇ ਰਾਮ ਰਾਮ ਕਰਤਾ ਸਭ ਜਗ ਫਿਰੇ, ਬੜੀ ਦੁਨੀਆ ਰਾਮ ਰਾਮ ਕਰਦੀ ਹੈ, ਕਹਿਣ ਨਾਲ ਥੋੜਾ ਗੱਲ ਬਣ ਜਾਂਦੀ। ਲਓ ਆ ਸ਼ਬਦ ਸੁਣ ਲਓ, ਥੋੜਾ ਜਿਹਾ ਚਿਰ ਇਕਾਗਰਤਾ ਵੀ ਨਾਲ ਨਾਲ ਬਣਦੀ ਜਾਏਗੀ। ਤੇ ਮੈਂ ਫਿਰ ਬੇਨਤੀ ਕਰਾਂਗਾ ਜੀ, 9:30 ਹੋ ਗਏ ਆ, ਮੱਥਾ ਟੇਕਣ ਵਾਲੇ ਤੇ ਅਜੇ ਬਹੁਤ ਲਾਈਨਾਂ ਲੰਬੀਆਂ ਲੱਗੀਆਂ, ਫਟਾਫਟ ਨਮਸਕਾਰ ਕਰਕੇ ਬਹਿ ਜਾਓ ਪਿਆਰਿਓ, ਜਲਦੀ ਜਲਦੀ ਨਮਸਕਾਰ ਕਰਕੇ ਸਜੋ। ਲੋ ਸੁਣੋ ਇੱਧਰ ਬਈ, ਆਪਾਂ ਜਿੰਨੇ ਬੈਠੇ ਆ ਹਿੱਲੇ ਹੋਣਾ, ਧਿਆਨ ਇਕਾਗਰ ਰੱਖਿਓ, ਬਿਲਕੁਲ ਗੈਰ ਹਾਜ਼ਰ ਨਾ ਹੋ।
ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ, ਅਗਮ ਅਗੋਚਰ ਆਤੂ ਵੱਡਾ, ਅਤੁਲ ਨਾ ਤੁਲਿਆ ਜਾਏ। ਕੀਮਤ ਕਿਨੈ ਨਾ ਪਾਇਆ, ਕਿਤੇ ਨਾ ਲਿਆ ਜਾਏ। ਗੁਰ ਕੈ ਸ਼ਬਦ ਭੇਦਿਆ,
ਆਹ ਤਰੀਕਾ ਜੀ ਰੱਬ ਜੀ ਨੂੰ ਮਿਲਣ ਦਾ, ਕੱਲਾ ਕਹਿ ਕੇ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਗੱਲ ਨਹੀਂ ਬਣ ਜਾਣੀ। ਆਹ ਸ਼ਬਦ ਫਿਰ ਸੁਣੋ,
ਗੁਰ ਕੈ ਸ਼ਬਦ ਭੇਦਿਆ, ਇਨ ਬਿਦ ਵਸਿਆ ਮਨ ਆਏ।
ਗੁਰੂ ਦੇ ਸ਼ਬਦ ਨਾਲ ਬਿੰਨਿਆ ਜਾਣਾ ਮਨ, ਰੱਬ ਜੀ ਦੀ ਹੋਂਦ ਨੂੰ ਸਾਡਾ ਮਨ ਮੰਨਣ ਲੱਗ ਜਾਂਦਾ ਹੈ। ਜੇ ਗੁਰਬਾਣੀ ਦੀ ਵਿਚਾਰ ਸੁਣੀ ਜਾਈਏ ਸੁਣੀ ਜਾਈਏ ਸੁਣੀ ਜਾਈਏ, ਫੇਰ ਮਨ ਮੰਨਦਾ ਹੈ, ਕਹਿ ਕੇ ਨਹੀਂ ਮੰਨਦਾ। ਫੇਰ ਸੁਣੋ ਪਿਆਰਿਓ, ਜੇ ਬੰਦਾ ਐ ਮੰਨਦਾ ਹੈ ਵੀ ਮੈਂ ਵਾਹਿਗੁਰੂ 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 ਕਰੀ ਜਾਵਾਂਗਾ ਤੇ ਮੈਨੂੰ ਨਾਮ ਮਿਲ ਜਾਏਗਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨਹੀਂ ਮਿਲਦਾ, ਤੂੰ ਜੋ ਮਰਜ਼ੀ ਕਰ। ਕਿਵੇਂ ਮਿਲਦਾ? ਗੁਰੂ ਦੇ ਸ਼ਬਦ ਦੀ ਵਿਚਾਰ ਕੀਤਿਆਂ, ਕਿਉਂਕਿ ਜੇ ਤੈਨੂੰ ਇਦਾਂ ਹੀ ਮਿਲ ਜਾਣਾ ਹੈ ਫਿਰ ਤੇ ਗੁਰੂ ਦੀ ਲੋੜ ਹੀ ਨਹੀਂ। ਵਾਹਿਗੁਰੂ ਵਾਹਿਗੁਰੂ ਇਕੱਲਾ ਕਰੀ ਜਾ, ਗਿਆਨ ਤੋਂ ਬਾਅਦ ਹੀ ਧਿਆਨ ਰੱਬ 'ਚ ਟਿਕੇਗਾ। ਆਖੋ ਸਤਨਾਮ, ਪਹਿਲਾਂ ਗਿਆਨ ਬਾਅਦ ਵਿੱਚ ਧਿਆਨ, ਗਿਆਨ ਤੋਂ ਬਿਨਾਂ ਹੀ, ਸ਼ਬਦ ਤੋਂ ਬਿਨਾਂ ਹੀ। ਸ਼ਬਦ ਦੇ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਹੈ ਜੱਗ ਬੌਰਨ। ਗੁਰਬਾਣੀ ਦੇ ਗਿਆਨ ਬਿਨਾਂ ਰੱਬ 'ਚ ਧਿਆਨ ਕਿਵੇਂ ਲੱਗੇਗਾ? ਰੱਬ ਜੀ ਵਿੱਚ ਚਿੱਤ ਕਿੰਨਾ ਦਾ ਲੱਗਦਾ ਹੈ? ਜਾ ਕੇ ਮਨ ਗੁਰ ਕੀ ਪ੍ਰਤੀਤ। ਸੁਣੋ ਧਿਆਨ ਨਾਲ, ਜਿਹੜੇ ਬੰਦੇ ਨੂੰ ਗੁਰੂ ਜੀ ਦੇ ਬਚਨਾਂ ਤੇ ਪ੍ਰਤੀਤ ਆਏਗੀ, ਅੱਗੇ ਕੀ ਹੈ ਜੀ? ਤਿਸ ਜਾਣੇ ਆਵੇ ਹਰ ਪ੍ਰਭ ਚੀਤ। ਰੱਬ ਉਹਨਾਂ ਨੂੰ ਹੀ ਚਿੱਤ ਆਏਗਾ ਜਿਹੜਾ ਗੁਰੂ ਦੇ ਬਚਨਾਂ ਤੇ ਪ੍ਰਤੀਤ ਕਰੇਗਾ। ਜਿਹੜਾ ਬੰਦਾ ਗੁਰਬਾਣੀ ਤੇ ਪ੍ਰਤੀਤ ਨਹੀਂ ਕਰਦਾ ਉਹਨੂੰ ਰੱਬ ਚੇਤੇ ਨਹੀਂ ਆ ਸਕਦਾ। ਲਓ ਫੇਰ ਪੂਰਾ ਸ਼ਬਦ ਸੁਣੋ, ਬੈਕ ਚੱਲੋ। ਰਾਮ ਰਾਮ ਕਰਤਾ ਸਭ ਜਗ,
राम राम करता सब जग फिरे, राम ना पाया जाए। अगम अगोचर अत बड़ा अतुल ना तुलया जाए। कीमत किने ना पाया किते न लया जाए। गुर के शब्द भेदया इन बिद वसया मन आए। नानक आप अमेओ है गुर कृपा ते रहे समाए। आपे मिले आ मिल रहे आ आपे मिले आ।
बस क्लीयर जी गल है जी, आपे कृपा कर। गुरु जी की संगत बिना सच्चे ज्ञान बिना रब जी दे विच ध्यान नहीं टिक सकता। फिर बेनती नूं सुनो, आपां शुरू विच इक पढ़िया है भी विसर नाहीं दाता। अपना इहदा अर्थ की है, असी कई बारी इहनूं इदां समझदे हां, ज्यादातर आही समझदे हां भी इहदा मतलब नाम मंग रहे हैं। नाम देहो मतलब वाहिगुरु 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 मैं दिन रात करी जावां, इहदा अर्थ इह नहीं समझदे पई। भला जदों आपां नाम मंगदे हां भला आपां ऐ नहीं मंग रहे भी वाहिगुरु वाहिगुरु करी जावां मैं हर वेले। सानू इदां नहीं लगदा। इधर कृपा करके ध्यान रखो प्यारे। मेरा ख्याल है सेवादारा ने संगत नूं रस्ते च ही बिठा दिता। चलो कोई नहीं, भैणा वाले पासे भैणा राह विच ही बह जाण, क्योंकि पंडाल भी तकरीबन भरिया होया, राह भी जगह कम आ जाएगी रस्ते वाली। खुले खुले बैठो चौंकड़े मार के प्यारे, खुले खुले रस्ते दे विच ही चौंकड़े ला लो, फिर एकाग्रता जरा बने कृपा करके। लो उन्ना चिर आपां फिर पढ़दे, जे बह जाओ उन्ना चिर पांच चार मिनट विच सज जाओ ते चंगा है। मेरी बेनती सुनियो, मैं स्टेज तो आवाज दे देंगा, उठ के अगे आके फिर सारे मत्था टेक लियो। एक करी दूरों मत्था टेक के बह जो, प्रेम भेट अगे आके रख लियो। मत्था ते दूरों भी टिक जांदा हुंदा, प्रेम भावना जिहड़ी तुहाडी भेट है वह अगे आके रख लियो। बाद विच हुण जिथे किते खड़े हो सेवादारा ने बिठा दिता है ते हुण बह ही जाओ। कृपा करके भैणा भैणा वाले पासे चौंकड़े ला लो, वीर वीर वाले खुले खुले बैठे हो, कृपा करके एकाग्रता भंग ना होवे। की पढ़ रहे सी लो फिर पढ़ी।
विसर नाही दाता अपना नाम दे हो, विसर नाही दाता अपना नाम दे हो, विसर नाही दाता अपना नाम दे हो। जी विसर नाही दाता अपना नाम दे हो।
पढ़ो विसर नाही गज के
विसर नाही दाता अपना नाम दे हो, विसर नाही दाता अपना नाम दे हो। जी विसर नाही दाता रे अपना नाम दे हो।
पढ़ो पढ़ो
विसर नाही दाता रे अपना नाम दे हो।
बोलो जी सारियां भैणां बैठ बैठ बिठाई। चलो इत्थे किते बिठा लो पिछे सेवादार, ਜਿਹੜੇ ਪਹਿਰੇ ਤੇ ਨੇ ਤਕੜੇ ਹੋ ਕੇ ਖੜੇ ਹੋ ਭਾਈ ਹੁਣ ਆਉਣ ਵਾਲਿਆਂ ਨੂੰ ਪਿੱਛੇ ਹੀ ਭਾਈ ਜਾਇਓ ਜੇ ਕੋਈ ਇੱਕ ਵੀ ਵਿੱਚੋਂ ਆਇਆ ਫਿਰ ਤੇ ਭਾਵੇਂ ਸਾਰੇ ਹੀ ਆਈ ਜਾਂਦੇ ਫਿਰ ਸਭ ਨੇ ਵੇਖੀ ਜਾਣਾ ਉਧਰ ਨੂੰ ਮੂੰਹ ਚਲੇ ਜਾਂਦਾ ਧਿਆਨ ਸਭ ਦਾ ਉਧਰ ਚਲੇ ਜਾਂਦਾ ਲਓ ਪੜੀਏ
ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਗੁਣ ਗਾਵਾਂ ਗਾਵਾਂ ਗੁਣ 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 ਗਾਵਾਂ ਗੁਣ
ਲਓ ਪਹਿਰੇਦਾਰ ਵੀਰਾਂ ਨੂੰ ਬੇਨਤੀ ਆਪ ਵੀ ਉੱਥੇ ਹੀ ਬਹਿ ਜਾਓ ਆਉਣ ਵਾਲਿਆਂ ਨੂੰ ਉੱਥੇ ਹੀ ਟਿਕਾਓ ਪਿੱਛੇ ਹੀ ਜਾਓਗੇ ਨਾ ਤੁਸੀਂ ਆਪ ਪਹਿਰੇਦਾਰ ਪਿੱਛੇ ਬਹਿਣਗੇ ਤਾਂ ਗੱਲ ਬਣੇ ਪਹਿਰੇਦਾਰ ਆਉਣ ਵਾਲਿਆਂ ਨੂੰ ਉੱਥੇ ਹੀ ਪਾਓ ਉੱਥੇ ਹੀ ਕਿਰਪਾ ਕਰੋ ਹੁਣ ਸਾਰੇ ਬਹਿ ਜਾਓ ਬਈ ਸਾਰੀਆਂ ਭੈਣਾਂ ਬੈਠ ਜਾਓ ਜੀ ਸਾਰੀਆਂ ਭੈਣਾਂ ਸਾਰੇ ਵੀਰ ਬਹਿ ਜਾਓ ਹੁਣ ਮੇਰੀ ਬੇਨਤੀ ਇੱਧਰ ਸੁਣੋ ਬਈ ਧਿਆਨ ਇਕਾਗਰ ਕਰੋ ਵੀਰੋ ਭਰਾਵੋ ਇਕਾਗਰ ਕਰੋ ਮਨ ਇੱਕ ਨੁਕਤਾ ਸਮਝ ਚ ਆ ਜਾਂਦਾ ਬਾਕੀ ਸਾਰਾ ਕੁਝ ਹੀ ਪਕੜ ਚ ਆ ਜਾਂਦਾ ਹੈ ਸੱਭੇ ਥੋਕ ਪ੍ਰਾਪਤ ਜੇ ਆਵੇ ਇੱਕ ਹੱਥ ਜੇ ਆਹ ਗੱਲ ਸਮਝ ਵਿੱਚ ਆ ਜੇ ਬਾਕੀ ਸਾਰਾ ਕੁਝ ਸਮਝਾਉਣਾ ਨਹੀਂ ਪੈਣਾ ਇੱਥੇ ਇੱਥੇ ਵੱਡੇ ਵੱਡੇ ਪ੍ਰੋਗਰਾਮਾਂ ਵਿੱਚ ਕੀ ਹੁੰਦਾ ਹੈ ਸ਼ਰਾਬ ਨਹੀਂ ਪੀਣੀ ਜੂਆ ਨਹੀਂ ਖੇਡਣਾ ਚੋਰੀ ਨਜਾਇਜ਼ ਸਬੰਧ ਨਹੀਂ ਬਣਾਉਣੇ ਚੋਰੀ ਯਾਰੀ ਸਭ ਕੁਝ ਮਾੜਾ ਹੀ ਮਾੜਾ ਇੱਥੇ ਆਹ ਕੁਝ ਕਿਹਾ ਜਾਂਦਾ ਹੈ ਇਹ ਸਾਰਾ ਕੁਝ ਕਿਉਂ ਹੁੰਦਾ ਭਲਾ ਕਿਉਂਕਿ ਅਸੀਂ ਮਨ ਦੇ ਤਲ ਤੇ ਰੱਬ ਨੂੰ ਮੰਨਦੇ ਨਹੀਂ ਰੱਬ ਜੀ ਦੀ ਹੋਂਦ ਨੂੰ ਮਨ ਦੇ ਤਲ ਤੇ ਮੰਨਦੇ ਨਹੀਂ ਸਾਨੂੰ ਨਾਮ ਨਹੀਂ ਮਿਲਿਆ ਹੋਇਆ ਤਾਂ ਅਸੀਂ ਇਹ ਕਰਦੇ ਹਾਂ ਨਾਮ ਮਤਲਬ ਕੀ ਹੈ ਜੀ ਮਨ ਕਰਕੇ ਰੱਬ ਜੀ ਦੀ ਹੋਂਦ ਦਾ ਅਹਿਸਾਸ ਹੋਣਾ ਫੀਲ ਹੋਣਾ ਕਿ ਰੱਬ ਹੈ ਇਹ ਮਨ ਦੇ ਤਲ ਤੇ ਅਹਿਸਾਸ ਹੋਵੇ ਕਿ ਮਾਲਕ ਹੈ ਇਹਨੂੰ ਕਹਿੰਦੇ ਨੇ ਨਾਮ ਦੀ ਦਾਤ ਮਿਲਦੀ ਜਿਵੇਂ ਹੁਣ ਮੇਰੇ ਉਹ ਵੀਰੋ ਭਾਈਓ ਸਮਝੋ ਜਰਾ ਆਪਾਂ ਨੂੰ ਪਤਾ ਹੈ ਨਾ ਹੁਣ ਨੌਜਵਾਨ ਜਿਹੜੇ ਹੋ ਕਿਉਂ ਨਹੀਂ ਗਲਤੀ ਕਰਦੇ ਭਲਾ ਮਨ ਦੇ ਵਿੱਚ ਕਿਤੇ ਨਾ ਕਿਤੇ ਸਾਡੇ ਅੰਦਰ ਹੈ ਪਤਾ ਕੀ ਹੈ ਮੇਰਾ ਪਿਓ ਹੈ ਤੇ ਜੇ ਕਿਸੇ ਦੀ ਧੀ ਭੈਣ ਨੂੰ ਏਦਾਂ ਮੈਂ ਫੜ ਲਾਂਗਾ ਬਾਹ ਤੋਂ ਜੇ ਮਾੜਾ ਜਿਹਾ ਮੈਂ ਹੱਥ ਲਾਇਆ ਮੈਂ ਛੇੜਿਆ ਮੈਂ ਗਲਤ ਕੰਮ ਕੋਈ ਕੀਤਾ ਮੇਰੇ ਪਿਓ ਨੂੰ ਉਲਾਮਾ ਜਾਏਗਾ ਇਸੇ ਕਰਕੇ ਬੰਦਾ ਗਲਤ ਕੰਮ ਨਹੀਂ ਕਰਦਾ ਹੁਣ ਮੈਨੂੰ ਇਹ ਦੱਸੋ ਪਿਓ ਦੀ ਹੋਂਦ ਦਾ ਅਹਿਸਾਸ ਹੈ ਨਾ ਮਨ ਚ ਇਸੇ ਤਰ੍ਹਾਂ ਮੇਰੀਆਂ ਭੈਣਾਂ ਦੇ ਮਨ ਵਿੱਚ ਕੀ ਹੈ ਆਪਣੇ ਪਤੀ ਦੀ ਹੋਂਦ ਦਾ ਅਹਿਸਾਸ ਹੈ ਵੀ ਉਹ ਮੇਰੇ ਘਰ ਵਾਲਾ ਹੈ ਬਸ ਹੋਰ ਕੋਈ ਨਹੀਂ ਮੇਰੀ ਜ਼ਿੰਦਗੀ ਵਿੱਚ ਮੇਰੇ ਪਤੀ ਤੋਂ ਬਿਨਾਂ ਦੂਜਾ ਬੰਦਾ ਨਹੀਂ ਆ ਸਕਦਾ ਕਿਉਂ ਕਿਉਂਕਿ ਉਹਦੀ ਹੋਂਦ ਦਾ ਅਹਿਸਾਸ ਬੀਬੀ ਨੂੰ ਹੈ ਇਸੇ ਤਰ੍ਹਾਂ ਵੀਰਾਂ ਨੂੰ ਹੋਂਦ ਦਾ ਅਹਿਸਾਸ ਹੈ ਵੀ ਮੇਰੀ ਘਰ ਵਾਲੀ ਹੈ ਬਸ ਮਨ ਵਿੱਚ ਹੋਂਦ ਦਾ ਅਹਿਸਾਸ ਹੈ ਮਨ ਕਰਕੇ ਅਸੀਂ ਆਪਣੀ ਪਤਨੀ ਦੀ ਹੋਂਦ ਨੂੰ ਮੰਨਦੇ ਹਾਂ ਮਨ ਕਰਕੇ ਪਤਨੀ ਪਤੀ ਦੀ ਹੋਂਦ ਨੂੰ ਮੰਨਦੀ ਹੈ ਇਸੇ ਤਰ੍ਹਾਂ ਆ ਨੋਰਮਲ ਬੱਚੇ ਆਪਣੇ ਮਾਂ ਪਿਓ ਦੀ ਹੋਂਦ ਨੂੰ ਮੰਨਦੇ ਨੇ ਇਸੇ ਤਰ੍ਹਾਂ ਰੱਬ ਜੀ ਦੀ ਹੋਂਦ ਨੂੰ ਮੰਨਣਾ ਹੈ। ਤੁਸੀਂ ਮੈਨੂੰ ਹੁਣ ਇੱਕ ਅਗਲੀ ਗੱਲ ਦਾ ਜਵਾਬ ਦਿਓ ਕਿ ਮਾਤਾ ਪਿਤਾ ਦੀ ਹੋਂਦ ਨੂੰ ਮੰਨਣ ਵਾਸਤੇ ਆਪਣੇ ਮਾਂ ਪਿਓ ਦੇ ਨਾਮ ਦਾ ਰੱਟਾ ਲਾਇਆ ਸੀ? ਬੋਲੋ, ਰੱਟਾ ਲਾ ਕੇ ਫਿਰ ਹੋਂਦ ਮੰਨਦਾ ਮਨ? ਪਤਾ ਹੀ ਹੈ ਘਰ ਵਾਲੀ ਦੀ ਹੋਂਦ ਕਦੋਂ ਕਿੰਨਾ ਕੁ ਟਾਈਮ ਲੱਗਦਾ ਮਨਾਉਣ ਤੇ। ਵੇਖੋ ਐਦਾਂ ਆਨੰਦ ਕਾਰਜ ਹੋਣੇ ਸੀ ਨਾ, ਜਿੱਦਣ ਆਨੰਦ ਕਾਰਜ ਹੋਣੇ ਸੀ ਭੈਣ ਏਦਾਂ ਬੈਠੀ, ਭਾਈ ਏਦਾਂ ਬੈਠਾ ਸੀ ਦਰਬਾਰ ਵਿੱਚ, ਸਿੰਘ ਜੀ ਸਜੇ ਬੈਠੇ ਸੀ, ਬੀਬੀ ਜੀ ਆਏ ਏਦਾਂ ਨਾਲ ਬਿਠਾ ਦਿੱਤਾ, ਏਦਾਂ ਬਹਿ ਗਈ। ਲੈ ਉਦੋਂ ਬਾਅਦ ਮੁੜ ਕੇ ਨਹੀਂ ਸਮਝਾਉਣਾ ਪਿਆ, ਉਦਣ ਤੋਂ ਬਾਅਦ ਪਤਾ ਹੀ ਹੈ ਵੀ ਆਹ ਮੇਰੇ ਘਰ ਵਾਲੀ ਹੈ, ਸਾਰਾ ਕੁਝ ਇੱਕ ਮਿੰਟ ਚ ਸਮਝ ਆ ਗਿਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਿ ਪਿਆਰਿਓ ਦੱਸੋ ਭਲਾ ਦੁਬਾਰਾ ਸਾਲ ਕੁ ਬਾਅਦ ਕਹਿੰਦੇ ਹੋ ਵੀ ਲੋ ਸਾਨੂੰ ਭੁੱਲ ਗਿਆ ਜੀ, ਫਿਰ ਦੱਸ ਕੇ ਜਾਓ। ਭੁੱਲ ਗਿਆ ਹੁੰਦਾ ਕਦੇ? ਇੱਕ ਵਾਰੀ ਸਮਝ ਚ ਆ ਗਈ ਗੱਲ ਤੇ ਆ ਗਈ, ਮੁੜ ਕੇ ਉਸ ਬੰਦੇ ਨੂੰ ਦੁਬਾਰਾ ਦੁਬਾਰਾ ਸਮਝਾਉਣਾ ਪੈਂਦਾ ਵੀ ਤੂੰ ਕਿਸੇ ਹੋਰ ਬੀਬੀ ਨੂੰ ਨਾ ਰੈਸਟੋਰੈਂਟ ਚ ਲੈ ਜਾਈ, ਕਿਸੇ ਹੋਰ ਬੀਬੀ ਦੇ ਨਾਲ ਨਾ ਚਲਿਆ ਜਾਈ, ਤੂੰ ਕਿਸੇ ਹੋਰ ਬੰਦੇ ਨਾਲ ਨਾ ਬੀਬੀ ਨੂੰ ਸਮਝਾਉਣਾ ਪੈਂਦਾ ਨਾ ਭਾਈ ਨੂੰ ਸਮਝਾਉਣਾ ਪੈਂਦਾ। ਬਸ ਇੱਕ ਵਾਰੀ ਜਦੋਂ ਵਿਆਹ ਦੇ ਬੰਧਨ 'ਚ ਬੱਝ ਗਏ ਏਦਾਂ ਨਾਲ ਆ ਕੇ ਬਹਿ ਗਈ, ਉਦੋਂ ਬਾਅਦ ਸਾਰਾ ਕੁਝ ਆਪੇ ਸਮਝ ਆ ਜਾਂਦਾ। ਇਸੇ ਤਰ੍ਹਾਂ ਹੀ ਹੈ ਜੀ, ਮਾਂ ਦੀ ਹੋਂਦ ਨੂੰ ਮਨ ਦੇ ਤਲ ਤੇ ਮੰਨਦੇ ਆ, ਪਿਤਾ ਦੀ ਹੋਂਦ ਨੂੰ ਮੰਨਦੇ ਆ, ਪਤਨੀ ਦੀ ਹੋਂਦ ਨੂੰ ਮੰਨਦੇ ਆ, ਪਤਨੀ ਪਤੀ ਦੀ ਹੋਂਦ ਨੂੰ ਮੰਨਦੀ ਹੈ, ਇਸੇ ਤਰ੍ਹਾਂ ਮਨ ਦੇ ਤਲ ਤੇ ਰੱਬ ਜੀ ਦੀ ਹੋਂਦ ਨੂੰ ਮੰਨਣਾ ਸ਼ੁਰੂ ਕਰੀਏ। ਜਿਹੜਾ ਬੰਦਾ ਪਤਨੀ ਦੀ ਹੋਂਦ ਨੂੰ ਮੰਨਦਾ ਹੈ, ਪਤੀ ਦੀ ਹੋਂਦ ਨੂੰ ਮੰਨਦਾ ਹੈ, ਮੰਨ ਰਹੀ ਹੈ, ਇਦਾਂ ਹੀ ਮੰਨਣਾ ਹੈ। ਰੱਬ ਜੀ ਦੀ ਹੋਂਦ ਨੂੰ ਜਿਹੜਾ ਮੰਨਣ ਲੱਗ ਗਿਆ, ਸਮਝ ਲਓ ਉਹਨੂੰ ਨਾਮ ਦੀ ਦਾਤ ਮਿਲ ਗਈ। ਮਨ ਦੇ ਤਲ ਤੇ ਤੁਸੀਂ ਮੰਨੋ ਹੀ ਨਾ। ਇੱਥੇ ਕੋਈ ਬੰਦਾ ਆਪਣੇ ਪਿਤਾ ਦਾ ਨਾਂ ਲਈ ਜਾਏ ਵੀ ਮੇਰੇ ਪਿਤਾ ਦਾ ਨਾਂ ਗੁਰਬਚਨ ਸਿੰਘ ਹੈ, ਲੈ ਹੁਣ ਕਹੀ ਜਾਓ ਗੁਰਬਚਨ ਸਿੰਘ, ਗੁਰਬਚਨ, 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 ਅੱਖਾਂ ਬੰਦ ਕਰਕੇ ਕਰੀ ਚੱਲੋ, ਪਰ ਉਹਦੀ ਇੱਜ਼ਤ ਦਾ ਖਿਆਲ ਹੀ ਨਾ ਰੱਖੋ ਤੇ ਕਾਹਦਾ ਫਿਰ ਕਾਹਦਾ ਗੁਰਬਚਨ ਸਿੰਘ ਨਾਲ ਪਿਆਰ ਹੈ। ਰੱਬ ਜੀ ਦੀ ਹੋਂਦ ਨੂੰ ਮੰਨ ਕਰਕੇ ਤੇ ਮੰਨਿਆ ਹੀ ਨਹੀਂ, ਜੀਭ ਨਾਲ ਕਹੀ ਜਾਂਦਾ ਵਾਹਿਗੁਰੂ 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 ਰਾਮ 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 ਰਾਮ। ਮੰਨ ਕਰਕੇ ਮੰਨਣਾ ਨਾਮ ਦੀ ਦਾਤ ਹੈ। ਜਿੱਥੇ ਮੇਰੀ ਸੁਰਤ ਵਿੱਚ ਵੇਖੋ, ਮੇਰੀ ਸੁਰਤ ਵਿੱਚ ਮੇਰੀ ਮਾਂ ਦਾ ਚੇਤਾ ਵੀ ਹੈ ਸੀ, ਮੇਰੀ ਸੁਰਤ ਵਿੱਚ ਮੇਰੇ ਪਿਓ ਦਾ ਚੇਤਾ ਵੀ ਹੈ ਸੀ, ਮੇਰੀ ਸੁਰਤ ਵਿੱਚ ਮੇਰੀ ਪਤਨੀ ਦਾ ਚੇਤਾ ਵੀ ਹੈ ਸੀ, ਮੇਰੀ ਸੁਰਤ ਵਿੱਚ ਮੇਰੇ ਬੱਚਿਆਂ ਦਾ ਅਹਿਸਾਸ ਵੀ ਹੈ ਸੀ। ਹੁਣ ਕੀ ਹੋ ਗਿਆ? ਹੁਣ ਰੱਬ ਜੀ ਦਾ ਚੇਤਾ ਵੀ ਮੇਰੀ ਸੁਰਤ ਵਿੱਚ ਹੈ, ਰਿਸ਼ਤਾ ਬਣ ਗਿਆ ਹੁਣ। ਤੇ ਜਿਹੜੇ ਬੰਦੇ ਨੂੰ ਰੱਬ ਜੀ ਦੀ ਹੋਂਦ ਦਾ ਅਹਿਸਾਸ ਹੁੰਦਾ ਹੈ, ਉਹ ਫਿਰ ਜ਼ਿੰਦਗੀ ਵਿੱਚ ਕੋਈ ਵੀ ਗਲਤੀ ਨਹੀਂ ਕਰਦਾ। ਰੱਬ ਦਾ ਅਹਿਸਾਸ ਹੋਵੇ ਮਨ ਦੇ ਤਲ ਤੇ, ਇਹਨੂੰ ਸਮਝਿਓ ਨੁਕਤਾ ਜਿਹੜਾ ਆਪਾਂ ਕਹਿ ਰਹੇ ਹਾਂ ਨਾ, ਸਾਰੇ ਜਣੇ ਇੱਦਾਂ ਸਾਰੇ ਭੈਣ ਭਰਾ ਬੋਲਦੇ ਆ, ਨਾਮ ਦੀ ਦਾਤ ਮਿਲ ਜੇ, ਨਾਮ ਦੀ ਦਾਤ ਮਿਲ ਜੇ। ਕੋਈ 3 ਤੋਂ 6 ਸਵੇਰੇ ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਕਰਦਾ ਹੈ, ਕੋਈ 12 ਵਜੇ ਦਾ ਉੱਠ ਕੇ ਵਾਹਿਗੁਰੂ ਵਾਹਿਗੁਰੂ ਕਰਦਾ ਹੈ। ਜਿਹੜਾ ਬੰਦਾ ਜ਼ਿਆਦਾ ਵਾਹਿਗੁਰੂ ਵਾਹਿਗੁਰੂ ਸਾਡੇ ਸਾਹਮਣੇ ਕਰਦਾ, ਆਪਾਂ ਨੂੰ ਲੱਗਦਾ ਹੈ ਬਹੁਤ ਨਾਮ ਜਪਦਾ ਹੈ, ਇਹਨੂੰ ਨਾਮ ਮਿਲਿਆ ਹੋਇਆ ਭਾਈ, ਹਰ ਵੇਲੇ ਜਪਦਾ ਹੈ, ਮੈਂ ਜਪਦਾ ਨਹੀਂ, ਮੈਨੂੰ ਨਹੀਂ ਮਿਲਿਆ, ਆਹ ਬੰਦਾ ਨਾਮ ਬਹੁਤ ਜਪਦਾ ਹੈ। ਨਹੀਂ ਜੀ, ਜਿਹੜਾ ਬੰਦਾ ਮਨ ਦੇ ਤਲ ਤੇ ਰੱਬ ਦੀ ਹੋਂਦ ਨੂੰ ਮੰਨੇਗਾ, ਉਹਨੂੰ ਮੰਨੋ ਕਿ ਰੱਬ ਜੀ ਨੂੰ ਜਾਣਦਾ ਹੈ, ਮੰਨਦਾ ਹੈ। ਫੀਲ ਤੇ ਕਰੇ, ਤੋਤਾ ਰਟਣ ਭਲਾ ਕਿਉਂ ਕਿਹਾ ਜਾਂਦਾ ਹੈ? ਤੋਤਾ ਰਟਣ ਤਾਂ ਜੇ ਫੀਲ ਨਾ ਕਰੀਏ। ਹੁਣ ਤੋਤਾ ਕੀ ਕਹਿੰਦਾ ਹੈ? ਤੋਤੇ ਨੂੰ ਤੁਸੀਂ ਕਹੋ ਮਿੱਠੂ ਚੂਰੀ ਖਾਣੀ ਹੈ, ਤੇ ਉਹ ਕੀ ਕਹਿੰਦਾ ਹੈ? ਮੈਂ ਚੂਰੀ ਖਾਣੀ। ਸਾਡੇ ਕੋਲ ਇੱਥੇ ਉੱਥੇ ਪਰਮੇਸ਼ਰ ਦੁਆਰ ਮੇਰੀ ਰਹਿਸ਼ ਤੇ ਇੱਕ ਤੋਤਾ ਰੱਖਿਆ ਹੋਇਆ ਹੈ, ਹੁਣ ਵੀ ਹੈ। ਜਦੋਂ ਵੀ ਮੈਂ ਲੰਘਦੇ ਹਾਂ ਆਪਾਂ, ਤੇ ਸਾਨੂੰ ਸਾਰਿਆਂ ਨੂੰ ਜਿਹੜਾ ਵੀ ਬੰਦਾ ਲੰਘਦਾ ਉਹ ਬੋਲ ਦਿੰਦਾ ਹੈ ਮਿੱਠੂ ਚੂਰੀ ਖਾਣੀ ਹੈ, ਤੇ ਤੁਸੀਂ ਉਹਦੇ ਸਾਹਮਣੇ ਸਾਰਾ ਕੁਝ ਰੱਖ ਦਿਓ, ਚੂਰੀ ਰੱਖ ਵੀ ਦਿਓ, ਚੂਰੀ ਰੱਖ ਦਿਓ, ਚੂਰੀ ਨਾਲ ਰੱਜਿਆ ਪਿਆ, ਫਿਰ ਉਹਨੂੰ ਜਾ ਕੇ ਪੁੱਛਣੇ ਆ ਮਿੱਠੂ ਚੂਰੀ ਖਾਣੀ ਹੈ, ਉਹ ਰੱਜਿਆ ਵੀ ਨਹੀਂ ਜਾਂਦਾ, ਹਾਂ ਮੈਂ ਚੂਰੀ ਖਾਣੀ, ਕਿਉਂਕਿ ਉਹਨੂੰ ਪਤਾ ਹੀ ਨਹੀਂ ਵੀ ਚੂਰੀ ਹੈ ਕੀ ਹੈ, ਮੈਂ ਕਹੀ ਕੀ ਜਾਂਦਾ। ਜੀਭ ਤੇ ਸਿੱਖ ਗਿਆ ਪਰ ਪਤਾ ਹੈ ਹੀ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਰੱਜਿਆ ਹੋਇਆ ਵੀ ਕਹੀ ਜਾਂਦਾ ਮੈਂ ਚੂਰੀ ਖਾਣੀ, ਚੂਰੀ ਖਾਈ ਜਾਂਦਾ ਵੀ ਕਹੀ ਜਾਂਦਾ ਮੈਂ ਚੂਰੀ ਖਾਣੀ, ਕਿਉਂਕਿ ਉਹ ਰੱਟਾ ਹੈ, ਪਤਾ ਨਹੀਂ ਉਹਨੂੰ ਮੈਂ ਕਹਿ ਕੀ ਰਿਹਾ। ਜਿਹੜੀ ਚੀਜ਼ ਦਾ ਅਹਿਸਾਸ ਹੋਵੇ ਨਾ, ਤੇ ਮੂੰਹ ਤੋਂ ਰਟਨ ਕਰੀ ਜਾਈਏ ਉਹਨੂੰ ਤੋਤਾ ਰਟਨ ਕਹਿੰਦੇ ਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਫੀਲ ਤੇ ਹੋਵੇ ਨਾ ਵੀ ਕਹਿ ਕੀ ਰਹੇ ਆ, ਜੀਵ ਤੋਂ ਬੋਲੀ ਜਾਈਏ ਇਹਨੂੰ ਤੋਤਾ ਰਟਨ ਕਹਿੰਦੇ ਆ। ਅਹਿਸਾਸ ਕਰਕੇ ਕਹੋ ਫਿਰ ਤੋਤਾ ਰਟਨ ਨਹੀਂ, ਫੀਲ ਕਰਕੇ ਕਹੋ ਵਾਹਿਗੁਰੂ ਕੋਈ ਮਾੜਾ ਨਹੀਂ, ਤਾਂ ਮਹਿਸੂਸ ਕਰਕੇ ਹਾਜ਼ਰ ਸਮਝ ਕੇ ਕਹਿ ਲਓ ਵਾਹਿਗੁਰੂ ਕੋਈ ਮਾੜਾ ਨਹੀਂ ਜੀਵ ਤੋਂ। ਪਰ ਜੇ ਅਹਿਸਾਸ ਕੋਈ ਨਹੀਂ ਤੇ ਇਦਾਂ ਹੀ ਰੱਟੀ ਜਾਂਦੇ ਆ ਵੀ ਨਾਮ ਦੀ ਦਾਤ ਮਿਲ ਗਈ, ਨਾਮ ਦੀ ਦਾਤ ਮਿਲ ਗਈ। ਬਸ ਚੇਤਾ ਰੱਖਿਓ ਜਿਹਨੂੰ ਨਾਮ ਮਿਲ ਜਾਏਗਾ ਨਾ ਉਹ ਗਲਤੀਆਂ ਨਹੀਂ ਕਰੇਗਾ ਕੋਈ ਜ਼ਿੰਦਗੀ। ਮਾੜੇ ਕੰਮ ਉਹ ਬੰਦੇ ਨੇ ਕੀ ਕਰਨੇ ਐ, ਮਾੜੇ ਫੁਰਨੇ ਆਉਣੋਂ ਵੀ ਹਟ ਜਾਣੇ ਨੇ ਉਹਨੂੰ। ਜਿਹੜਾ ਰੱਬ ਦਾ ਅਹਿਸਾਸ ਕਰੇਗਾ ਮਨ ਦੇ ਤਲ ਤੇ ਮੇਰਾ ਮਾਲਕ ਹੈ, ਸਾਰੇ ਗਲਤ ਕੰਮ ਉਹਨੇ ਛੱਡ ਦੇਣੇ ਆ ਜੀ। ਨਾਮ ਮਿਲ ਗਿਆ ਜਿਹਨੂੰ ਰੱਬ ਜੀ ਦੀ ਹੋਂਦ ਦਾ ਅਹਿਸਾਸ ਹੋ ਗਿਆ ਉਹ ਬੰਦੇ ਨੇ ਸਾਰੇ ਕੰਮ ਮਾੜੇ ਛੱਡ ਦੇਣੇ ਆ। ਉਹਨੂੰ ਨੇੜੇ ਸਮਝਣ ਵਾਲਾ ਕੋਈ ਗਲਤੀਆਂ ਨਹੀਂ ਕਰਦਾ। ਲਓ ਪੂਰਾ ਸ਼ਬਦ ਸੁਣੋ, ਨਿਕਟ ਬੁੱਝੇ ਸੋ ਬੁਰਾ ਕਿਉਂ ਕਰੇ। ਵੇਖੋ ਜਿਹੜਾ ਰੱਬ ਨੂੰ ਨੇੜੇ ਸਮਝੇਗਾ ਉਹ ਜ਼ਿੰਦਗੀ ਵਿੱਚ ਕੋਈ ਵੀ ਬੁਰਾ ਕੰਮ, ਬੋਲੋ ਪਿਆਰਿਓ, ਕੋਈ ਵੀ ਬੁਰਾ ਕੰਮ ਨਹੀਂ ਕਰੇਗਾ। ਜੇ ਇਹ ਚੀਜ਼ ਸਮਝਾ ਦਈਏ ਉਹਨੂੰ ਕੱਲੀ ਕੱਲੀ ਚੀਜ਼ ਨਹੀਂ ਸਮਝਾਣੀ ਪੈਣੀ। ਹੁਣ ਚੋਰੀ ਕਿਉਂ ਕਰਦਾ ਹੈ ਵੀ ਮੈਨੂੰ ਕਿਹੜਾ ਕੋਈ ਵੇਖਦਾ ਹੈ, ਪਰ ਉਦੋਂ ਉਹਦੇ ਮਨ ਚ ਆ ਜਾਣਾ ਵੀ ਰੱਬ ਵੇਖਦਾ। ਨਜਾਇਜ਼ ਸੰਬੰਧ ਕਿਉਂ ਬਣਾਏਗਾ ਕਿਉਂਕਿ ਮੈਨੂੰ ਕਿਹੜਾ ਕੋਈ ਵੇਖਦਾ, ਮੇਰਾ ਕਿਹੜਾ ਪਤਾ ਲੱਗਦਾ। ਪਰ ਜਦੋਂ ਰੱਬ ਨੂੰ ਹਾਜ਼ਰ ਸਮਝੇਗਾ ਉਹ ਕਦੇ ਵੀ ਨਹੀਂ, ਉਹਨੂੰ ਪਤਾ ਵੀ ਮੇਰਾ ਮਾਲਕ ਤੇ ਵੇਖਦਾ। ਜੇ ਘਰ ਵਾਲੀ ਨਹੀਂ ਵੇਖਦੀ, ਜੇ ਮੇਰੇ ਮਾਂ ਪਿਓ ਨਹੀਂ ਵੇਖਦੇ ਮੇਰਾ ਰੱਬ ਤੇ ਵੇਖਦਾ। ਜੇ ਘਰ ਵਾਲੀ ਕਹੇਗੀ ਮੇਰਾ ਘਰ ਵਾਲਾ ਨਹੀਂ ਵੇਖਦਾ ਪਰ ਮੇਰਾ ਰੱਬ ਤੇ ਵੇਖਦਾ, ਨਾ ਚੋਰੀ ਕਰੇਗਾ ਨਾ ਝੂਠ, ਝੂਠ ਕਿਉਂ ਬੋਲਾਂਗਾ ਮੈਂ, ਜੇ ਮੈਂ ਝੂਠ ਤਾਂ ਬੋਲਾਂਗਾ ਮੈਨੂੰ ਇਹ ਹੈ ਵੀ ਇਹਨੂੰ ਕਿਹੜਾ ਪਤਾ ਹੈ। ਪਰ ਜੇ ਮੇਰਾ ਮਨ ਇਸ ਗੱਲ ਨੂੰ ਸਮਝੇਗਾ ਕਿ ਰੱਬ ਵੇਖਦਾ, ਰੱਬ ਜਾਣਦਾ, ਉਹ ਮੇਰੇ ਅੰਦਰ ਹੈ, ਬਾਹਰ ਹੈ, ਹਰ ਪਾਸੇ ਉਹ ਮੇਰੇ ਨੇੜੇ ਹੈ, ਉਹ ਸਭ ਕੁਝ ਵੇਖਦਾ, ਅੱਗੋਂ ਦੇਖਾ ਪਿੱਛੋਂ ਦੇਖਾ, ਤੁਝ ਤੇ ਕਹਾਂ ਛਪਾਵੈ, ਉਹ ਸਭ ਕੁਝ ਵੇਖਦਾ ਹੈ। ਤੇ ਮੈਂ ਮਨ ਦੇ ਤਲ ਤੇ ਜੇ ਜਾਣਾਂਗਾ ਇਸ ਗੱਲ ਨੂੰ ਤੇ ਮੈਂ ਕਿਉਂ ਕੋਈ ਗਲਤੀ ਕਰਾਂਗਾ। ਇਹ ਸਾਰੇ ਮਾੜੇ ਕੰਮ ਮੈਂ ਤਾਂ ਕਰਾਂਗਾ ਜੇ ਮੈਂ ਰੱਬ ਦੀ ਹੋਂਦ ਤੋਂ ਮੁਨਕਰ ਹੋਵਾਂ। ਇਹ ਤਾਂ ਕਹਿ ਲਾ ਮਨ ਦੇ ਤਲ ਤੇ ਜੇ ਮੈਂ ਨਾਸਤਕ ਹੋਵਾਂਗਾ ਤਾਂ ਗਲਤੀਆਂ ਕਰਾਂਗਾ। ਜਿਹੜੇ ਬੰਦੇ ਵੀ ਆਹ ਕੰਮ ਕਰ ਰਹੇ ਨੇ ਉਹ ਮਨ ਦੇ ਤਲ ਤੇ ਨਾਸਤਕ ਨੇ, ਭਾਵੇਂ ਅੰਮ੍ਰਿਤ ਛਕੀ ਫਿਰਦੇ ਨੇ। ਕਿਰਪਾਨਾਂ ਪਾ ਕੇ ਵੀ ਜਿਹੜਾ ਬੰਦਾ ਮਾੜੇ ਕੰਮ ਕਰ ਰਿਹਾ ਮਨ ਦੇ ਤਲ ਤੇ ਨਾਸਤਕ ਹੈ, ਮਨ ਦੇ ਤਲ ਤੇ ਨਹੀਂ ਰੱਬ ਨੂੰ ਮੰਨਦਾ, ਉੱਤੋਂ ਉੱਤੋਂ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਅੱਲਾ ਅੱਲਾ ਕਹਿੰਦਾ ਪਰ ਮਨ ਕਰਕੇ ਰੱਬ ਜੀ ਦੀ ਹੋਂਦ ਨੂੰ ਨਹੀਂ ਮੰਨਦਾ। ਮਨ ਕਰਕੇ ਮੰਨਣਾ ਹੈ, ਮਨ ਕਰਕੇ ਰੱਬ ਜੀ ਦੀ ਹੋਂਦ ਨੂੰ ਅਸੀਂ ਮੰਨਣਾ ਹੈ ਕਿ ਮੇਰਾ ਮਾਲਕ ਮੈਨੂੰ ਵੇਖਦਾ ਹੈ, ਵੇਖਦਾ ਹੀ ਹੁੰਦਾ ਹੈ ਜੀ। ਤੁਸੀਂ ਕਹੋਗੇ ਵੀ ਵੇਖਦਾ, ਕਈਆਂ ਨੂੰ ਤੇ ਸਜ਼ਾ ਨਹੀਂ ਮਿਲਦੀ, ਨਾ ਪਿਆਰਿਓ, ਰੱਬ ਦੇ ਨਿਯਮ ਬਹੁਤ ਕਮਾਲ ਦੇ ਤੇ ਬੜੇ ਅਟਲ ਨੇ। ਰੱਬ ਜੀ ਦੇ ਨਿਯਮ ਸਜ਼ਾ ਦਿੰਦੇ ਆ। ਤੁਸੀਂ ਕਹੋਗੇ ਵੀ ਸਜ਼ਾ ਕਈਆਂ ਨੂੰ ਤੇ ਮਿਲਦੀ ਨਹੀਂ, ਕਈ ਸਾਡੇ ਸਾਹਮਣੇ ਬੰਦੇ ਨੇ ਉਹਨਾਂ ਨੂੰ ਤੇ ਕੋਈ ਸਜ਼ਾ ਨਹੀਂ ਮਿਲੀ, ਬਾਹਰ ਤੇ ਉਹ ਨਜ਼ਾਰੇ ਲੈਂਦਾ ਬੰਦਾ ਉਹਨੂੰ ਤੇ ਕੋਈ ਸਜ਼ਾ ਨਹੀਂ ਮਿਲੀ। ਨਹੀਂ ਪਿਆਰਿਓ, ਸਜ਼ਾ ਬਾਹਰ ਨਹੀਂ ਮਿਲਦੀ, ਸਜ਼ਾ ਅੰਦਰ ਮਿਲਦੀ ਹੈ। ਅੰਦਰ ਵੇਖੋ ਉਹਨਾਂ ਦੇ ਕਿਆ ਬੀਤਦੀ ਹੈ, ਤਜਰਬਾ ਕਰਕੇ ਵੇਖੋ। ਪਹਿਲਾਂ ਚਲੋ ਮੈਂ ਆ ਸ਼ਬਦ ਪਹਿਲਾਂ ਸੁਣ ਲਈਏ ਫਿਰ ਗੱਲ ਅੱਗੇ ਖੋਲ ਦਿੰਦੇ ਹਾਂ ਥੋੜ੍ਹੀ ਜੀ। ਆ ਸ਼ਬਦ ਪੂਰਾ ਸੁਣੋ, ਇਹ ਸਾਰੀਆਂ ਗਲਤੀਆਂ ਕਿਉਂ ਹੋ ਰਹੀਆਂ ਨੇ, ਕਿਉਂਕਿ ਅਸੀਂ ਰੱਬ ਨੂੰ ਨੇੜੇ ਨਹੀਂ ਜਾਣਦੇ, ਮਾਲਕ ਜੀ ਨੂੰ ਹਾਜ਼ਰ ਨਾਜ਼ਰ ਨਹੀਂ ਜਾਣਦੇ, ਰੱਬ ਦੀ ਹੋਂਦ ਤੋਂ ਮੁਨਕਰ ਹਾਂ, ਨਾਸਤਕ ਅਸੀਂ ਮਨ ਦੇ ਤਲ ਤੇ ਆ ਤਾਂ ਹੀ ਗਲਤੀਆਂ ਕਰਦੇ ਆ। ਜੇ ਮਨ ਦੇ ਤਲ ਤੇ ਰੱਬ ਜੀ ਨੂੰ ਨੇੜੇ ਸਮਝਾਂਗੇ ਤੇ ਕੋਈ ਵੀ ਬੁਰਾ ਕੰਮ ਜ਼ਿੰਦਗੀ ਵਿੱਚ ਨਹੀਂ ਕਰਨਾ। ਲੋ ਸੁਣਿਓ ਬਈ, ਨੇੜੇ ਸਮਝਣ ਵਾਲਾ ਗਲਤੀ ਨਹੀਂ ਕਰਦਾ, ਜਿਹੜਾ ਅਜੇ ਵੀ ਗਲਤੀਆਂ ਕਰਦਾ ਹੈ, ਆ ਗਲਤੀਆਂ ਜਿਹੜਾ ਵੀ ਕਰਦਾ ਉਹ ਮਨ ਦੇ ਤਲ ਤੇ ਨਾਸਤਕ ਹੈ। ਮਨ ਦੇ ਮਨ ਕਰਕੇ ਉਹਨੇ ਰੱਬ ਨੂੰ ਨਹੀਂ ਮੰਨਿਆ, ਉੱਤੋਂ ਉੱਤੋਂ ਕਹੀ ਜਾਂਦਾ ਰੱਬ ਰੱਬ ਕਰਦਾ ਹੈ ਪਰ ਮਨ ਕਰਕੇ ਉਹਨੇ ਰੱਬ ਜੀ ਨੂੰ ਨਹੀਂ ਮੰਨਿਆ। ਲੋ ਸੁਣੋ,
ਨਿਕਟ ਬੁੱਝੇ ਸੋ ਬੁਰਾ ਕਿਉਂ ਕਰੇ, ਬਿਖ ਸੰਚੇ ਨਿਤ ਡਰ ਪਾ ਫਿਰੇ।
ਸੁਣੋ, ਉੱਥੇ ਇਸ਼ਾਰਾ ਕਰਤਾ ਮਹਾਰਾਜ ਨੇ ਵੀ ਗਲਤ ਕੰਮ ਕਰਨ ਵਾਲਾ ਡਰਦਾ ਹੋਏਗਾ। ਤੁਸੀਂ ਕਹੋਗੇ ਵੀ ਉਹ ਤੇ ਨਜ਼ਾਰੇ ਬੜਾ ਲੈਂਦਾ, ਅਸੀਂ ਵੀ ਸੋਚ ਲੈਂਦੇ ਹਾਂ ਜੀ ਕਈ ਵਾਰੀ ਵੀ ਬੰਦਾ ਗਲਤ ਕੰਮ ਕਰਨ ਵਾਲਾ ਬੜਾ ਆਨੰਦ ਲੈਂਦਾ ਹੈ। ਗੁਰੂ ਜੀ ਕਹਿੰਦੇ ਗਲਤ ਕੰਮ ਕਰਨ ਵਾਲਾ ਡਰਦਾ ਹੁੰਦਾ ਹੈ। ਕਿਵੇਂ ਭਲਾ ਵੇਖਿਓ ਬਈ, ਜਿਹੜੇ ਬੰਦੇ ਨੇ ਚੋਰੀ ਦਾ ਸਮਾਨ ਘਰ 'ਚ ਰੱਖਿਆ ਹੈ ਉਹ ਸੁੱਖ ਦੀ ਨੀਂਦਰ ਨਹੀਂ ਸੌਂਕ ਸਕਦਾ, ਉਹਨੂੰ ਹਰ ਵੇਲੇ ਡਰ ਰਿਹਾ ਵੀ ਕਿਤੇ ਅਸਲੀ ਮਾਲਕ ਨਾ ਆ ਜੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਡਰੇਗਾ, ਚੋਰੀ ਦੀ ਗੱਡੀ ਲੈ ਕੇ ਉਹ ਸੁੱਖ ਦੀ ਸੁੱਖ ਨਾਲ ਨਹੀਂ ਚਲਾ ਸਕਦਾ, ਡਰੇਗਾ। ਜਿਹੜੇ ਬੰਦੇ ਨੇ ਆਪਣੇ ਘਰ ਵਾਲੀ ਨੂੰ ਛੱਡ ਕੇ ਬਰਾਬਰ ਸੰਬੰਧ ਬਣਾ ਲਏ ਹੈ, ਹਰ ਵੇਲੇ ਡਰੇਗਾ ਵੀ ਮੇਰੀ ਘਰ ਵਾਲੀ ਨੂੰ ਪਤਾ ਨਾ ਲੱਗ ਜਾਵੇ, ਮੇਰੇ ਮਾਂ ਪਿਓ ਨੂੰ ਪਤਾ ਨਾ ਲੱਗ ਜਾਵੇ। ਉਹ ਘਰ ਵਾਲੀ ਹਰ ਵੇਲੇ ਡਰੇਗੀ, ਹਰ ਵੇਲੇ ਡਰੇਗੀ। ਆਮ ਜ਼ਿੰਦਗੀ ਨਹੀਂ ਜਿਉਂ ਸਕਦੇ, ਉਹ ਸੁੱਖ ਦੀ ਨੀਂਦਰ ਵਿੱਚ ਨਹੀਂ ਸੌਂ ਸਕਦੇ, ਤੜਫਦੇ ਰਹਿਣਗੇ ਹਰ ਵੇਲੇ। ਗਲਤ ਕੰਮ ਕਰਨ ਵਾਲਾ ਬੰਦਾ ਮਨ ਕਰਕੇ ਬਹੁਤ ਪਰੇਸ਼ਾਨ ਹੁੰਦਾ ਹੈ। ਤੇ ਸੁਣੋ, ਜਿਹੜਾ ਬੰਦਾ ਮਨ ਕਰਕੇ ਪਰੇਸ਼ਾਨ ਹੈ, ਸਟ੍ਰੈਸ ਵਿੱਚ ਹੈ, ਜਿਹੜੀ ਬੀਬੀ ਘਰ ਵਾਲੇ ਨਾਲ ਧੋਖਾ ਕਰ ਰਹੀ ਹੈ, ਘਰ ਵਾਲਾ ਘਰ ਵਾਲੀ ਨਾਲ ਧੋਖਾ ਕਰ ਰਿਹਾ ਹੈ, ਉਹ ਸਟ੍ਰੈਸ 'ਚ ਹੈ। ਤੇ ਸਟ੍ਰੈਸ ਵਾਲੇ ਬੰਦੇ ਦੀ ਡਾਇਬਟੀਜ਼ ਵਧੇਗੀ, ਸ਼ੂਗਰ ਦਾ ਮਰੀਜ਼ ਬਣ ਸਕਦਾ ਹੈ, ਉਹ ਬੰਦਾ ਬੀਪੀ ਦਾ ਮਰੀਜ਼ ਬਣ ਸਕਦਾ ਹੈ, ਉਹ ਬੰਦੇ ਨੂੰ ਹੋਰ ਕਈ ਤਰ੍ਹਾਂ ਦੇ ਰੋਗ ਲੱਗ ਸਕਦੇ ਹੈ, ਕਿਉਂਕਿ ਸਟ੍ਰੈਸ ਬਹੁਤ ਸਾਰੀਆਂ ਬਿਮਾਰੀਆਂ ਲੈ ਕੇ ਆਉਂਦੀ ਹੈ। ਖਸਮ ਵਸਾਰ ਰੱਬ ਜੀ ਨੂੰ ਭੁੱਲ ਕੇ ਗਲਤ ਕੰਮ ਕੀਤੇ, ਖਸਮ ਵਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ, ਮਨ ਅੰਧੇ ਕੋ ਮਿਲੇ ਸਜਾਏ ਵੈਦ ਨਾ ਭੋਲੇ। ਤੁਸੀਂ ਕਹੋਗੇ ਵੀ ਏਦਾਂ ਕਿੱਦਾਂ ਪਿਆਰੇ ਹੋ, ਵੇਖੋ ਡਰੇ ਹੋਏ ਬੰਦੇ ਦੇ ਸਭ ਤੋਂ ਪਹਿਲੀ ਗੱਲ ਤੇ ਸੁਣਿਓ, ਡਰਿਆ ਹੋਇਆ ਬੰਦਾ ਜਿਹੜਾ ਹੁੰਦਾ ਨਾ ਜੀ, ਉਹਦੀ ਜਿਹੜੀ ਸਾਹ ਦੀ ਰਿਦਮ ਹੈ ਉਹ ਹਿੱਲ ਜਾਂਦੀ ਹੈ, ਆਊਟਪੁੱਟ ਇਨਪੁੱਟ ਬੈਲੈਂਸ ਨਹੀਂ ਰਹਿੰਦੀ, ਸਾਹ ਦੀ ਗਤੀ ਹਿੱਲ ਜਾਂਦੀ ਹੈ। ਕਿਉਂ? ਕਿਸ ਬੰਦੇ ਦੀ? ਜਿਹੜਾ ਬੰਦਾ ਸਟ੍ਰੈਸ 'ਚ ਹੋਵੇ। ਕਿਰਪਾ ਕਰਕੇ ਸਮਝਿਓ ਜੀ, ਸਟ੍ਰੈਸ ਵਿੱਚ। ਅਮੈਰੀਕਾ ਦੇ ਵਿੱਚ ਇੱਕ ਨਾ ਬਿੱਲੀ ਨੂੰ ਅਮੈਰੀਕਾ ਦੇ ਵਿੱਚ ਦੁੱਧ ਪਾਇਆ, ਖਾਣਾ ਦਿੱਤਾ ਗਿਆ, ਉਹਨੇ ਖਾਣਾ ਖਾਧਾ, ਅੱਧੇ ਘੰਟੇ ਵਿੱਚ ਖਾਣਾ ਉਹਦਾ ਪਚ ਗਿਆ। ਜਦੋਂ ਦੂਜੀ ਵਾਰੀ ਉਸ ਬਿੱਲੀ ਨੂੰ ਖਾਣਾ ਪਾਉਣ ਲੱਗੇ, ਖਾਣਾ ਰੱਖਿਆ, ਕੁੱਤਾ ਲੈ ਆਉਂਦਾ, ਕੁੱਤਾ ਭੌਂਕਿਆ, ਬਿੱਲੀ ਡਰ ਗਈ। ਬਿੱਲੀ ਨੂੰ ਡਰਨ ਤੋਂ ਬਾਅਦ ਜਦੋਂ ਖਾਣਾ ਪਾਇਆ ਗਿਆ, ਉਹ 6 ਘੰਟੇ ਉਹਦਾ ਪੇਟ ਵਿੱਚ ਖਾਣਾ ਹਜ਼ਮ ਨਹੀਂ ਹੋਇਆ। ਜਿਹੜਾ ਪਹਿਲੇ ਦਿਨ ਅੱਧੇ ਘੰਟੇ 'ਚ ਖਾਣਾ ਹਜ਼ਮ ਹੋ ਗਿਆ ਸੀ, ਜਦੋਂ ਕੁੱਤੇ ਨੇ ਭੌਂਕਿਆ ਤੇ ਬਿੱਲੀ ਦਾ ਖਾਣਾ 6 ਘੰਟੇ ਹਜ਼ਮ ਨਹੀਂ ਹੋਇਆ। ਉਹਦੀ ਬੋਡੀ ਨੇ ਜਿਹੜੇ ਐਸਿਡ ਛੱਡਣੇ ਸੀ, ਐਸਿਡ ਨੇ ਜਿਹੜੇ ਖਾਣਾ ਪਚਾ ਦਿੰਦੇ, ਤੇਜ਼ਾਬ ਕਹਿ ਲਓ, ਉਹ ਉਹਦੀ ਬੋਡੀ ਨੇ ਛੱਡੇ ਨਹੀਂ, ਕਿਉਂਕਿ ਬੋਡੀ ਦੇ ਸੈੱਲ ਸੁੰਗੜ ਗਏ ਡਰਨ ਕਰਕੇ। ਐਸਿਡ ਨਹੀਂ ਬਣੇ, ਖਾਣਾ ਹਜ਼ਮ ਨਹੀਂ ਹੋਇਆ। 6 ਘੰਟਿਆਂ ਬਾਅਦ ਜਦੋਂ ਉਹਦੀ ਬੋਡੀ ਨੇ ਐਸਿਡ ਛੱਡੇ ਤੇ ਖਾਣਾ ਠੰਡਾ ਹੋ ਚੁੱਕਿਆ ਸੀ, ਉਹ ਬਿੱਲੀ 2 ਦਿਨ ਬਿਮਾਰ ਰਹੀ, ਖਾਣਾ ਉਹਦਾ ਹਜ਼ਮ ਨਾ ਹੋਣ ਕਰਕੇ 2 ਦਿਨ ਬਿੱਲੀ ਬਿਮਾਰ ਰਹੀ। ਹੁਣ ਸੁਣੋ, ਜਦੋਂ ਅਸੀਂ ਡਰੇ ਡਰੇ ਰਵਾਂਗੇ ਨਾ ਵੀ ਹਾਏ ਪਤਾ ਨਾ ਲੱਗ ਜੇ, ਪਤਾ ਨਾ ਲੱਗ ਜੇ, ਮੈਂ ਚੋਰੀ ਕੀਤੀ ਹੈ, ਮੈਂ ਗਲਤ ਕੰਮ ਕੀਤਾ ਹੈ, ਮੇਰੇ ਨਜਾਇਜ਼ ਸੰਬੰਧ ਨੇ, ਮੈਂ ਮਾਂ ਪਿਓ ਨੂੰ ਧੋਖਾ ਦੇ ਰਿਹਾ, ਮੈਂ ਘਰ ਵਾਲੀ ਨੂੰ ਧੋਖਾ ਦੇ ਰਿਹਾ, ਅਸੀਂ ਹਰ ਵੇਲੇ ਡਰੇ ਰਵਾਂਗੇ ਸਟ੍ਰੈਸ, ਜਿਵੇਂ ਕੁੱਤਾ ਭੌਂਕਿਆ ਡਰ ਗਏ, ਉਹ ਅਸੀਂ ਰਵਾਂਗੇ ਡਰ 'ਚ, ਸਾਡੀ ਬੋਡੀ ਨੇ ਉਹ ਐਸਿਡ ਪੈਦਾ ਕਰਨੇ ਛੱਡ ਦੇਣੇ ਹੈ ਜਿਹੜੇ ਖਾਣਾ ਹਜ਼ਮ ਕਰਦੇ ਹੈ, ਸਾਰੇ ਦਾ ਸਾਰਾ ਸਿਸਟਮ ਖਰਾਬ ਹੋਏਗਾ। ਨੋਟ ਕਰ ਲਿਓ ਪਿਆਰਿਓ, ਜਿਹੜਾ ਬੰਦਾ ਗਲਤ ਕੰਮ ਕਰਦਾ ਸਟ੍ਰੈਸ 'ਚ ਰਹਿੰਦਾ ਹੈ, ਸਟ੍ਰੈਸ 'ਚ ਰਹਿਣ ਵਾਲੇ ਦੀ ਇਨਪੁੱਟ ਆਊਟਪੁੱਟ ਰਿਦਮ ਜਿਹੜੀ ਹੈ ਸਵਾਸਾਂ ਦੀ ਉਹ ਹਿੱਲ ਜਾਂਦੀ ਹੈ, ਸਾਹ ਉਹਦਾ ਬੈਲੈਂਸ ਨਹੀਂ ਰਹਿੰਦਾ। ਨੋਰਮਲ ਸਾਹ ਆਉਣਾ ਚਾਹੀਦਾ ਧੁੰਨੀ ਤੱਕ, ਨੱਕ ਤੋਂ ਲੈ ਕੇ ਧੁੰਨੀ ਤੱਕ ਸਾਹ ਆਉਣਾ ਚਾਹੀਦਾ, ਉਹ ਸਾਹ ਉੱਤੋਂ ਹੀ ਮੁੜਨ ਲੱਗ ਜਾਂਦਾ। ਜਦੋਂ ਸਾਹ ਦੀ ਰਿਦਮ ਸਹੀ ਨਹੀਂ ਰਹਿੰਦੀ ਫਿਰ ਗੈਸਾਂ ਦੀ ਜਿਹੜੀ ਬੋਡੀ ਵਿੱਚ ਮਾਤਰਾ ਖਰਾਬ ਹੋ ਜਾਂਦੀ ਹੈ। ਜਦੋਂ ਗੈਸਾਂ ਦੀ ਮਾਤਰਾ ਖਰਾਬ ਹੁੰਦੀ ਹੈ ਫਿਰ ਬਾਡੀ ਦੇ ਐਸਿਡ ਹਿੱਲ ਜਾਂਦੇ ਹੈ ਐਸਿਡ ਹਿੱਲਣ ਕਰਕੇ ਫਿਰ ਪੇਟ ਖਰਾਬ ਹੋ ਜਾਂਦਾ ਹੈ ਜਦੋਂ ਪੇਟ ਖਰਾਬ ਹੁੰਦਾ ਹੈ ਇਹਦੇ ਤੋਂ ਫਿਰ ਸਾਰੇ ਰੋਗ ਜਿਹੜੇ ਹੈ ਸਰੀਰ ਵਿੱਚ ਲੱਗਦੇ ਹੈ ਤਾਂ ਲੱਗਦੇ ਹੈ ਗਲਤ ਕੰਮ ਕਰਨ ਕਰਕੇ ਸਟ੍ਰੈਸ ਉਦੋਂ ਬਾਅਦ ਸਾਰਾ ਸਿਸਟਮ ਖਰਾਬ ਇਹਨੂੰ ਗੁਰੂ ਜੀ ਕੀ ਕਹਿੰਦੇ ਹੈ ਬਾਣੀ ਦੇ ਇਹ ਤੇ ਹੋ ਗਿਆ ਨਾ ਸਾਇੰਟੀਫਿਕ ਢੰਗ ਨਾਲ ਥੋੜ੍ਹਾ ਜਿਹਾ ਸਮਝ ਲਿਆ ਪਰ ਗੁਰੂ ਜੀ ਨੇ ਸਿੱਧਾ ਹੀ ਸਮਝਾਇਆ ਸੀ ਖਸਮ ਵਸਾਰ ਕੀਏ ਆ ਭਗਤੀ ਪਹਿਲਾਂ ਪੜ
ਖਸਮ ਵਸਾਰ ਕੀਏ ਰਸ ਭੋਗ ਤਾਂ ਤਨ ਉੱਠ ਖਲੋਏ ਮਨ ਅੰਧੇ ਕੋ ਮਿਲੇ ਸਜਾਏ ਵੈਦ ਨਾ ਭੋਲੇ ਦਾਰੂ ਲਾਏ ਖਸਮ ਵਿਸਾਰ ਕੀਏ ਰਸ ਭੋਗ
ਖਸਮ ਮਾਲਕ ਖਸਮ ਰੱਬ ਜੀ ਦੇ ਨਿਯਮ ਖਸਮ ਰੱਬ ਦੀ ਹੋਂਦ ਨੂੰ ਭੁਲਾ ਕੇ ਗਲਤ ਕੰਮ ਕੀਤੇ ਤਾਂ ਤਨ ਉੱਠ ਖਲੋਏ ਰੋ ਤੁਹਾਨੂੰ ਕੀ ਲੱਗਦਾ ਹੈ ਗਲਤ ਕੰਮ ਕਰਨ ਵਾਲਾ ਬੰਦਾ ਉਹਨੂੰ ਸਜ਼ਾ ਦੇਣ ਦੀ ਲੋੜ ਹੈ ਰੱਬ ਦੇ ਨਿਯਮ ਉਹਨੂੰ ਸਜ਼ਾ ਦਿੰਦੇ ਹੈ ਉਹਨੂੰ ਸਜ਼ਾ ਦੇਣੀ ਨਹੀਂ ਪੈਂਦੀ ਉਹਦੀ ਸਜ਼ਾ ਤੇ ਨਾਲ ਹੀ ਪਰਮਾਤਮਾ ਨੇ ਸਜ਼ਾ ਗਲਤ ਕੰਮ ਦਾ ਫੁਰਨਾ ਤੇ ਗਲਤ ਕੰਮ ਕੀਤਾ ਤੇ ਸਜ਼ਾ ਸ਼ੁਰੂ ਸਜ਼ਾ ਸ਼ੁਰੂ ਤੁਸੀਂ ਕਹੋਗੇ ਦਿਸਦੀ ਤੇ ਹੈ ਨਹੀਂ ਬੰਦਾ ਫਲਾਣਾ ਵੀ ਇੰਨੇ ਗਲਤ ਕੰਮ ਕਰਦਾ ਉਹ ਵੀ ਇੰਨੇ ਗਲਤ ਕੰਮ ਕਰਦਾ ਉਹ ਵੀ ਯਾਦ ਨਹੀਂ ਆਉਂਦੇ ਕਈ ਬੰਦੇ ਦਿਮਾਗ 'ਚ ਵੈਸੇ ਤੇ ਲੋਕ ਹੀ ਆਉਂਦੇ ਹੁੰਦੇ ਨੇ ਆਪਣਾ ਆਪਾ ਨਹੀਂ ਆਉਂਦਾ ਹੁੰਦਾ ਦੂਜਾ ਹੀ ਦੇਖਦਾ ਹੁੰਦਾ ਗਲਤ ਆਪ ਨਹੀਂ ਬੰਦਾ ਗਲਤ ਹੁੰਦਾ ਪਰ ਗੁਰੂ ਜੀ ਇਹ ਵੀ ਸਾਡਾ ਭੁਲੇਖਾ ਕੱਢਦੇ ਐ ਭਾਈ ਜਿਹੜੇ ਪਾਪੀ ਗਲਤ ਕੰਮ ਕਰਦੇ ਐ ਨਾ ਖਿਆਲ ਭੈੜੇ ਵਿਕਾਰ ਭੈੜੇ ਔਗਣਾਂ ਵਿੱਚ ਜਦੋਂ ਫਸ ਜਾਂਦੇ ਐ ਕਹਿੰਦੇ ਭਾਈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ ਰੱਬ ਜੀ ਦੇ ਨਿਯਮਾਂ ਮੁਤਾਬਕ ਕਈ ਰੱਬ ਦੀ ਬਖਸ਼ਿਸ਼ ਪ੍ਰਾਪਤ ਕਰਦੇ ਐ ਕਈਆਂ ਦੀ ਚੱਕਰੀ ਘੁੰਮਦੀ ਹੈ ਪਰ ਉਹ ਜਿਹੜੀ ਚੱਕਰੀ ਘੁੰਮਾ ਦਿੰਦਾ ਮਾਲਕ ਮਾਲਕ ਦੀ ਚੱਕੀ ਘੁੰਮਦੀ ਹੈ ਪੀਂਦੀ ਬੜਾ ਬਰੀਕ ਹੈ ਚੱਲਦੀ ਸਲੋ ਹੈ ਪੀਂਦੀ ਬਹੁਤ ਬਰੀਕ ਹੈ ਪਰ ਸੁਣੋ ਚੱਕਰੀ ਰੱਬ ਘੁੰਮਾ ਦਿੰਦਾ ਹੈ ਪਰ ਬਾਹਰ ਨਹੀਂ ਦਿਸਦੀ ਮਹਾਰਾਜ ਦਾ ਬਚਨ ਸੁਣੋ ਕਲੀਅਰ ਹੋ ਜਾਏਗਾ ਚੰਗੀ ਤਰ੍ਹਾਂ ਪਾਪੀ ਕਰਮ ਕਮਾਮ ਦੇ ਲੋ ਸੁਣੋ
ਪਾਪੀ ਕਰਮ ਕਮਾਉਂਦੇ ਕਰਦੇ ਹਾਏ
ਬਈ ਪੰਗਤੀ ਮਿਸ ਜੰਮੂ ਵਾਲਿਓ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਵੀ ਤੁਸੀਂ ਫਾਸਟ ਹੋ ਸਾਡੇ ਪੰਜਾਬੀ ਉਧਰ ਨਾਲ ਜੰਮੂ ਵਾਲੇ ਬਹੁਤ ਫਾਸਟ ਫਾਸਟ ਨੇ ਪੰਗਤੀ ਮਿਸ ਨਾ ਕਰੋ ਫਾਸਟ ਇੱਧਰ ਇੱਧਰ ਫਾਸਟ ਵਿਖਾਓ ਆਪਣੇ ਆਪ ਇੱਕ ਗੱਲ ਨਾ ਥੱਲੇ ਜਾਣ ਦੇ ਹਰ ਗੱਲ ਸੁਰਤ 'ਚ ਜਾਏ ਸੁਰਤ 'ਚ ਜਾਏ ਇੱਧਰੋਂ ਸੁਣ ਕੇ ਇੱਧਰ ਨਹੀਂ ਸੁਰਤ 'ਚ ਸੇਵ ਕਰੋ ਆਹ ਵਿਖਾਓ ਕਿਰਪਾ ਕਰਕੇ ਸੁਣਿਓ ਧਿਆਨ ਨਾਲ ਆਹ ਸੁਣੋ ਬੱਚਾ ਫਿਰ ਸੁਣੋ
ਪਾਪੀ ਕਰਮ ਕਮਾਉਂਦੇ ਕਰਦੇ ਹਾਏ ਨਾਨਕ ਜਿਉਂ ਮੱਖਣ ਮਾਧਾਣੀਆਂ ਤਿਉਂ ਮੱਥੇ ਧਰਮ ਰਾਏ
ਪਾਪੀ ਕਰਮ ਕਮਾਮ ਦੇ ਧਰਮ ਰਾਏ ਕੀ ਹੈ ਜੀ ਰੱਬ ਜੀ ਦੇ ਨਿਯਮ ਉਹ ਨਿਯਮ ਉਹਦਾ ਜਿਹੜਾ ਬਣਾਏ ਹੋਏ ਨਿਯਮ ਨੇ ਜਿਹੜੇ ਧਰਮਰਾਜ ਉਸੇ ਨੂੰ ਕਹਿੰਦੇ ਆ ਰੱਬ ਜੀ ਦੇ ਨਿਯਮ ਹਰ ਇੱਕ ਦੇ ਅੰਦਰ ਲਾਗੂ ਨੇ ਨਾ ਧਰਮਰਾਜ ਕਿੱਥੇ ਹੈ ਜੀ ਉੱਤੇ ਬੈਠਾ ਕਿਤੇ ਬੋਲੋ ਸਿੰਘੋ ਉੱਤੇ ਬੈਠਾ ਕਿਤੇ ਕਿੱਥੇ ਹੈ ਹਰੇਕ ਚੀਜ਼ ਤਾਂ ਟੰਗੀ ਪਈ ਹੈ ਦਰਗਾਹ ਕਿੱਥੇ ਹੈ ਕਹਿੰਦੇ ਉੱਪਰ ਸਵਰਗ ਕਿੱਥੇ ਹੈ ਕਹਿੰਦੇ ਉੱਪਰ ਨਰਕ ਕਿੱਥੇ ਹੈ ਕਹਿੰਦੇ ਉੱਪਰ ਸੱਚਖੰਡ ਕਿੱਥੇ ਹੈ ਕਹਿੰਦੇ ਉੱਪਰ ਹਰ ਚੀਜ਼ ਹੀ ਉੱਪਰ ਹੈ ਤਾਂ ਹੀ ਤੇ ਜੀਵਨ ਵਿੱਚ ਧਰਮ ਨਹੀਂ ਲੱਭਦਾ ਅੱਜ ਕਿਤੇ ਜਦੋਂ ਹਰੇਕ ਚੀਜ਼ ਹੀ ਮਰਨ ਤੋਂ ਬਾਅਦ ਹੈ ਤੇ ਉੱਪਰ ਹੈ ਉਹ ਤੇ ਉੱਪਰ ਜਾ ਕੇ ਦਰਗਾਹ ਦਾ ਪਤਾ ਲੱਗਣਾ ਉੱਪਰ ਜਾ ਕੇ ਸੱਚਖੰਡ ਦਾ ਪਤਾ ਲੱਗਣਾ ਉੱਪਰ ਜਾ ਕੇ ਸਵਰਗ ਦਾ ਪਤਾ ਲੱਗਣਾ ਤੇ ਜ਼ਿੰਦਗੀ ਵਿੱਚੋਂ ਤੇ ਧਰਮ ਅਲੋਪ ਹੋ ਗਿਆ ਜਦੋਂ ਸਾਰਾ ਕੁਝ ਹੀ ਮਰਨ ਤੋਂ ਬਾਅਦ ਹੈ ਫਿਰ ਜ਼ਿੰਦਗੀ 'ਚ ਕਿੱਥੇ ਸੀ ਧਰਮ ਜ਼ਿੰਦਗੀ 'ਚ ਧਰਮ ਕਿਉਂ ਨਹੀਂ ਰਿਹਾ ਕਿਉਂਕਿ ਹਰ ਚੀਜ਼ ਨੂੰ ਬਾਅਦ ਵਿੱਚ ਸਮਝ ਆਇਆ ਪਰ ਸਾਡੇ ਗੁਰੂ ਜੀ ਦੀ ਕੋਈ ਚੀਜ਼ ਬਾਅਦ ਵਿੱਚ ਨਹੀਂ ਮਹਾਰਾਜ ਕਹਿੰਦੇ ਆਜ ਮਲਾਵਾ ਸੇਖ ਫਰੀ ਤੱਕ ਮਕੁੰਜੜੀਆਂ ਮਨਹੋ ਮਚਿੰਦੜੀਆਂ ਅੱਜ ਦੀ ਗੱਲ ਕਰੋ ਇਹ ਲਾਰੇ ਤੇ ਪੁਜਾਰੀਆਂ ਨੇ ਲਾਏ ਹੈ ਇਹ ਲਾਰੇ ਲਾਏ ਆ ਪੁਜਾਰੀਆਂ ਨੇ ਵੀ ਮਰਨ ਤੋਂ ਬਾਅਦ ਆ ਹੋਏਗਾ ਸਾਡੇ ਗੁਰੂ ਜੀ ਕਹਿੰਦੇ ਅੱਜ ਦੀ ਗੱਲ ਕਰੋ ਦੁਖੀ ਤੇ ਆਜਾਂ ਸੁਖੀ ਗੱਲ ਨੂੰ ਕਰੋਗੇ ਤੇ ਧਰਮ ਦਾ ਲਾਰਾ ਲਾਣ ਕਰਕੇ ਮੰਨ ਵੀ ਗਏ ਸਾਡੇ ਚ ਬੜੇ ਬੰਦੇ ਬੜੇ ਪੁੰਨ ਕਰਦੇ ਆ ਜ਼ਮੀਨ ਦਾਨ ਕਰੋ ਅੱਗੇ ਕਿੰਨੇ 10 ਗੁਣਾ ਇੱਥੇ ਤੇ 70 ਗੁਣਾ ਕਹਿੰਦੇ ਨਹੀਂ ਅੱਗੇ ਆਪਾਂ ਸੁਣੀਏ ਕਿ ਨਹੀਂ ਗੱਲ ਪਿਆਰੋ ਗੱਲ 10 ਗੁਣਾ ਇੱਥੇ ਤੇ 70 ਗੁਣਾ ਅੱਗੇ ਇਦਾਂ ਸੁਣਿਆ ਨਹੀਂ ਆ ਦਾਨ ਕਰ ਦਿਓ 10 ਗੁਣਾ ਇੱਥੇ 70 ਗੁਣਾ ਭਲਾ ਇਹ ਲੌਜਿਕ ਆਪਣੀ ਜ਼ਿੰਦਗੀ 'ਚ ਲਾ ਸਕਦੇ ਆ ਵੇਖਿਓ ਜੇ ਤੁਹਾਨੂੰ ਮੈਂ ਕਹਾਂ ਬਈ ਜ਼ਮੀਨ ਐਦਕੀ ਰਜਿਸਟਰੀ ਸਾਡੇ ਨਾਂ ਪੈਸੇ ਐਦਕੀ ਦੇ ਦੇ ਤੇ ਕਬਜ਼ਾ ਅਗਲੇ ਜਨਮ 'ਚ ਦੇ ਦਿਆਂਗੇ ਮੰਨ ਜਾਓਗੇ ਬਈ ਕੋਈ ਵੀ ਬੰਦਾ ਅਗਲੇ ਜਨਮ ਤੇ ਪੈਂਡਿੰਗ ਪਾਏਗਾ ਕੋਈ ਵੀ ਕੰਮ ਬੋਲੋ ਜਰਾ ਅੱਗੇ ਆਪਾਂ ਕਹਾਂਗੇ ਪਾਗਲ ਸਮਝਦਾ ਪੈਸੇ ਐਦਕੀ ਦਈਏ ਕਬਜ਼ਾ ਅਗਲੇ ਜਨਮ 'ਚ ਪਰ ਧਰਮ ਵਾਲੇ ਪਾਸੇ ਮੇਰੇ ਵਰਗੇ ਪਖੰਡੀਆਂ ਦੀਆਂ ਤੁਸੀਂ ਸਾਰੀਆਂ ਹੀ ਮੰਨ ਲਈਆਂ ਜਦੋਂ ਮੇਰੇ ਵਰਗਿਆਂ ਨੇ ਕਿਹਾ ਅੱਗੇ ਐਂ ਹੋਏਗਾ ਆਹ ਕਰੋ ਅੱਗੇ ਆਹ ਹੋਏਗਾ ਤੁਸੀਂ ਸਾਰਾ ਕੁਛ ਹੀ ਮੰਨ ਗਏ ਕਿਉਂਕਿ ਧਰਮ ਦੀ ਮਿੱਠੀ ਗੋਲੀ ਦੇਤੀ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਉਹ ਤਾਂ ਖਾਣੀ ਨਹੀਂ ਸੀ ਕਿਸੇ ਨੇ ਧਰਮ ਦੇ ਨਾਂ ਤੇ ਠੱਗੀਆਂ ਬਹੁਤ ਮਾਰੀਆਂ ਲੋਕਾਂ ਤੈਨੂੰ ਮਰਨ ਤੋਂ ਬਾਅਦ ਆਹ ਮਿਲੇਗਾ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਵੀ ਅੱਜ ਕਿਉਂ ਨਹੀਂ ਮਿਲੇਗਾ ਬਈ ਮਰਨ ਤੋਂ ਬਾਅਦ ਹੀ ਮਿਲਦਾ ਹਰ ਕੋ ਸਭ ਕੁਝ ਬੇਣੀ ਕਹੇ ਸੁਣੋ ਰੇ ਭਗਤੋ ਮਰਨ ਮੁਕਤ ਕਿਨ ਪਾਈ ਕਿੰਨੇ ਪਾਈ ਆ ਮਰਨ ਤੋਂ ਬਾਅਦ ਮੁਕਤੀ ਕਿਹੜਾ ਮਰਿਆ ਆ ਕੇ ਦੱਸਿਆ ਜਿੰਨੇ ਮੈਂ ਮੁਕਤ ਹੋ ਗਿਆ ਕਿਉਂ ਤੁਸੀਂ ਲੋਕਾਂ ਨੂੰ ਬੁੱਧੂ ਬਣਾਇਆ ਪਿਆਰਿਓ ਮਰਨ ਤੋਂ ਬਾਅਦ ਕੋਈ ਮੁਕਤੀ ਨਹੀਂ ਮੁਕਤੀ ਜਿਉਂਦਿਆਂ ਦੀ ਹੈ ਸਾਨੂੰ ਸਾਡੇ ਬੰਧਨਾਂ ਦਾ ਪਤਾ ਲੱਗ ਜੇ ਮੁਕਤ ਹੋ ਜਾਾਂਗੇ ਜਿਹੜੇ ਸਾਡੇ ਮਨ ਦੇ ਉੱਤੇ ਬੰਧਨ ਪਏ ਐ ਉਹ ਬੰਧਨਾਂ ਚੋਂ ਮੁਕਤ ਹੋਣਾ ਹੈ ਗੁਰੂ ਦਾ ਸੱਚਾ ਗਿਆਨ ਲੈ ਕੇ ਮੇਰਾ ਗੁਰੂ ਨਾਰਾਇਣ ਨਰਪਤ ਨਮਸਕਾਰ ਹੈ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੈ ਜਿਉਂਦੇ ਮੁਕਤ ਹੋਣ ਦਾ ਕਨਸੈਪਟ ਹੈ ਮਰਨ ਤੋਂ ਬਾਅਦ ਨਹੀਂ ਅੱਜ ਦੀ ਗੱਲ ਕਰਨ ਦੀ ਹੈ ਜਿਹੜੇ ਵੀਰ ਆ ਰਹੇ ਐ ਪਿੱਛੇ ਪਹਿਰੇਦਾਰ ਜੇ 5-7 ਤੁਸੀਂ ਸੁਣੋ ਸਿੰਘੋ ਯਾਰ ਪਿਆਰਿਓ 5-7 ਪਹਿਰੇਦਾਰ ਜੇ ਪਿੱਛੇ ਉੱਥੇ ਬਹਿੰਦੇ ਆਉਣ ਵਾਲਿਆਂ ਨੂੰ ਉੱਥੇ ਹੀ ਭਾਈ ਚਲੋ ਪਿੱਛੇ ਪਹਿਰੇ ਸੰਗਤ ਜਿਹੜੀ ਆ ਰਹੀ ਹੈ ਤੁਹਾਨੂੰ ਬੇਨਤੀ ਅੱਗੇ ਜਗ੍ਹਾ ਨਹੀਂ ਉੱਥੇ ਹੀ ਬਹਿਣਾ ਪੈਣਾ ਕਿਤੇ ਪਿੱਛੇ ਹੀ ਜਿਹੜੇ ਆ ਰਹੇ ਹੋ ਇੱਧਰ ਵੀਰਾਂ ਵਾਲੇ ਪਾਸੇ ਲੰਘ ਜਾਓ ਪਿਆਰਿਓ ਸਿੰਘਾਂ ਵਾਲੇ ਪਾਸੇ ਲੰਘ ਜਾਓ ਬਹਿ ਜਾਓ ਕਿਰਪਾ ਕਰਕੇ ਵੇਖੋ ਕਿੰਨਾ ਟਿਕਾ ਬਣਿਆ ਹੋਇਆ ਹਿਲਜੁਲ ਨਾ ਹੋਵੇ ਤਕਰੀਬਨ ਪੌਣੇ 2 ਘੰਟੇ ਦੀਵਾਨ ਸ਼ੁਰੂ ਨੂੰ ਹੋਏ ਨੂੰ ਹੋਏ ਵੇਖੋ ਲੱਗਾ ਪਤਾ ਪੌਣੇ 2 ਘੰਟੇ ਕਦੋਂ ਲੱਗ ਪਤਾ ਮਨ ਜੁੜਿਆ ਹੋਵੇ ਪਤਾ ਲੱਗਦਾ ਕਿ ਇਕਾਗਰਤਾ ਬਣਾ ਕੇ ਰੱਖਿਓ ਜਿਹੜੇ ਆ ਰਹੇ ਹੋ ਜੀ ਰਸਤੇ 'ਚ ਹੀ ਬਹਿ ਜਾਓ ਕਿਰਪਾ ਕਰਕੇ ਭੈਣਾਂ ਨੂੰ ਬੇਨਤੀ ਹੈ ਵੀਰਾਂ ਨੂੰ ਬੇਨਤੀ ਹੈ ਉੱਥੇ ਹੀ ਬੈਠੀ ਜਾਓ ਤੇ ਚੰਗਾ ਬਾਅਦ 'ਚ ਮੱਥਾ ਟੇਕ ਲਿਓ ਅੱਗੇ ਆ ਕੇ ਮੈਂ ਬੇਨਤੀ ਕਰ ਦਿਆਂਗਾ ਸਟੇਜ ਥੋੜਾ ਜਿਹਾ ਲੇਟ ਆਇਓ ਜੀ ਆਇਆਂ ਨੂੰ ਪਿਆਰਿਓ ਜੀ ਆਇਆਂ ਨੂੰ ਪਰ ਬਹਿ ਜਾਓ ਕਿਰਪਾ ਕਰਕੇ ਸਾਰੇ ਭੈਣ ਭਰਾ ਆਪਾਂ ਸਾਰਾ ਜੋ ਸੁਣ ਰਹੇ ਹੋ ਕਿਰਪਾ ਕਰਕੇ ਸੁਣੀਏ ਸਮਝੀਏ ਜਿਹੜੇ ਪਿੱਛੇ ਖੜੇ ਆ ਵੀਰ ਉਹਨਾਂ ਨੂੰ ਬੇਨਤੀ ਹੈ ਕੋਸ਼ਿਸ਼ ਕਰੋ ਕਿ ਬਹਿ ਜਾਓ ਜਿਹੜੇ ਖੜੇ ਹੋ ਬੈਠ ਜਾਓ ਜੀ, ਇੱਥੇ ਭੈਣਾਂ ਵੀ ਬਹਿ ਜਾਓ ਜੀ, ਵੀਰ ਵੀ ਬਹਿ ਜਾਓ, ਪਿੱਛੇ ਪਿੱਛੇ ਖੁੱਲੇ ਖੁੱਲੇ ਬਹਿ ਜਾਓ, ਪਿੱਛੇ ਨੂੰ ਹੋ ਜਾਓ ਕਿਰਪਾ ਕਰਕੇ ਬਹਿ ਜਾਓ। ਹਾਂਜੀ ਸੁਣੋ ਬਈ, ਇਹ ਜਿਹੜੀ ਚੱਕਰੀ ਘੁੰਮਦੀ ਹੈ ਬਾਹਰ ਨਹੀਂ ਘੁੰਮਦੀ ਜੀ, ਅੰਦਰ ਘੁੰਮਦੀ ਹੈ। ਜਿਵੇਂ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਮਧਾਣੀ ਆ ਤਿਉਂ ਮਥੈ
ਕਰਮ ਰਾਜ
ਧਰਮ ਰਾਜ। ਜਿਵੇਂ ਮਧਾਣੀ ਮਧਾਣੀ ਚੱਲਦੀ ਹੈ ਨਾ, ਬਾਹਰੋਂ ਤੇ ਨਹੀਂ ਪਤਾ ਲੱਗਦਾ ਮਧਾਣੀ ਦਾ, ਇੱਧਰ ਵੇਖਿਓ, ਬਾਹਰੋਂ ਤੇ ਨਹੀਂ ਪਤਾ ਲੱਗਦਾ, ਬਾਹਰੋਂ ਤੇ ਚਾਟੀ ਲੱਗਦੀ ਹੈ, ਠੀਕ ਠਾਕ ਹੈ ਸਾਰਾ ਕੁਛ, ਪਰ ਦੁੱਧ ਦੀ ਚੱਕਰੀ ਅੰਦਰ ਘੁੰਮੀ ਪਈ ਹੁੰਦੀ ਹੈ। ਬਾਹਰੋਂ ਤੇ ਠੀਕ ਠਾਕ ਹੀ ਲੱਗਦਾ, ਚੱਕਰੀ ਅੰਦਰ ਘੁੰਮਦੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪਾਪੀ ਕਹਿੰਦੇ ਜਿਹੜੇ ਮਾੜੇ ਕੰਮ ਕਰਨ ਵਾਲੇ ਬੰਦੇ ਹੁੰਦੇ ਆ, ਬਾਹਰੋਂ ਤੇ ਠੀਕ ਠਾਕ ਹੀ ਲੱਗਦੇ ਆ, ਪਰ ਅੰਦਰ ਉਹਨਾਂ ਦੇ ਬੁਰਾ ਹਾਲ ਹੁੰਦਾ, ਸਟ੍ਰੈਸ 'ਚ ਰਹਿੰਦੇ ਆ, ਹਰ ਵੇਲੇ ਉਹ ਦੁਖੀ ਰਹਿੰਦੇ ਆ, ਉਹ ਹਰ ਵੇਲੇ ਪਰੇਸ਼ਾਨ ਰਹਿੰਦੇ ਆ, ਮਾੜੇ ਕੰਮ ਕਰਨ ਕਰਕੇ, ਗਲਤ ਕੰਮ ਕਰਨ ਕਰਕੇ ਮਨ ਅਸ਼ਾਂਤ ਰਹਿੰਦਾ ਹੈ। ਤੇ ਜਿਹੜੇ ਬੰਦੇ ਦਾ ਮਨ ਹੀ ਦੁਖੀ ਰਹਿਣਾ ਹੈ, ਅੰਦਰੋਂ ਦੁਖੀ ਰਹਿਣਾ ਹੈ, ਉਸ ਬੰਦੇ ਦੀਆਂ ਬਾਹਰਲੀਆਂ ਕੋਠੀਆਂ ਤੇ ਜਾਇਦਾਦਾਂ ਨੂੰ ਵੀ ਕੀ ਕਰਨਾ ਹੈ। ਆਖੋ ਸਤਨਾਮ ਪਿਆਰਿਓ। ਜੇ ਬੰਦਾ ਸਟ੍ਰੈਸ 'ਚ ਰਵੇ, ਤੇ ਸਟ੍ਰੈਸ ਕਿਉਂ ਪਈ ਸੀ, ਕੰਮ ਗਲਤ ਕੀਤਾ ਸੀ, ਮਾੜਾ ਕੰਮ ਕਰਨ ਕਰਕੇ ਸਟ੍ਰੈਸ ਪੈ ਗਈ। ਲਓ ਫਿਰ ਹੁਣ ਸ਼ਬਦ ਕੀ ਚੱਲਦਾ ਸੀ, ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ, ਤੇ ਡਰਦਾ ਕੌਣ ਹੈ, ਬਿਖ ਸੰਚੈ, ਜਿਹਨੇ ਅੰਮ੍ਰਿਤ ਨਹੀਂ ਸੰਚਿਆ, ਜ਼ਹਿਰ ਨੂੰ ਇਕੱਠਾ ਕਰ ਲਿਆ, ਗਲਤ ਕੰਮ ਕਰਨ ਕਰਕੇ ਨਿੱਤ ਡਰਦਾ, ਨਿੱਤ ਉਹ ਜਿਹੜਾ ਸਾਡਾ ਡਰਨਾ ਹੈ, ਉਹ ਸਾਰੇ ਰੋਗ ਲੈ ਕੇ ਆਏਗਾ, ਸਾਰੀਆਂ ਬਿਮਾਰੀਆਂ ਲੈ ਕੇ ਆਏਗਾ। ਗਲਤ ਕੰਮ ਕਰਨ ਕਰਕੇ ਡਰਾਂਗੇ, ਡਰਨ ਕਰਕੇ ਸਾਰੇ ਰੋਗ ਲੱਗਣਗੇ। ਇਸ ਕਰਕੇ ਗੁਰੂ ਜੀ ਦਾ ਆਹ ਵਚਨ ਧਿਆਨ ਨਾਲ ਸਮਝੋ ਭਾਈ।
ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ, ਬਿਖ ਸੰਚੈ ਨਿਤ ਡਰਤਾ ਫਿਰੈ, ਹੈ ਨਿਕਟੇ ਅਰ ਭੇਦ ਨਾ ਪਾਇਆ, ਬਿਨ ਸਤਿਗੁਰ ਸਭ ਮੋਹੀ ਮਾਇਆ, ਨੇੜੇ ਨੇੜੇ ਸਭ ਕੋ ਕਹੈ, ਗੁਰਮੁਖ ਭੇਦ ਵਿਰਲਾ ਕੋਲ ਹੈ, ਨਿਕਟ ਨਾ ਦੇਖੇ ਪਰ ਗ੍ਰਹਿ
ਗਲਤ। ਪਰਗ੍ਰਹਿ ਕੌਣ ਜਾਂਦਾ ਜਿਹੜਾ ਰੱਬ ਨੂੰ ਨੇੜੇ ਨਾ ਜਾਣੇ, ਪਰਗ੍ਰਹਿ ਕੌਣ ਜਾਂਦਾ ਜਿਹੜਾ ਨੇੜੇ ਨਾ ਜਾਣੇ। ਨੇੜੇ ਜਾਣ ਵਾਲੇ ਨੂੰ ਇੱਕ ਗੱਲ ਸਮਝ ਆ ਗਈ, ਸਾਰਾ ਕੁਝ ਆਪੇ ਠੀਕ ਕਰ ਸਕਦਾ, ਉਹ ਰੱਬ ਜੀ ਨੇੜੇ ਨੇ, ਕੋਈ ਉਹ ਬੰਦਾ ਗਲਤ ਕੰਮ ਨਹੀਂ ਕਰ ਸਕਦਾ। ਇੱਕ ਵਾਰੀ ਉਹਦਾ ਕਨੈਕਸ਼ਨ ਬਣ ਜੇ, ਇੱਕ ਵਾਰੀ ਉਹਦਾ ਰਿਸ਼ਤਾ ਬਣ ਜੇ, ਗੁਰੂ ਗੁਰੂ ਗੁਰ ਗੁਰਬਾਣੀ ਦੇ ਜ਼ਰੀਏ ਪਰਮਾਤਮਾ ਨਾਲ ਇੱਕ ਵਾਰੀ ਰਿਸ਼ਤਾ ਬਣ ਜੇ। ਲਓ ਸੁਣੋ ਹੁਣ, ਨਿਕਟ ਨਹੀਂ ਜਾਣਦਾ ਤਾਂ ਪਰਗ੍ਰਹਿ,
ਨਿਕਟ ਨਾ ਦੇਖੇ ਪਰਗ੍ਰਹਿ ਜਾਏ, ਦਰਬੋਹਰੇ ਮਿਥਿਆ ਕਰੂ ਖਾਏ।
ਇਹਦਾ ਸਿੱਧਾ ਅਰਥ ਹੈ ਦੋ ਨੰਬਰ ਦਾ ਪੈਸਾ, ਦਰਬ ਹਿਰੈ ਮਿਥਿਆ ਕਹੀ ਜਾਂਦਾ ਵੀ ਗਲਤ ਹੈ ਪਰ ਖਾਂਦਾ ਫਿਰ ਵੀ ਹੈ, ਕਹਿੰਦੇ ਦੋ ਨੰਬਰ ਦੀ ਕਮਾਈ ਨੂੰ ਕਹਿੰਦਾ ਗਲਤ ਹੈ ਪਰ ਖਾਂਦਾ। ਕਿਉਂ ਦੋ ਨੰਬਰ ਦੀ ਕਮਾਈ ਕਰਦਾ? ਕਿਉਂਕਿ ਰੱਬ ਨਹੀਂ ਜਾਣਦਾ। ਜਿਹੜਾ ਬੰਦਾ ਦਫ਼ਤਰ 'ਚ ਬਹਿ ਕੇ ਸੂਟ ਬੂਟ ਪਾ ਕੇ ਵਧੀਆ ਕੱਪੜਾ ਲੀੜਾ ਪਾ ਕੇ ਵੀ ਕਹਿੰਦਾ ਹੈ ਵੀ ਚਾਹ ਪਾਣੀ ਤੇ ਦੇ ਜਾਓ, ਥੋੜ੍ਹਾ ਜਿਹਾ ਚਾਹ ਪਾਣੀ ਤੇ ਦੇ ਜਾਓ, ਉਹ ਬੰਦਾ ਜਿਹੜਾ ਇੱਦਾਂ ਦੀਆਂ ਗੱਲਾਂ ਕਰਦਾ ਹੈ, ਇਹਦਾ ਮਤਲਬ ਰੱਬ ਨੂੰ ਨੇੜੇ ਨਹੀਂ ਸਮਝਦਾ ਵੀ ਮੈਨੂੰ 40,000 ਤਨਖਾਹ ਮਿਲਦੀ ਹੈ, ਇਹਦੇ 'ਚ ਗੁਜ਼ਾਰਾ ਕਰਾਂ। ਪਰ ਅੱਜ ਕੱਲ੍ਹ ਤੇ ਵਿਆਹਾਂ ਵਿੱਚ ਨੋਰਮਲੀ ਦੱਸਿਆ ਜਾਂਦਾ ਹੈ 40,000 ਤਨਖਾਹ ਹੈ ਜੀ, 25-30,000 ਉੱਤੋਂ ਬਣ ਜਾਂਦਾ ਹੈ। ਆਖੋ
ਸਤਨਾਮ।
ਵੇਖੋ ਤੇ ਸਹੀ ਹਾਲ ਸਾਡਾ ਕੀ ਹੋਇਆ, 25-30,000 ਉੱਤੋਂ ਬਣ ਜਾਂਦਾ। ਆਪਾਂ ਬੜੇ ਖੁਸ਼ ਹੋ ਕੇ ਲੋਕਾਂ ਨੂੰ ਦੱਸ, ਲੜਕੀ ਦਾ ਰਿਸ਼ਤਾ ਕੀਤਾ ਜੀ, ਮੁੰਡਾ 70-80,000 ਕਮਾ ਲਿਆ। ਅਗਲਾ ਕਹਿੰਦਾ ਕਿਵੇਂ, ਇਹ ਸਾਡੇ 'ਚ ਨੋਰਮਲ ਹੈ ਵੀ 30-40,000 ਤਨਖਾਹ ਹੈ, 30,000 ਉੱਤੋਂ ਨਹੀਂ ਛੱਡਦਾ। ਤੇ ਆਪਣੇ ਚ ਨਾਰਮਲ ਗੱਲ ਅੱਛਾ ਬੜੀ ਕਮਾਈ ਐਦਾਂ ਨਹੀਂ ਕੋਈ ਸੋਚਦਾ ਵੀ 2 ਨੰਬਰ ਦੀ ਹੈ ਇਹ ਗਲਤ ਕਮਾਈ ਹੈ ਇਹ ਗਲਤ ਇਸ ਸਾਡੇ ਚ ਸੋਸਾਇਟੀ ਇਦਾਂ ਦੀ ਬਣ ਗਈ ਸਾਈਕੀ ਇਦਾਂ ਦੀ ਬਣ ਗਈ ਸਾਡੀ ਸੁਭਾਅ ਇਦਾਂ ਦਾ ਬਣ ਗਿਆ ਸਾਡੇ ਚ ਤੇ ਨਾਰਮਲ ਮੰਨਿਆ ਜਾਂਦਾ ਹੈ ਜਿਹੜਾ ਬੰਦਾ 2 ਨੰਬਰ ਦਾ ਕੰਮ ਨਹੀਂ ਕਰਦਾ ਵਧੀਆ ਅਹੁਦੇ ਤੇ ਬਹਿ ਕੇ ਵੱਡੀ ਨਹੀਂ ਲੈਂਦਾ ਪੈਸਾ ਨਹੀਂ ਲੈਂਦਾ ਉਹਨੂੰ ਕਹਿਣਗੇ ਤੂੰ ਕੀ ਕੀਤਾ ਤੂੰ ਤੇ ਬਣ ਜਾਣਾ ਸੀ ਹੁਣ ਤੱਕ ਤੂੰ ਤੇ ਬਹੁਤ ਕੁਝ ਬਣਾ ਲੈਣਾ ਸੀ ਵਿਰਲੇ ਬਚੇ ਹੋਏ ਆ ਵਿਰਲੇ ਬਚੇ ਹੋਏ ਪਰ ਚੇਤਾ ਰੱਖਿਓ ਜੀ ਦਫ਼ਤਰਾਂ 'ਚ ਬੈਠੇ ਸੋਹਣੇ ਉਹੀ ਲੱਗਦੇ ਐ ਜਿਹੜੇ ਸੋਹਣੀ ਸੋਚ ਰੱਖਦੇ ਐ ਨਹੀਂ ਤੇ ਦਫ਼ਤਰਾਂ ਦੇ ਵਿੱਚ ਬਹਿ ਕੇ ਸੂਟ ਬੂਟ ਪਾ ਕੇ ਪੈਂਟ ਕੋਟ ਟਾਈ ਲਾ ਕੇ ਬੰਦਾ ਕਿਉਂ ਗਿਆ ਸੀ ਵੀ ਮੈਂ ਸਾਰਿਆਂ ਨੂੰ ਸੋਹਣਾ ਲੱਗਾ ਸੂਟ ਬੂਟ ਬੰਦਾ ਕਿਉਂ ਲਾਉਂਦਾ ਜੀ ਵੇਖਿਓ ਬਈ ਦਾੜੀ ਬੰਨੀ ਹੋਈ ਐ ਐ ਪੂਰੀ ਫਿਕਸੋ ਲਾਈ ਐ ਐ ਜਾਲੀ ਜੂਲੀ ਲਾ ਕੇ ਗਿਆ ਐ ਪੱਗ ਮਾਵੇ ਵਾਲੀ ਬੰਨੀ ਫਿਰਦਾ ਐ 50 ਲਾ ਕੇ ਐ ਪੂਰਾ ਟਿਚਨ ਹੋ ਕੇ ਪੈਂਟ ਕੋਟ ਬਹੁਤ ਸੋਹਣਾ ਪਾ ਕੇ ਗਿਆ ਐ ਜਦੋਂ ਦਫ਼ਤਰ 'ਚ ਬੈਠਾ ਸੁਣੋ ਦਫ਼ਤਰ 'ਚ ਬੈਠਾ ਐ ਦਫ਼ਤਰ 'ਚ ਜੇ ਕੋਈ ਬੰਦਾ ਕੰਮ ਕਰਾਉਣ ਆਇਆ ਉਹ ਪੁੱਛਦਾ ਹਾਂਜੀ ਕੰਮ ਕਰ ਦਿਓ ਮਾੜਾ ਜਿਹਾ ਉਹਨੂੰ ਪਤਾ ਕੀ ਕਹਿੰਦਾ ਕਹਿੰਦਾ ਚਾਹ ਪਾਣੀ ਤੇ ਦੇ ਜਾ ਇੱਕ ਗੱਲ ਤੇ ਕਲੀਅਰ ਹੈ ਵੀ ਸਵੇਰ ਦਾ ਭੁੱਖਾ ਹੀ ਹੈ ਭੁੱਖੀ ਰੂਹ ਹੈ ਨਾ ਰੱਜੀ ਰੂਹ ਨਹੀਂ 50,000 ਲੈਣ ਵਾਲਾ ਵੀ ਇਹ ਕੌਣ ਹੈ ਬੰਦਾ ਭੁੱਖਾ ਰੱਜੀ ਰੂਹ ਦੂਜੀ ਨੰਬਰ ਤੇ ਸਵੇਰ ਦੇ 9 ਵਜੇ ਤੋਂ ਚਾਹ ਪਾਣੀ ਕਰਨ ਲੱਗਦਾ ਸ਼ਾਮ ਦੇ 5 ਵਜੇ ਤੱਕ ਕਿਹੜਾ ਤੇਰਾ ਹਾਥੀ ਢਿੱਡ ਲੱਗਿਆ ਜਿਹੜਾ ਰੱਜਦਾ ਹੀ ਹਰੇਕ ਤੋਂ ਹੀ ਚਾਹ ਪਾਣੀ ਹਰੇਕ ਨੂੰ ਕਹਿ ਦਿੰਦਾ ਚਾਹ ਪਾਣੀ ਉਹ ਟੇਬਲ ਦੇ ਥੱਲਿਓਂ ਦੀ ਫੜਾ ਜਾਂਦਾ ਕੋਈ ਉੱਪਰ ਦੀ ਫੜਾ ਜਾਂਦਾ ਕੋਈ ਬਾਹਰ ਚਾਹ ਵਾਲੇ ਨੂੰ ਫੜਾ ਜਾਂਦਾ ਐਦਾਂ ਹੀ ਹੁੰਦਾ ਨਾ ਸਾਰਾ ਕੋਈ ਦਫ਼ਤਰਾਂ ਦੇ ਕੰਮ ਐਦਾਂ ਹੀ ਹੁੰਦੇ ਐ ਵਿਰਲਿਆਂ ਨੂੰ ਛੱਡ ਕੇ ਤੇ ਜਿਹੜਾ ਬੰਦਾ ਵੱਡੀ ਲੈਂਦਾ ਹੈ ਅੰਦਰ ਅਗਲਾ ਕੰਮ ਕਰਾਉਣ ਗਿਆ ਸੀ 5,000 ਰਿਸ਼ਵਤ ਦਾ ਮੰਗ ਲਿਆ 10,000 ਰਿਸ਼ਵਤ ਦਾ ਮੰਗ ਲਿਆ ਪੈਂਟ ਕੋਟ ਪਾ ਕੇ ਬੈਠਾ ਕੱਪੜੇ ਲੀੜੇ ਬਹੁਤ ਸੋਹਣੇ ਪਾਏ ਆ ਜਦੋਂ ਬਾਹਰ ਨਿਕਲਿਆ ਕੰਮ ਕਰਾ ਕੇ ਬੰਦਾ ਬਾਹਰਲੇ ਕਿਸੇ ਬੰਦੇ ਨੇ ਪੁੱਛਣਾ ਹੈ ਅੰਦਰ ਜਾ ਆ ਸਾਹਿਬ ਜੀ ਕੋਲ ਕਹਿੰਦੇ ਜਾ ਆ ਬੰਦਾ ਕਿੱਦਾਂ ਦਾ ਬੰਦਾ ਕਿਵੇਂ ਦਾ ਹੈ ਉਹ ਹੁਣ ਪੈਂਟ ਕੋਟ ਕਿਉਂ ਪਾ ਕੇ ਬੈਠਾ ਸੀ ਵੀ ਮੈਂ ਸਾਰਿਆਂ ਨੂੰ ਸੋਹਣਾ ਲੱਗਾ ਬੂਟ ਪਾਲਿਸ਼ ਕਿਉਂ ਕਰਕੇ ਆਇਆ ਸੀ ਵੀ ਮੈਂ ਟਾਈ ਵਗੈਰਾ ਕਿਉਂ ਲਾਈ ਸੀ ਬੋਲੋ ਤੇ ਬਾਹਰ ਜਾ ਕੇ ਜਿਹੜਾ ਮਿਲ ਕੇ ਗਿਆ ਬਾਹਰ ਜਾ ਕੇ ਬੰਦਾ ਪਤਾ ਕੀ ਕਹਿੰਦਾ ਕਹਿੰਦੇ ਬੰਦਾ ਕਿਵੇਂ ਦਾ ਕਹਿੰਦੇ ਬੜਾ ਗੰਦਾ ਬੰਦਾ ਬਹੁਤ ਮਾੜਾ ਹੈ ਜੀ ਬੰਦਾ ਬਹੁਤ ਮਾੜਾ ਲੈ ਬਣ ਜਾ ਸੋਹਣਾ ਹੋਰ ਫਿਕਸੋ ਲਾ ਲੈ ਬਣ ਗਿਆ ਤੂੰ ਸੋਹਣਾ ਮਾਵੇ ਵਾਲੀ ਪੱਗ ਬੰਨ ਕੇ ਸੋਹਣਾ ਬਣ ਗਿਆ ਬੋਲੋ ਬਣ ਗਿਆ ਸੋਹਣਾ ਪੈਂਟ ਕੋਟ ਨੇ ਬਣਾਤਾ ਤੈਨੂੰ ਸੋਹਣਾ ਜੱਜ ਗਿਆ ਤੂੰ ਥੱਪ ਗਿਆ ਬਣ ਗਿਆ ਤੂੰ ਸੋਹਣਾ ਤੇਰੇ ਵਿਚਾਰ ਬਾਬੇ ਜਰਨੈਲ ਸਿੰਘ ਵਰਗੇ ਕਿਤੇ ਸੋਹਣੇ ਹੁੰਦੇ ਉਹ ਤੂੰ ਸਾਦੇ ਜਿਹੇ ਚੋਲੇ ਨਾਲ ਹੀ ਸੋਹਣਾ ਲੱਗਣਾ ਸੀ
ਸ੍ਰੀ ਅਕਾਲ
ਸੋਚ ਸੋਹਣੀ ਹੁੰਦੀ ਕੈਂਚੀ ਚੱਪਲ ਪਾ ਕੇ ਬੈਠਾ ਹੁੰਦਾ ਉੱਥੇ ਪਾਟੇ ਕੱਪੜੇ ਵੀ ਤੇਰੇ ਫੱਬੜੇ ਸੀ ਵਿਚਾਰ ਸੋਹਣੇ ਹੋਣ ਤੇ ਬੰਦਾ ਸੋਹਣਾ ਤਾਂ ਹੀ ਲੱਗਦਾ ਹੈ ਆ ਟੈਂਟ ਖੋਲਣ ਵਾਲਿਆਂ ਨੂੰ ਬੇਨਤੀ ਹੈ ਹੁਣ ਤੁਹਾਡੇ ਵੱਲ ਧਿਆਨ ਚਲੇ ਜਾਣਾ ਸਾਰਿਆਂ ਦਾ ਨਾ ਖੋਲੋ ਇਹਨੂੰ ਇੱਥੇ ਬੰਦ ਕਰ ਦਿਓ ਇੱਥੇ ਛੱਡ ਦਿਓ ਬਸ ਚੱਕੋ ਪੌੜੀਆਂ ਪੂੜੀਆਂ ਆਪਣੀਆਂ ਪਰੇ ਲੈ ਜਾਓ ਸਾਹਮਣੇ ਨਾ ਰੱਖਿਓ ਹੁਣ ਤੁਹਾਡੇ ਵੱਲ ਵੇਖਣ ਲੱਗ ਜਾਣਗੇ ਮਸਾਂ ਤੇ ਇਧਰੋਂ ਟਕਾਏ ਟਕਾ ਹੁਣ ਬਣਾ ਬਣਿਆ ਰਹਿਣ ਸੁਣੋ ਇੱਧਰ ਬਈ ਸੋਹਣਾ ਬੰਦਾ ਕੌਣ ਲੱਗਦਾ ਹੈ ਬਈ ਜਿਸ ਬੰਦੇ ਦੇ ਬੰਦਾ ਪੈਂਟ ਕੋਟ ਨਾਲ ਸੋਹਣਾ ਬਣ ਸਕਦਾ ਹੈ ਬੋਲੋ ਮਹਿੰਗੇ ਹੋਟਲਾਂ 'ਚ ਖਾ ਕੇ ਮਹਿੰਗੀ ਕੋਠੀ 'ਚ ਰਹਿ ਕੇ ਮਹਿੰਗੀ ਗੱਡੀ 'ਚ ਆ ਕੇ ਸਾਨੂੰ ਭੁਲੇਖਾ ਹੈ ਬੰਦਾ ਮਹਿੰਗਾ ਹੋ ਜਾਂਦਾ ਹਾਂਜੀ ਸੱਚ ਦੀ ਕਮਾਈ ਕਰੋ ਮਿਹਨਤ ਦੀ ਖੁਸ਼ਹਾਲੀ ਕੋਈ ਮਾੜੀ ਨਹੀਂ ਸ਼ਬਦ ਯਾਦ ਰੱਖਿਓ ਮਿਹਨਤ ਦੀ ਖੁਸ਼ਹਾਲੀ ਕੋਈ ਮਾੜੀ ਨਹੀਂ ਹੱਕ ਸੱਚ ਦੀ ਕਮਾਈ ਹੋਵੇ ਹੱਕ ਸੱਚ ਦੀ ਕਮਾਈ ਦਾ ਖਰੀਦਿਆ ਪੈਂਟ ਕੋਟ ਕੋਈ ਮਾੜਾ ਨਹੀਂ ਹੱਕ ਸੱਚ ਦੀ ਕਮਾਈ ਦੀ ਬਣਾਈ ਹੋਈ ਮੁੱਠੀ ਕੋਈ ਮਾੜੀ ਨਹੀਂ ਹੱਕ ਸੱਚ ਦੀ ਬਣਾਈ ਹੋਈ ਗੱਡੀ ਕੋਈ ਮਾੜੀ ਨਹੀਂ ਫਿਰ ਵੇਖਿਓ ਤਨ ਵੀ ਬੜਾ ਸੋਹਣਾ ਹੈ ਮਨ ਵੀ ਬੜਾ ਸੋਹਣਾ ਹੈ ਬਾਹਰੋਂ ਵੀ ਫੱਬਦਾ ਹੈ ਵਿਚਾਰ ਵੀ ਬੜੇ ਕਮਾਲ ਦੇ ਹੈ ਸੋਚ ਵੀ ਬੜੀ ਫਿਰ ਤੇ ਕਮਾਲ ਹੋ ਗਈ ਸੋਨੇ ਤੇ ਸੁਹਾਗਾ ਹੈ ਨਾ ਫਿਰ ਵਿਚਾਰ ਸੋਹਣੇ ਬਣਨੇ ਸਾਨੂੰ ਕਿੰਨੇ ਭੁਲੇਖਾ ਪਾਇਆ ਬੰਦਾ ਕੱਪੜਿਆਂ ਨਾਲ ਸੋਹਣਾ ਬਣਦਾ ਤਾਂ ਬੇਨਤੀ ਕਰੀਦੀ ਹੈ ਆਹ ਸੱਤ ਸੰਗਤ ਹੈ ਨਾ ਜਿਹੜਾ ਇੱਥੇ ਜਿੱਥੇ ਬੈਠੇ ਆ ਇੱਥੇ ਆ ਇਹਦੇ ਬਿਊਟੀ ਪਾਰਲਰ ਹੈ ਇਹ ਮਨ ਸੋਹਣਾ ਬਣਾਉਣ ਦਾ ਅਸਲੀ ਬਿਊਟੀ ਪਾਰਲਰ ਇੱਥੇ ਹੈ। ਇੱਥੇ ਜਿਹੜੇ ਮੇਰੇ ਵੀਰਾਂ ਦਾ ਮਨ ਸੋਹਣਾ ਬਣ ਗਿਆ ਤੇ ਕੱਲ ਨੂੰ ਵੱਡੀ ਵੱਡੀ ਇੰਨਿਆਂ ਦੇ ਵਿੱਚ ਕੋਈ ਤੇ ਪੀਸੀਐਸ ਆਫੀਸਰ ਬਣੇਗਾ ਹੀ। ਆ ਜਿਹੜੇ ਨਿੱਕੇ ਨਿੱਕੇ ਬੱਚੇ ਬੈਠੇ ਐ ਇਹਨਾਂ ਚੋਂ ਕੋਈ ਤੇ ਵੱਡੇ ਅਹੁਦੇ ਤੇ ਜਾਏਗਾ ਨਾ। ਇਹੋ ਜਿਹੇ ਬੱਚੇ ਜਦੋਂ ਵੱਡਿਆਂ ਅਹੁਦਿਆਂ ਤੇ ਸਾਡੇ ਵੀਰ ਜਾਣਗੇ ਉਹ ਸੋਹਣੇ ਲੱਗਣਗੇ। ਤਾਂ ਦਸਤਾਰਾਂ ਸੋਹਣੀਆਂ ਨੇ ਕਿਉਂਕਿ ਦਸਤਾਰ ਵੀ ਸੋਹਣੀ ਹੈ ਤੇ ਵਿਚਾਰ ਵੀ ਸੋਹਣੀ। ਦਸਤਾਰਾਂ ਨੇ ਦਾੜੀਆਂ ਨੇ ਪਰ ਜੇ ਠੱਗੀਆਂ ਨੇ ਬੇਈਮਾਨੀਆਂ ਨੇ ਤੁਹਾਨੂੰ ਇੱਥੇ ਦਸਕੱਲੀਆਂ ਦਸਤਾਰਾਂ ਵਿਖਾ ਕੇ ਜੰਮੂ ਵਾਲਿਓ ਜੰਮੂ 'ਚ ਨਹੀਂ ਸਰਨਾ। ਵਿਚਾਰ ਵੀ ਦਿਖਾਉਣੇ ਪੈਣਗੇ। ਆਹ ਵਿਚਾਰ ਹੈ ਸਾਡੀ, ਸਾਨੂੰ ਅਹੁਦੇ ਤੇ ਬੈਠੇ ਨੂੰ ਵੇਖੋ ਸਿੱਖ ਨੂੰ, ਮੈਨੂੰ ਕੁਰਸੀ ਤੇ ਬੈਠੇ ਨੂੰ ਵੇਖ, ਦਸਤਾਰ ਵਾਲੇ ਨੂੰ ਵੱਡੇ ਦਫ਼ਤਰ ਦੇ ਵਿੱਚ ਬੈਠੇ ਨੂੰ ਵੇਖ। ਤੂੰ ਮੈਨੂੰ ਮੇਰੇ ਕੋਲ ਆਈ ਕੰਮ ਕਰਾਉਣ ਵਾਸਤੇ ਵੇਖੀ ਫਿਰ ਕਿਉਂ? ਇਹ ਇਹ ਤੈਨੂੰ ਦਸਤਾਰ ਕਿਹਨੇ ਦਿੱਤੀ ਹੈ? ਮੇਰੇ ਗੁਰੂ ਨੇ ਦਿੱਤੀ ਹੈ। ਦਸਤਾਰ ਤੇ ਰਾਜਸਥਾਨੀ ਨਹੀਂ ਬਣਦੇ ਨੇ, ਦਸਤਾਰ ਤੇ ਰਾਜਪੂਤ ਘਰਾਣੇ ਵਿੱਚ ਉਧਰਲੇ ਪਾਸੇ ਵਾਲੇ ਜਿਹੜੇ ਭੌਤ ਬਣਦੇ। ਦਸਤਾਰਾਂ ਦੀ ਗੱਲ ਛੱਡੋ, ਦਸਤਾਰ ਬਾਹਰਲੀ ਹੈ ਜ਼ਰੂਰੀ ਹੈ, ਚਲੋ ਸਾਡੇ ਰੂਪ ਵਿੱਚ ਆ ਗਈ, ਪਰ ਸਭ ਨਾਲੋਂ ਜ਼ਰੂਰੀ ਹੈ ਸਾਡੇ ਗੁਰੂ ਜੀ ਦੀ ਵਿਚਾਰ। ਤਾਂ ਕਰਕੇ ਕਹੀਦਾ ਹੈ ਕਿਰਦਾਰ ਸੋਹਣਾ ਹੋਵੇ, ਕਿਰਦਾਰ ਸੋਹਣਾ ਹੋਵੇ, ਭਲੇ ਦੇ ਕੰਮ ਕਰਨ ਦੀ ਰਫ਼ਤਾਰ ਸੋਹਣੀ ਹੋਵੇ, ਗੁਫ਼ਤਾਰ ਸੋਹਣੀ ਹੋਵੇ, ਗੱਲਬਾਤ ਸੋਹਣੀ ਹੋਵੇ, ਤਿੰਨ ਚੀਜ਼ਾਂ ਹੋ ਗਈਆਂ, ਫਿਰ ਸਿਰ ਤੇ ਬੱਝੀ ਦਸਤਾਰ ਸੋਹਣੀ ਹੋਵੇ। ਦਸਤਾਰ ਤਾਂ ਫੱਬਦੀ ਹੈ ਜੇ ਵਿਚਾਰ ਸੋਹਣੀ, ਕਿਰਦਾਰ ਚੰਗਾ। ਤੇ ਕਿਰਦਾਰ ਕੌਣ ਘੜਦਾ ਹੈ ਜੀ? ਮੇਰੇ ਗੁਰੂ ਜੀ ਘੜਦੇ ਹੈ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਆ ਘੜ ਦੇਣਗੇ ਇੱਥੇ ਜੇ ਸੁਣਾਂਗੇ, ਜੇ ਟਿਕ ਕੇ ਟਿਕ ਕੇ ਗੁਰੂ ਜੀ ਦਾ ਇੱਕ ਇੱਕ ਬਚਨ ਟਿਕ ਕੇ ਸੁਣੋ, ਇੱਕ ਇੱਕ ਬਚਨ ਨੂੰ ਇੱਕ ਇੱਕ ਸ਼ਬਦ ਨੂੰ ਖੋਲ ਖੋਲ ਕੇ ਸਮਝ ਕੇ ਵੇਖੋ, ਜ਼ਿੰਦਗੀ ਬਦਲ ਜਾਂਦੀ ਪਿਆਰਿਓ, ਕਮਾਲ ਦਾ ਜੀਵਨ ਬਣ ਜਾਂਦਾ, ਵਿਚਾਰ ਸੋਹਣੇ ਬਣ ਜਾਂਦੇ ਆ। ਪਰ ਜਿਹੜੇ ਵਿਚਾਰ ਸੋਹਣੇ ਆ ਉਹੀ ਸੋਹਣਾ ਲੱਗਦਾ, ਵਿਚਾਰਾਂ ਕਰਕੇ ਬੰਦਾ ਫੱਬਦਾ ਭਾਈ। ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਉਹ ਸੋਹਣੇ ਆ ਜਿਨ੍ਹਾਂ ਦੇ ਵਿਚਾਰ ਸੋਹਣੇ ਆ। ਇਸ ਕਰਕੇ ਜੋ ਗੱਲ ਚੱਲਦੀ ਸੀ ਸ਼ਬਦ ਫਿਰ ਬੈਕ ਚੱਲੀਏ ਥੋੜ੍ਹਾ ਜਿਹਾ। ਨਿਕਟ ਬੁੱਝੇ ਸੋ ਬੁਰਾ ਕਿਉਂ ਕਰੇ, ਗਲਤੀਆਂ ਕਿਉਂ ਕਰੇਗਾ ਜਿਹੜਾ ਰੱਬ ਨੂੰ ਨੇੜੇ ਜਾਣੇਗਾ। ਸੁਣੋ,
ਨਿਕਟ ਨਾ ਦੇਖੇ ਪਰ ਗ੍ਰਹਿ ਜਾਏ, ਦਰ ਮੋਹਰੇ ਮਿਥਿਆ ਕਰੂ ਖਾਏ, ਪਈ ਠਗਰੀ ਹਰ ਸੰਗ ਨਾ ਜਾਣਿਆ, ਬਾਜ ਗੁਰੂ ਹੈ ਪਰਮ ਪੁਨਾਨਿਆ। ਨਿਕਟ ਨਾ ਜਾਣੇ ਬੋਲੇ ਕੂੜ,
ਝੂਠ ਕਿਉਂ ਬੋਲਦਾ? ਨੇੜੇ ਨਹੀਂ ਨਾ ਜਾਣਦਾ ਤਾਂ ਝੂਠ। ਸੁਣੋ,
ਨਿਕਟ ਨਾ ਜਾਣੇ ਬੋਲੇ ਕੂੜ, ਮਾਇਆ ਮੋਹੇ ਮੂਠਾ ਹੈ ਮੂੜ,
ਮਟੀਰੀਅਲਿਜ਼ਮ ਨੇ ਠੱਗ ਲਿਆ ਗਿਆ। ਮਾਇਆ ਕਹਿ ਲਓ, ਮਟੀਰੀਅਲ ਭਵਸਾ ਕਰੇ ਹੋਈ ਹੈ, ਡੁੱਬ ਜਾਂਦੀ ਹੈ ਸੁਰਤ, ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਡੁੱਬ ਜਾਂਦਾ, ਪਤਾ ਹੀ ਨਹੀਂ ਲੱਗਦਾ।
ਅੰਤਰ ਵਸਤ ਦੇ ਸੰਤਰ ਜਾਏ,
ਦੇ ਸੰਤਰ ਜਾਏ ਬਾਹਰ ਰੱਬ ਦਾ ਫਿਰਦਾ, ਦਸਾਂ ਦਿਸ਼ਾਵਾਂ ਵੱਲ ਤੁਰਿਆ ਫਿਰਦਾ, ਕਦੇ ਇੱਧਰ ਕਦੇ ਇੱਧਰ, ਹੈ ਅੰਦਰ ਹੈ ਫਿਰ ਪੜੋ।
ਅੰਤਰ ਵਸਤ ਦੇ ਸੰਤਰ ਜਾਏ, ਬਾਜ ਗੁਰੂ ਹੈ ਪਰਮ ਪੁਲਾਏ, ਜਿਸ ਮਸਤ ਕੋ ਕਰੇ ਮਾ ਲਿਖਿਆ ਲ ਸਤਿ ਗੁਰ ਸੇਵੈ ਖੁੱਲੇ ਕਪਾਲੇ।
ਮੱਥੇ ਤੇ ਲਿਖਿਆ ਨਾ ਕਹਿੰਦੇ ਲੇਖ ਚੰਗਾ ਲਿਖਿਆ ਉਹਦੇ ਸਤਿਗੁਰੂ ਦੀ ਕਿਰਪਾ ਨਾਲ ਕਪਾਟ ਖੁੱਲਦੇ। ਹੁਣ ਤੁਹਾਡੇ ਚ ਇਹ ਗੱਲ ਮੈਂ ਪਰਸੋਂ ਵੀ ਕੀਤੀ ਸੀ ਫਗਵਾੜੇ ਫੇਰ ਕਰਨੀ ਪੈਣੀ ਹੈ ਕਿਉਂਕਿ ਗੱਲ ਖੁੱਲਣੀ ਨਹੀਂ ਜਿੰਨਾ ਚਿਰ ਗੱਲ ਖੋਲੀਏ ਨਾ ਨਹੀਂ ਤੇ ਹੁਣ ਇੱਥੇ ਕਈ ਬੰਦਿਆਂ ਦੇ ਦਿਮਾਗ 'ਚ ਆ ਜਾਂਦਾ ਜਦੋਂ ਇਦਾਂ ਸ਼ਬਦ ਆਇਆ ਤੇ ਪਤਾ ਕੀ ਆਏਗਾ। ਚਲੋ ਭਾਈ ਕਈਆਂ ਦੇ ਲਿਖਿਆ ਤੇ ਕਈਆਂ ਦੇ ਇਹਦਾ ਮਤਲਬ ਸਾਡੇ ਨਹੀਂ ਲਿਖਿਆ ਤਾਂ ਕਰਕੇ ਫਿਰ ਅਸੀਂ ਰਹਿ ਗਏ, ਜਿਨ੍ਹਾਂ ਦੇ ਲਿਖਿਆ ਉਹਨਾਂ ਨੂੰ ਭਾਈ ਮਿਹਰ ਹੋ ਗਈ ਬਾਕੀ ਦੇ ਰਹਿ ਗਏ। ਹੁਣ ਇੱਥੇ ਆ ਗਈ ਨਾ ਗੱਲ, ਜਿੰਨਾ ਚਿਰ ਇਹ ਗੱਲ ਖੁੱਲੇ ਨਾ ਬੰਦਾ ਫਿਰ ਰੱਬ ਨੂੰ ਕਸੂਰਵਾਰ ਠਹਿਰਾ ਦਿੰਦਾ ਹੈ। ਜੇ ਰੱਬ ਮੇਰੇ ਭਾਗਾਂ 'ਚ ਨਾਮ ਜਪਣਾ ਲਿਖ ਦਿੰਦਾ ਤੇ ਮੈਂ ਵੀ ਜਪ ਲੈਂਦਾ, ਜੇ ਮੇਰੇ ਭਾਗਾਂ 'ਚ ਅੰਮ੍ਰਿਤ ਛਕਣਾ ਲਿਖ ਦਿੰਦਾ ਤੇ ਮੈਂ ਵੀ ਛਕ ਲੈਂਦਾ, ਜੇ ਰੱਬ ਮੇਰੇ ਕਰਮਾਂ 'ਚ ਬਾਣੀ ਪੜ੍ਹਨੀ ਲਿਖ ਦਿੰਦਾ ਤੇ ਮੈਂ ਵੀ ਕਰ ਲੈਂਦਾ। ਰੱਬ ਨੇ ਮੇਰੇ ਭਾਗਾਂ 'ਚ ਲਿਖਿਆ ਨਹੀਂ ਤਾਂ ਕਰਕੇ ਮੈਂ ਲੱਗਿਆ ਨਹੀਂ ਇਸ ਪਾਸੇ। ਫਿਰ ਨਿਕਲਦਾ ਨਾ ਬੰਦਾ ਇੱਥੇ ਪਰ ਨਿਕਲ ਨਹੀਂ ਦਿੰਦੇ ਗੁਰੂ ਸਾਹਿਬ, ਇੱਥੇ ਬਚਣਾ ਚਾਹੁੰਦਾ ਵੀ ਮੇਰੇ ਭਾਗਾਂ 'ਚ ਨਹੀਂ ਲਿਖਿਆ। ਨਾ ਭਾਈ, ਜੇ ਰੱਬ ਲਿਖਦਾ ਹੈ ਫਿਰ ਤੇ ਰੱਬ ਦਾ ਕਸੂਰ ਹੈ। ਜਿਹਦੇ ਭਾਗਾਂ 'ਚ ਲਿਖਤਾ ਬਸ ਉਹਨੂੰ ਮਿਲ ਗਿਆ, ਜਿਹਦੇ ਲਿਖਿਆ ਹੀ ਨਹੀਂ ਫਿਰ ਉਹਦਾ ਕਸੂਰ ਕੀ ਹੈ? ਵੇਖੋ ਨਾ, ਜੇ ਕੰਪਨੀ ਨੇ ਗੱਡੀਆਂ ਹੀ ਇਦਾਂ ਦੀਆਂ ਬਣਾਈਆਂ ਨੇ, ਹੁਣ ਮੇਰੇ ਵਰਗਿਆਂ ਨੂੰ ਕਈ ਵਾਰੀ ਬੰਦੇ ਕੀ ਪਤਾ ਕਹਿਣਗੇ, ਮੈਨੂੰ ਕਈ ਮਿਲਣਗੇ ਇਦਾਂ, ਬਾਬਾ ਜੀ ਭਾਈ ਸਾਹਿਬ ਜੀ। ਮੈਂ ਕਿਹਾ ਹਾਂ ਜੀ, ਤੁਹਾਡੀ ਤੇ ਪਿਛਲੇ ਜਨਮਾਂ ਦੀ ਬਹੁਤ ਕਮਾਈ। ਮੈਂ ਕਿਹਾ ਕਿਉਂ? ਕਹਿੰਦੇ ਤੁਸੀਂ ਤੇ ਬਹੁਤ ਸੇਵਾ ਕਰਦੇ। ਮੈਂ ਕਿਹਾ ਤੇਰੀ? ਕਹਿੰਦੇ ਮੇਰੀ ਹੈ, ਤੁਹਾਡੀ ਬਹੁਤ ਕਮਾਈ। ਅੱਛਾ, ਜਦੋਂ ਮੇਰੀ ਰੱਬ ਨੇ ਸਿਸਟਮ ਹੀ ਇਦਾਂ ਦਾ ਬਣਾਇਆ। ਹੁਣ ਵੇਖੋ ਨਾ, ਇੱਕ ਗੱਡੀ ਹੈ 1800 ਸੀਸੀ, 800 ਸੀਸੀ ਆਉਂਦੀ ਸੀ ਨਾ ਮਰੂਤੀ, ਕੰਪਨੀ ਨੇ ਬਣਾਈ ਹੋਈ 800 ਸੀਸੀ ਬਣਾਈ। ਸੁਣੋ, ਇੱਕ ਗੱਡੀ ਉਹ ਹੈ ਜਿਹੜੀ 800 ਸੀਸੀ ਹੈ, ਇੱਕ ਅੰਡੈਵਰ ਹੈ ਉਹ 2800 ਸੀਸੀ ਹੈ। ਸੁਣੋ, ਜਿਹੜੀ ਗੱਡੀ 2800 ਸੀਸੀ ਹੈ, ਇੱਕ ਬਣਾਈ ਕੰਪਨੀ ਨੇ 800 ਸੀਸੀ ਹੈ, ਦੋਨਾਂ ਦੀ ਰੇਸ ਲਵਾਈਏ ਤੇ ਜਿਹੜਾ ਬੰਦਾ ਭਜਾਣ ਵਾਲਾ ਕਵੇ ਵੀ ਇਹ ਬਰਾਬਰ ਕਿਉਂ ਨਹੀਂ ਭੱਜਦੀ, ਭੱਜ ਸਕਦੀ ਹੋਈ ਨਹੀਂ, ਇਹ ਬਣਾਈ ਹੋਈ ਇਦਾਂ ਦੀ ਹੈ। ਆਖੋ ਸਤਨਾਮ, ਫਿਰ ਕਸੂਰ ਕਿਹਦਾ ਹੈ? ਬਣਾਉਣ ਵਾਲੀ ਕੰਪਨੀ ਦਾ, ਜਦੋਂ ਹੈ ਹੀ ਛੋਟੀ ਉਹਦੇ ਨਾਲ ਕਿਵੇਂ ਰੇਸ ਲੱਗ ਜਾਏਗੀ ਉਹਦੀ? ਇੱਕ ਜਿਹੜੀ ਇੰਨਾ ਇੰਜਣ ਛੋਟਾ ਹੈ ਉਹਦਾ, ਉਹ 100 ਤੋਂ ਵੱਧ ਜਾ ਨਹੀਂ ਸਕਦੀ। ਇੱਕ ਦੀ ਸਪੀਡ 200, ਇੱਕ ਦੀ ਸਪੀਡ ਹੀ 100 ਹੈ, ਉਹ 100 ਵਾਲੀ 200 ਤੇ ਕਿਵੇਂ ਜਾਵੇ? ਇਹ ਤੇ ਬਚ ਗਏ ਅਸੀਂ ਕਹਿੰਦੇ ਹਾਂ ਇਹੋ ਜਿਹਿਆਂ ਨੂੰ ਖਾਸ ਬਣਾਇਆ ਹੈ, ਸਾਡੇ ਵਰਗਿਆਂ ਨੂੰ ਆਮ ਬਣਾਇਆ ਹੈ, ਫਿਰ ਅਸੀਂ ਤੇ ਇਹਨਾਂ ਦੀ ਰੀਸ ਹੀ ਨਹੀਂ ਕਰ ਸਕਦੇ, ਇਹ ਮਹਾਂਪੁਰਖ, ਅਸੀਂ ਆਮ ਲੋਕ। ਆਖੋ ਸਤਨਾਮ, ਕਮਾਲ ਹੋ ਗਈ ਨਾ। ਇਸ ਥਿਊਰੀ ਨੇ ਸਾਡਾ ਬੇੜਾ ਭਾਤਾ, ਸਾਡੀ ਪਰਸਨੈਲਿਟੀ ਡਿਵੈਲਪ ਨਹੀਂ ਹੋਣ ਦਿੱਤੀ। ਮੇਰੇ ਗੁਰੂ ਜੀ ਕਹਿੰਦੇ ਆ ਤੂੰ ਕੱਲਾ ਯੂਨੀਕ ਹੈ, ਤੂੰ ਤੇਰੇ ਵਰਗਾ ਦੂਜਾ ਕੋਈ ਰੱਬ ਨੇ ਪੈਦਾ ਨਹੀਂ ਕੀਤਾ। ਮੇਰੇ ਗੁਰੂ ਜੀ ਇਹ ਮੈਸੇਜ ਦਿੰਦੇ ਆ ਪਿਆਰਿਓ, ਤੁਹਾਡੇ ਦਾੜੀ ਦੇ ਵਾਲ ਵਰਗਾ ਨਾ ਕੋਈ ਦੂਜਾ ਵਾਲ ਨਹੀਂ ਬਣਾਇਆ ਰੱਬ ਨੇ। ਨੌਜਵਾਨ ਜਿਹੜਾ ਇੱਕ ਆ ਕੇਸ ਹੈ ਨਾ, ਇੱਕ ਇਹਦੇ ਵਰਗਾ ਦੁਨੀਆ ਚ ਕੋਈ ਨਹੀਂ ਬਣਾਇਆ, ਕਾਪੀ ਨਹੀਂ ਇਹਦੀ ਹੋ ਸਕਦੀ। ਤੇਰੇ ਫਿੰਗਰ ਪ੍ਰਿੰਟ ਨੇ ਜਿਹੜੇ ਰਲਦੇ ਨੇ ਕਿਸੇ ਨੇ, ਸਭ ਦੇ ਅਲੱਗ ਅਲੱਗ। ਰੱਬ ਜੀ ਨੇ ਹਰ ਪੱਤਾ ਵੱਖਰਾ ਵੱਖਰਾ ਬਣਾਇਆ, ਰੱਬ ਜੀ ਨੇ ਹਰ ਪੰਛੀ ਦਾ ਖੰਭ ਵੱਖਰਾ ਵੱਖਰਾ ਬਣਾਇਆ। ਸਾਡੀ ਬੰਦਿਆਂ ਦੀ ਗੱਲ ਨਹੀਂ, ਇੱਕ ਪੰਛੀ ਦਾ ਖੰਭ ਦੂਜਾ ਖੰਭ ਨਹੀਂ ਉਹਦੇ ਵਰਗਾ, ਇੱਕ ਪੱਤੇ ਵਰਗਾ ਦੂਜਾ ਪੱਤਾ ਨਹੀਂ, ਤੇਰੇ ਵਰਗਾ ਤੂੰ ਬਣਾਇਆ ਰੱਬ ਨੇ, ਤੇਰੇ ਵਰਗਾ ਦੂਜਾ ਨਹੀਂ ਬਣਾਇਆ ਕੋਈ, ਤੇਰੇ ਵਰਗਾ ਸਪੈਸ਼ਲ ਬਣਾਇਆ ਰੱਬ ਦਾ ਬਣਾਇਆ ਹੋਇਆ, ਮਾਲਕ ਦੇ ਨਿਯਮਾਂ ਮੁਤਾਬਕ ਤੂੰ ਬਣਿਆ ਤੇ ਰੱਬ ਦਾ ਖਾਸ ਬੰਦਾ ਬਣ ਕੇ ਆਇਆ। ਤੇਰੇ ਤੇ ਰੱਬ ਦੇ ਵਿੱਚ ਦੂਜਾ ਕੋਈ ਨਹੀਂ ਆਉਂਦਾ, ਡਾਇਰੈਕਟ ਕਨੈਕਸ਼ਨ ਹੈ ਤੇਰੇ ਵਿੱਚ ਤੇ ਮਾਲਕ ਵਿੱਚ। ਤੇ ਤੂੰ ਕਹੀ ਜਾਂਦਾ ਅਸੀਂ ਆਮ ਆ ਜੀ, ਅਸੀਂ ਤੇ ਇਹ ਗੱਲ ਕਿਵੇਂ ਬਣ ਗਈ? ਜੋ ਤੂੰ ਹੈ ਤੇਰੇ ਵਰਗਾ ਦੂਜਾ ਕੋਈ ਸਪੈਸ਼ਲ ਹੈ। ਸਪੈਸ਼ਲ ਬਣਿਆ ਤੈਨੂੰ ਕਿਵੇਂ ਭੁਲੇਖਾ ਪੈ ਗਿਆ ਤੂੰ ਕਹੀ ਜਾਂਦਾ ਵੀ ਮੇਰੇ ਮੈਂ ਤੇ ਐਵੇਂ ਨਹੀਂ ਹੈ ਹਰ ਚੀਜ਼ ਉਹਨੇ ਕਮਾਲ ਦੀ ਬਣਾਈ ਹੈ ਔਰ ਵੱਖਰੀ ਬਣਾਈ ਉਹਦੀ ਲੋੜ ਸੀ ਬਣਿਆ ਹੁਣ ਆਪਣੀ ਆਪਣੀ ਯੂਨੀਕਨੈਸ ਨੂੰ ਪਛਾਣੀਏ ਆਪਣੇ ਆਪ ਨੂੰ ਖੋਲ ਕੇ ਵਿਖਾਓ ਕਿੰਨੀ ਵਾਰ ਕਿਹਾ ਵੀ ਚੀਕੂ ਚੀਕੂ ਬਣ ਕੇ ਵਿਖਾਵੇ ਚੀਕੂ ਅੰਬ ਦੀ ਰੀਸ ਨਾ ਕਰੇ ਅੰਬ ਨੂੰ ਰੱਬ ਨੇ ਅੰਬ ਬਣਾਇਆ ਉਹ ਅੰਬ ਬਣ ਕੇ ਵਿਖਾਵੇ ਸੰਤਰਾ ਸੰਤਰਾ ਬਣ ਕੇ ਵਿਖਾਵੇ ਜੋ ਤੂੰ ਬਣਾਇਆ ਹੈ ਜਿਹੋ ਜਿਹਾ ਤੂੰ ਹੈ ਖੁੱਲ ਕੇ ਵਿਖਾ ਤੂੰ ਹੈ ਕੀ ਆਖੋ ਸਤਨਾ ਫਿਰ ਬੇਨਤੀ ਨੂੰ ਸੁਣੋ ਪਿਆਰਿਓ ਰੱਬ ਜੀ ਦੇ ਨਿਯਮਾਂ ਨੂੰ ਸਮਝਣਾ ਪੈਣਾ ਤੇ ਇਹ ਨਾ ਕਿਹਾ ਕਰੋ ਵੀ ਇਹਨੂੰ ਇਹਦੇ ਤੇ ਜ਼ਿਆਦਾ ਕਿਰਪਾ ਹੈ ਇਹ ਖਾਸ ਬਣਾ ਕੇ ਭੇਜਿਆ ਇਹ ਨਾ ਕਹੋ ਤੁਹਾਡੀ ਤੇ ਪਿਛਲੇ ਜਨਮਾਂ ਦੀ ਬੜੀ ਕਮਾਈ ਹੈ ਇਹ ਤੇ ਇਦਾਂ ਹੁਣ ਮੈਂ ਗੱਲ ਕੀ ਕਰਦਾ ਸੀ ਲੋ ਹੁਣ ਸੁਣੋ ਗੱਲ ਚੱਲਦੀ ਸੀ ਕਰਮ ਜੇ ਰੱਬ ਲਿਖਦਾ ਹੈ ਫਿਰ ਸਾਡਾ ਤੇ ਕਸੂਰ ਹੀ ਨਹੀਂ ਸਾਡੇ ਤੇ ਲਿਖਿਆ ਹੀ ਨਹੀਂ ਨਾ ਰੱਬ ਨੇ ਸਾਡਾ ਫਿਰ ਕੀ ਕਸੂਰ ਹੈ ਜਦੋਂ ਸਾਡੇ ਭਾਗਾਂ 'ਚ ਰੱਬ ਲਿਖਦਾ ਨਾਮ ਜਪਣਾ ਅਸੀਂ ਨਾਮ ਜਪ ਲੈਂਦੇ ਰੱਬ ਸਾਡੇ ਭਾਗਾਂ 'ਚ ਲਿਖਦਾ ਅਸੀਂ ਚੰਗੇ ਬਣ ਜਾਂਦੇ ਰੱਬ ਸਾਡੇ ਭਾਗਾਂ 'ਚ ਸ਼ਹੀਦ ਹੋਣਾ ਲਿਖਦਾ ਅਸੀਂ ਸ਼ਹੀਦ ਹੋ ਜਾਂਦੇ ਸਾਡੇ ਭਾਗਾਂ 'ਚ ਹੀ ਨਹੀਂ ਲਿਖਿਆ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਐ ਬੰਦਾ ਲਿਖਦਾ ਹੈ ਆਪ ਲਿਖਦਾ ਹੈ ਤੂੰ ਲਿਖਦਾ ਹੈ ਤੂੰ ਲਿਖਦਾ ਹੈ ਪੜੋ ਗੁਰੂ ਸਾਹਿਬ ਦੀ ਬਾਣੀ ਕਰ ਕਰ ਕਰਨਾ ਜਪਜੀ ਸਾਹਿਬ ਹੈ ਬੋਲੋ ਬਈ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਵੀ
ਆਪੇ
ਨਾਨਕ ਹੁਕਮੀ ਕਰ ਕਰ ਜਿੱਦਾਂ ਦੇ ਕਰਦੇ ਆ ਜਿੱਦਾਂ ਦੇ ਕਰਮ ਕਰਦੇ ਆ ਉਦਾਂ ਦੇ ਲਿਖ ਲੈਂਦੇ ਆ ਆ ਵੇਖੋ ਆ ਕਰਮ ਕਰ ਰਹੇ ਹੋ ਇਹਨੂੰ ਕਹਿੰਦੇ ਨੇ ਕਰਮ ਕਰਨਾ ਜਿਹੜਾ ਇੱਥੇ ਬੈਠੇ ਹੋ ਇੱਥੇ ਅੱਜ ਹੋ ਰਿਹਾ ਕਰਮ ਤੇ ਅੱਜ ਜਿਹੜੇ ਪਲਾਨ ਲਿਖੇ ਜਾ ਰਹੇ ਆ ਇੱਥੇ ਦਿਮਾਗ 'ਚ ਜੋ ਚੱਲ ਰਿਹਾ ਉਹ ਸਾਡੀ ਸੋਚ ਸਾਡੇ ਪਲਾਨ ਉਹ ਲੇਖ ਨੇ ਉਹ ਭਾਗ ਨੇ ਉਹ ਭਾਗ ਕਿਵੇਂ ਸੁਣੋ ਅੱਜ ਜਿਵੇਂ ਕਈ ਬੰਦਿਆਂ ਦੇ ਮਨ 'ਚ ਆਇਆ ਅੱਜ ਵਾਲਾ ਕਰਮ ਕਰਕੇ ਜੇ ਇਦਾਂ ਆ ਗਿਆ ਵੀ ਕੱਲ ਨੂੰ ਫੇਰ ਦੀਵਾਨ 'ਚ ਆਵਾਂਗੇ ਅੱਜ ਹੀ ਸਮਝ ਲਓ ਭਾਗ ਬਣ ਗਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਤੇ ਆਪਣਾ ਹੀ ਕੋਈ ਯਾਰ ਬੇਲੀ ਆਪਣਾ ਹੀ ਕੋਈ ਯਾਰ ਬੇਲੀ ਅੱਜ ਵਾਲੇ ਦਿਨ ਅੱਜ ਵਾਲੇ ਦਿਨ ਸ਼ਰਾਬ ਵਾਲੇ ਯਾਰ ਬੇਲੀ ਦੇ ਨਾਲ ਬਹਿ ਕੇ ਪੀ ਰਿਹਾ ਉਹ ਕਿਤੇ ਹੋਰ ਗਿਆ ਆਪਾਂ ਇੱਥੇ ਆਇਆ ਉੱਥੇ ਪੀਂਦਿਆਂ ਪੀਂਦਿਆਂ ਮਨ ਵਿੱਚ ਕੀ ਆਇਆ ਯਾਰ ਕੱਲ ਨੂੰ ਆਪਾਂ ਫੇਰ ਟਾਈਮ ਕੱਢਾਂਗੇ ਉਹਦੇ ਮਾੜੇ ਕਰਮ ਨੇ ਮਾੜਾ ਭਾਗ ਬਣਾਇਆ ਸਾਡੇ ਚੰਗੇ ਕਰਮ ਨੇ ਚੰਗਾ ਭਾਗ ਬਣਾਇਆ ਗੁਰੂ ਜੀ ਕਹਿੰਦੇ ਐ ਦਿਨ ਰਾਤ ਕਮਾਏ ਅੜੋ ਸੋ ਆਇਓ ਮਾਥੇ ਬੋਲੋ ਦਿਨ ਰਾਤ ਕਮਾਏ ਅੜੋ ਸੋ ਆਇਓ ਮਾਥੇ ਜਿੱਦਾਂ ਦੇ ਦਿਨ ਰਾਤ ਕੰਮ ਕਰਦੇ ਆ ਉਦਾਂ ਦੇ ਮੱਥੇ ਦੇ ਭਾਗ ਲਿਖ ਲੈਂਦੇ ਆ ਹੋਰ ਐਗਜ਼ੈਂਪਲ ਕਲੀਅਰ ਕਰ ਲਓ ਹੋਰ ਬੋਲੋ ਆ ਪੰਕਤੀ ਬੋਲ ਕੇ ਪੜੋ ਫਰੀਦਾ ਜੇ ਤੂੰ ਅਕਲ ਹੁਣ ਮੈਨੂੰ ਦੱਸੋ ਇੱਥੇ ਕਿਹਨੂੰ ਕਿਹਾ ਵੀ ਕਾਲੇ ਲਿਖ ਨਾ ਲੇਖ ਸੁਣੋ ਆ ਪੰਕਤੀ ਬੋਲ
ਫਰੀਦਾ ਜੇ ਤੂੰ ਅਕਲ ਲਤੀਫੋ ਕਾਲੇ ਲੇਖ ਨਾ ਲੇਖ ਆਪਣੜੇ ਗਿਰੀਵਾਨ ਮਹਿ ਸਿਰ ਨੀਵਾਂ ਕਰ ਦੇਖ
ਇੱਥੇ ਦੱਸੋ ਵੀ ਲੇਖ ਲਿਖਦਾ ਹੈ ਕੌਣ ਲਿਖਦਾ ਭਲਾ ਕਿਹਨੂੰ ਕਿਹਾ ਰੱਬ ਨੂੰ ਕਿਹਾ ਬੰਦੇ ਨੇ ਜੇ ਬਹੁਤਾ ਸਿਆਣਾ ਕਹਾਣਾ ਹੈ ਜੇ ਸਿਆਣਾ ਹੈ ਤੇ ਲੇਖ ਕਿਉਂ ਨਹੀਂ ਬਦਲੇ ਜੇ ਤੂੰ ਬੜਾ ਸਿਆਣਾ ਕਹਾਣਾ ਹੈ ਤੇ ਤੂੰ ਲੇਖ ਸਹੀ ਕਿਉਂ ਨਹੀਂ ਲਿਖੇ ਫਿਰ ਤੁਸੀਂ ਕਹੋਗੇ ਵੀ ਬਾਣੀ ਵਿੱਚ ਤੇ ਇਦਾਂ ਵੀ ਆਉਂਦਾ ਹੈ ਲੇਖ ਨਾ ਮਿਟੇਈ ਹੇ ਸਖੀ ਜੋ ਲਿਖਿਆ
ਕਰਤਾਰ
ਇੱਥੇ ਲਿਖਿਆ ਰੱਬ ਲਿਖਦਾ ਕੀ ਬਾਣੀ ਵਿੱਚ ਵਿਰੋਧਾਭਾਸ ਹੈ ਕਿਤੇ ਗੁਰੂ ਸਾਹਿਬ ਕੁਛ ਕਹੀ ਜਾਂਦੇ ਆ ਕਿਤੇ ਕੁਛ ਕਹੀ ਜਾਂਦੇ ਇਦਾਂ ਹੋ ਸਕਦਾ ਜੀ ਪਿਆਰਿਓ ਬੋਲੋ ਨਹੀਂ ਸਮਝ ਵਿੱਚ ਫਰਕ ਹੈ ਕਿਹਨਾਂ ਦੀ ਸਾਡੀ ਹੁਣ ਵੇਖਿਓ ਟੀਚਰ ਲਿਖਦਾ ਹੈ, ਟੀਚਰ ਲਿਖਦਾ ਨਾ ਜੀ, ਐਗਜ਼ਾਮ ਦੇ ਕੇ ਆਉਂਦੇ ਆ, ਪੇਪਰ ਦੇ ਤੇ ਉਹਨਾਂ ਨੂੰ ਚੈੱਕ ਕਰਦੇ ਨੇ ਟੀਚਰ, ਨੰਬਰ ਦਿੰਦੇ ਐ, ਟੀਚਰ ਲਿਖਦਾ ਹੈ, ਪਰ ਤੇਰਾ ਲਿਖਿਆ ਵੇਖ ਕੇ ਲਿਖਦਾ ਹੈ। ਆਖੋ ਸਤਨਾਮ, ਪਹਿਲਾਂ ਤੇਰਾ ਲਿਖਿਆ ਰੱਬ ਜੀ। ਬੜੇ ਬੰਦੇ ਹਿੱਲ ਗਏ ਵਿੱਚੋਂ, ਕਈ ਉੱਠ ਗਏ। ਪਹਿਲਾਂ ਆਉਣ ਵਾਲਿਆਂ ਨੂੰ ਟਕਾਉਂਦੇ ਸੀ, ਹੁਣ ਜਾਣ ਵਾਲਿਆਂ ਨੂੰ ਟਕਾਵਾਂਗੇ। ਅਜੇ ਤੇ ਅੱਧਾ ਘੰਟਾ ਹੋਇਆ, ਮਸਾਂ ਟਿਕੇ ਆ ਸਾਰੇ ਪਿਆਰਿਓ। ਇੱਥੇ ਤੇ ਕਹਿੰਦੇ ਹਰ ਸਾਲ ਪ੍ਰੋਗਰਾਮ ਹੁੰਦਾ ਹੈ, ਤੁਸੀਂ ਤੇ ਸਤਸੰਗੀ ਹੋਣੇ ਚਾਹੀਦੇ ਹੋ ਸਾਰੇ। ਆਪਾਂ ਹਿੱਲਣਾ, ਹਿੱਲਣ ਦਾ ਕੀ ਮਤਲਬ, ਜਦੋਂ ਮਨ ਟਿਕਿਆ ਹੋਵੇ ਫਿਰ ਕਿੱਥੇ। ਆਪਾਂ ਸਾਰੇ ਭੈਣ ਭਰਾ ਗੁਰੂ ਜੀ ਦੇ ਬਚਨ ਸਮਝ ਰਹੇ ਹਾਂ, ਕਿੰਨਾ ਭਲਾ ਹੋ ਰਿਹਾ। ਇਸ ਕਰਕੇ ਚਾਹੀਦਾ ਤੇ ਇਹ ਹੈ ਵੀ ਇਹ ਟਕਾ ਬਣਾ ਕੇ, ਕੋਈ ਐਮਰਜੈਂਸੀ ਪੈ ਜੇ, ਕੋਈ ਬਹੁਤ ਵੱਡੀ ਮਜਬੂਰੀ ਬਣ ਜੇ ਤੇ ਗੱਲ ਵੱਖ ਹੁੰਦੀ ਹੈ, ਨਹੀਂ ਤੇ ਟਕਾ ਚਾਹੀਦਾ, ਐ ਟਕਾ। ਇਸ ਕਰਕੇ ਮੇਰੀ ਬੇਨਤੀ ਧਿਆਨ ਚ ਰੱਖਿਓ। ਇੱਥੇ ਹੁਣ ਫਾਸਟ ਨਾ ਵਿਖਾ ਦਿਓ, ਜੰਮੂ ਵਾਲੇ ਵੀ ਫਾਸਟ ਫਾਸਟ ਚੱਲੇ ਆ ਜੀ, ਹੁਣ ਅਸੀਂ ਆਏ ਵੀ ਫਾਸਟ ਫਾਸਟ ਬੈਠੇ, ਅਸੀਂ ਬੜੇ ਫਾਸਟ ਆ। ਕਿਰਪਾ ਕਰਕੇ ਥੋੜਾ ਜਿਹਾ ਟਾਈਮ ਦੇ ਦਿਓ, ਐਡੀ ਦੂਰੋਂ ਆਏ ਆ। ਇੱਕ ਰੁਪਈਆ ਨਹੀਂ ਜੀ ਮੰਗਦਾ ਮੈਂ, ਸਟੇਜ ਤੇ ਬੈਠਾ ਇੱਕ ਰੁਪਈਆ ਨਹੀਂ ਕਹਿੰਦਾ ਸਾਨੂੰ ਭੇਟਾ ਦੇ। ਤੇਲ ਵੀ ਅਸੀਂ ਆਪਣੇ ਕੋਲੋਂ ਪਾ ਲਾਂਗੇ, ਖਰਚਾ ਵੀ ਨਹੀਂ ਮੰਗਦੇ। ਪਰ ਸੁਣੋ, ਜੋ ਸੁਣ ਰਹੇ ਆ ਇਹਨੂੰ ਸੁਣੋ, ਕਿਰਪਾ ਕਰਕੇ ਸੁਣੋ। ਅੱਗੇ ਲਾਈਵ ਟੈਲੀਕਾਸਟ ਕਰ ਦਿਓ, ਮੈਂ ਕਿਹਾ ਇਹਦੀ ਕੀ ਨਾ ਹੀ ਕਰਿਓ, ਖਰਚਾ ਕਰਨ ਦੀ ਕੀ ਲੋੜ। ਤਿੰਨ ਚਾਰ ਲੱਖ, ਚਾਰ ਲੱਖ ਲੈ ਜਾਣਗੇ, ਕਿਉਂ ਖਰਚਾ ਕਰੀਏ? ਆਹੀ ਸੁਣ ਲਓ ਤੁਸੀਂ, ਲੋਕਾਂ ਨੂੰ ਏਡੀ ਦੂਰ ਸੁਣਾਉਣ ਦੀ, ਆਹੀ ਸੁਣ ਲਓ, ਆਪਾਂ ਹੀ ਸੁਣ ਲਓ। ਕਿਰਪਾ ਕਰਕੇ ਟਕਾ ਬਣਾ ਕੇ, ਥੋੜੇ ਮਿੰਟ, ਥੋੜੇ ਜਿਹੇ ਮਿੰਟ ਬਸ, ਸਵਾ ਦੋ ਘੰਟੇ ਤੋਂ ਟਿਕ ਕੇ, ਸਵਾ ਦੋ ਘੰਟੇ ਹੋ ਗਏ ਮੈਨੂੰ ਸ਼ੁਰੂ ਕੀਤੇ, ਪਰ ਉਹਨਾਂ ਨੂੰ ਸਵਾ ਦੋ ਹੋਏ ਆ ਜਿਹੜੇ ਪਹਿਲਾਂ ਦੇ ਬੈਠੇ ਆ, ਕਈ ਅਜੇ ਘੰਟੇ ਕਦੇ ਆਏ ਆ, ਉਹਨਾਂ ਦਾ ਘੰਟਾ ਹੀ ਹੋਇਆ ਜੇ। ਤੇ ਤੁਸੀਂ ਤੇ ਇੱਥੇ ਸਾਰੀ ਰਾਤ ਪ੍ਰੋਗਰਾਮ ਕਰਦੇ ਹੋ ਬਈ, ਇੱਥੇ ਸਾਰੀ ਰਾਤ ਚੱਲਦਾ ਨਾ, ਤੇ ਫਿਰ ਇੱਥੇ ਤੇ 4 ਵਜੇ ਤੱਕ ਚੱਲਦਾ ਪ੍ਰੋਗਰਾਮ, ਕਈ ਸਾਰਾ ਸਾਰਾ ਪ੍ਰੋਗਰਾਮ ਅਟੈਂਡ ਕਰਦੇ ਹੋਣ। ਇਸ ਕਰਕੇ ਥੋੜੇ ਜਿਹੇ ਟਾਈਮ ਇਕਾਗਰਤਾ ਬਣਾ ਕੇ ਰੱਖਿਓ, ਹਿਲਜੁਲ ਨਾ ਹੋ। ਗੱਲ ਕੀ ਚੱਲਦੀ ਸੀ ਵੀ ਰੱਬ ਜੀ ਲਿਖਦੇ ਆ ਕਿ ਬੰਦਾ ਲਿਖਦਾ ਹੈ? ਰੱਬ ਜੀ ਲਿਖਦੇ ਆ ਜੀ ਬੰਦੇ ਦੇ ਲਿਖੇ ਨੂੰ ਵੇਖ ਕੇ, ਰੱਬ ਦੇ ਨਿਯਮ, ਪਰਮਾਤਮਾ ਦੇ ਨਿਯਮ ਉਵੇਂ ਹੀ ਕੰਮ ਕਰਦੇ ਆ ਜਿਵੇਂ ਤੂੰ ਕਰਦਾ ਹੈ। ਖਜੂਰ ਤੇ ਚੜ ਜਾ, ਰੱਬ ਦੇ ਨਿਯਮਾਂ ਨੂੰ ਸਮਝ ਕੇ ਰੱਖੀ ਵੀ ਹੱਥ ਐ ਪਾਉਣਾ, ਲੱਤ ਇੱਥੇ ਰੱਖਣੀ ਹੈ, ਏਦਾਂ ਨਿਯਮਾਂ ਨੂੰ ਸਮਝ ਕੇ ਤੂੰ ਤੁਰਿਆ ਚੱਲੀ, ਖਜੂਰ ਖਾ ਲੈ, ਜਾ ਚੜ ਜਾ ਉੱਤੇ ਖਾ। ਪਰ ਜੇ ਨਿਯਮ ਤੋੜੇਗਾ, ਮਾੜਾ ਜਿਹਾ ਹੱਥੇ ਟੇਢਾ ਕਰਦੇ, ਨਿਯਮ ਨੇ ਤੈਨੂੰ ਨਹੀਂ ਬਖਸ਼ਣਾ, ਥੱਲੇ ਡਿੱਗੇਗਾ। ਤੇਰੇ ਲਿਖੇ ਦੇ ਮੁਤਾਬਕ ਰੱਬ ਨੇ ਲਿਖ ਦੇਣਾ ਨਾਲ ਦੀ ਨਾਲ, ਜੇ ਤੂੰ ਸਹੀ ਸਮਝ ਕੇ ਏਦਾਂ ਫੜ ਫੜ ਕੇ ਚੜ ਗਿਆ। ਲਓ ਜੀ ਖਜੂਰਾਂ ਲਿਖੀਆਂ ਗਈਆਂ, ਖਜੂਰਾਂ ਲਿਖੀਆਂ ਗਈਆਂ ਨਾ, ਖਾ ਲੀਆਂ, ਅੰਬ ਚੂਪਣ ਲੱਗ ਪਿਆ, ਚੜ ਗਿਆ ਅੰਬ ਤੇ, ਤੇ ਜੇ ਨਿਯਮ ਤੋੜਿਆ ਲੱਕ ਟੁੱਟ ਗਿਆ। ਨਿਯਮ ਨੇ ਤੈਨੂੰ ਬਖਸ਼ਣਾ ਨਹੀਂ, ਤੂੰ ਨਿਯਮ ਤੋੜਿਆ ਕੁਦਰਤ ਦਾ, ਤੇ ਉਸੇ ਵੇਲੇ ਸਜ਼ਾ ਮਿਲ ਗਿਆ। ਜੋ ਤੂੰ ਲਿਖੇਗਾ ਉਹਨੇ ਨਾਲ ਹੀ ਸਾਈਨ ਕਰ ਦੇਣੇ ਨੇ। ਵੇਖਿਓ ਜੱਜ ਦੇ ਸਾਈਨ ਚੱਲਦੇ ਨੇ, ਪਰ ਫਾਈਲ ਸਾਡੇ ਕਰਮਾਂ ਦੀ ਵੀ ਹੁੰਦੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਸਮਝ ਆਈ ਜੀ? ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਾਈਨ ਜੱਜ ਦੇ ਪਰ ਫਾਈਲ ਸਾਡੀ, ਕਰਮ ਸਾਡੇ, ਸਾਡੇ ਕਰਮਾਂ ਤੇ ਉਹਨੇ ਸਾਈਨ ਕਰਨੇ ਆ। ਮਾੜੇ ਕਰਮ ਨੇ, ਮਾੜੇ ਲਿਖਣਾ ਚਾਹੁੰਦਾ ਹੈ ਲਿਖਦਾ, ਚੱਕ। ਚੰਗੇ ਕਰਮ ਕਰਦਾ ਹੈ, ਚੰਗਾ ਲਿਖਣਾ ਚਾਹੁੰਦਾ ਹੈ, ਆ ਚੱਕ। ਉਹਨੇ ਸਾਈਨ ਕਰ ਦੇਣੇ ਨੇ, ਤੂੰ ਜਿਵੇਂ ਦੇ ਮਰਜ਼ੀ ਲਿਖ ਕੇ ਲੈ ਜਾ। ਮੈਂ ਬੇਨਤੀ ਕੀਤੀ ਨਾ ਵੀ ਲਿਖਦਾ ਟੀਚਰ ਵੀ ਹੈ, ਲਿਖਦਾ ਬੱਚਾ ਵੀ ਹੈ। ਬੱਚੇ ਦੇ, ਸਟੂਡੈਂਟ ਦੇ ਲਿਖੇ ਨੂੰ ਵੇਖ ਕੇ ਹੀ ਟੀਚਰ ਦੇ, ਰੱਬ ਜੀ ਨੇ ਸਾਡੇ ਲਿਖੇ ਨੂੰ ਵੇਖ ਕੇ ਲਿਖ ਦੇਣਾ। ਉਹ ਤੇ ਤਥਾਸਤੂ ਕਹਿ ਦਿੰਦਾ ਜੋ ਮਰਜ਼ੀ ਕਰ ਲਓ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆਪਾਂ ਨਿੱਕੇ ਹੁੰਦੇ ਵੇਖਦੇ ਨਹੀਂ ਸੀ ਹੁੰਦੇ ਹਿੰਦੂ ਵੀਰਾਂ ਦੇ ਜਿਹੜੇ ਨਾਟਕ ਚੱਲਦੇ ਸੀ, ਕਈ ਵੀ ਸ਼ਿਵ ਜੀ ਪ੍ਰਗਟ ਹੋ ਗਏ, ਸ਼ਿਵ ਜੀ ਜੀ ਮੈਨੂੰ ਵਰ ਦੇ ਦਿਓ, ਐ ਕਰ ਦਿਓ, ਆਹ ਕਰ ਦਿਓ, ਉਹ ਫਿਰ ਇੱਦਾਂ ਹੱਥ ਕਰਕੇ ਕਹਿ ਦਿੰਦੇ ਤਥਾਸਤੂ, ਜੋ ਮਰਜ਼ੀ ਮੰਗ ਲਓ, ਤੇਰੀ ਮਰਜ਼ੀ ਹੈ। ਰੱਬ ਜੀ ਤੇ ਤਥਾ ਅਸਤੂ ਕਰ ਦਿੰਦੇ ਨੇ ਵੀ ਠੀਕ ਹੈ ਗਲਤ ਚੱਲਣਾ ਚਾਹੁੰਦਾ ਗਲਤ ਲਿਖਣਾ ਗਲਤ ਲਿਖ ਲੈ ਚੰਗੇ ਲਿਖਣੇ ਨੇ ਜੇ ਸਿਆਣਾ ਫਿਰ ਮਾੜੇ ਲੇਖ ਨਾ ਲਿਖੀ ਬਾਬਾ ਫਰੀਦ ਸਾਹਿਬ ਜੇ ਅਕਲਵਾਨ ਕਹਾਉਂਦਾ ਹੈ ਵੀ ਮੈਂ ਦਾਨਾ ਮੈਂ ਸਿਆਣਾ ਫਿਰ ਮਾੜੇ ਲੇਖ ਕਿਉਂ ਲਿਖਣਾ ਹੈ ਜੇ ਲੇਖ ਮਾੜੇ ਲਿਖੀ ਫਿਰਦਾ ਹੈ ਤੈਨੂੰ ਸਿਆਣਾ ਕਿਵੇਂ ਮੰਨੀਏ ਜੇ ਲੇਖ ਗਲਤ ਨੇ ਲੇਖ ਮਾੜੇ ਲਿਖਦੇ ਆ ਤੇ ਤੈਨੂੰ ਸਿਆਣਾ ਕਿਵੇਂ ਮੰਨ ਲਈਏ ਤੂੰ ਸਿਆਣਾ ਨਹੀਂ ਹੋ ਸਕਦਾ ਲੇਖ ਬਦਲ ਆਪਣੇ ਸਿਆਣਾ ਕਾਲੇ ਲੇਖ ਫਿਰ ਪੜੋ
ਫਰੀਦਾ ਜੇ ਤੂੰ ਅਕਲ ਲਤੀਫਾ ਕਾਲੇ ਲੇਖ ਨਾ ਲੇਖ ਆਪਣੜੇ ਗਿਰੀਵਾਨ ਮਹਿ ਸਿਰ ਨੀਵਾਂ ਕਰ ਦੇਖ
ਪਿਆਰਿਓ ਹਰ ਬੰਦਾ ਲਿਖਣਾ ਤੇ ਚਾਹੁੰਦਾ ਪਿਰਥੀ ਚੰਦ ਵਾਲੇ ਕਰਮ ਲਿਖਦਾ ਕਿਹਦੇ ਕਿਹਦੇ ਵਾਲੇ ਕਰਮ ਹੈ ਮੀਣਿਆਂ ਵਾਲੇ ਧੋਖੇ ਗਦਾਰੀਆਂ ਠੱਗੀਆਂ ਬੇਈਮਾਨੀਆਂ ਤੇ ਸਤਿਕਾਰ ਭਾਲਦਾ ਗੁਰੂ ਅਰਜਨ ਦੇਵ ਜੀ ਵਾਲਾ ਸੁਣੋ ਕੰਮ ਕਰਦਾ ਨਕਲੀ ਅਕਾਲੀਆਂ ਵਾਲੇ ਨਕਲੀ ਅਕਾਲੀ ਲੀਡਰਸ਼ਿਪ ਵਾਲੇ ਨਕਲੀ ਅਕਾਲੀ ਤੇ ਸਤਿਕਾਰ ਭਾਲਦੇ ਨੇ ਲੋਕ ਬਾਬਾ ਜਰਨੈਲ ਸਿੰਘ ਜੀ ਵਾਲਾ ਲੇਖ ਨੇ ਗਦਾਰਾਂ ਵਾਲੇ ਕਰਮ ਨੇ ਗਦਾਰਾਂ ਵਾਲੇ ਤੇ ਸਤਿਕਾਰ ਬਾਬਾ ਜਰਨੈਲ ਸਿੰਘ ਹੋ ਸਕਦਾ ਜੇ ਕਰਮ ਇਦਾਂ ਦੇ ਕਰਨੇ ਨੇ ਪਿਰਥੀ ਚੰਦ ਦੇ ਕਰਮ ਪਿਰਥੀ ਚੰਦ ਵਾਲੇ ਕਰੇਗਾ ਤੇ ਪਿਰਥੀ ਇਹਦੀ ਲੈਣ ਚ ਖੜੇਗਾ ਜੇ ਗੁਰੂ ਅਰਜਨ ਦੇਵ ਜੀ ਵਾਲਾ ਵੇਖਿਓ ਇੱਕ ਗੱਲ ਹੋਰ ਸੁਣ ਲਓ ਪਿਰਥੀ ਚੰਦ ਵਾਲੀ ਲਾਈਨ ਤੇ ਤੁਰਨਾ ਤੁਰ ਉਮਰ ਵੀ ਵੱਧ ਸਕਦੀ ਹੈ ਸਰਕਾਰ ਤੇਰੇ ਨਾਲ ਰਹੇਗੀ ਬਣਾ ਕੇ ਰੱਖਣਗੇ ਸਰਕਾਰਾਂ ਦਰਬਾਰਾਂ ਸਭ ਨਾਲ ਬਣੇਗੀ ਇਧਰਲੇ ਪਾਸੇ ਤੱਤੀਆਂ ਤਵੀਆਂ ਤੇ ਦੇਗਾਂ ਨੇ ਇਹ ਸੱਚ ਹੈ ਤੇ ਰਹਿ ਵੀ ਕੱਲੇ ਹੀ ਜਾਏਗਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਨਾਲ ਵੀ ਨਹੀਂ ਤੁਰਦਾ ਇਧਰ ਪਾਸੇ ਗੋਲੀਆਂ ਨੇ ਇਧਰਲੇ ਪਾਸੇ ਮਰਨਾ ਪੈਣਾ ਹੈ ਆਪਣੇ ਆਪ ਨੂੰ ਜਾਲਣਾ ਪੈਣਾ ਹੈ ਕਾੜਨਾ ਪੈਣਾ ਹੈ
ਜੋ ਤੋ ਪ੍ਰੇਮ ਖੇਲਣ ਜਾਓ ਸਿਰ ਧਰ ਤਲੀ ਗੋਲੀ ਮੇਰੀਆਂ
ਸਿਰ ਧਰ ਤਲੀ ਦੱਸੋ ਪਿਆਰਿਓ ਗੁਰੂ ਨਾਨਕ ਸਾਹਿਬ ਸ਼ਹੀਦ ਹੋਏ ਸੀ ਭਲਾ ਬੋਲਿਓ ਸੋਚ ਕੇ ਦੱਸੋ ਗੁਰੂ ਨਾਨਕ ਸਾਹਿਬ ਸ਼ਹੀਦ ਹੋਏ ਸੀ ਨਹੀਂ ਹੋਏ ਗੁਰੂ ਅੰਗਦ ਸਾਹਿਬ ਨਹੀਂ ਹੋਏ ਗੁਰੂ ਅਮਰਦਾਸ ਜੀ ਨਹੀਂ ਹੋਏ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਹੋਏ ਪਰ ਅਗਲਾ ਗੱਲ ਅਗਲੀ ਗੱਲ ਸੁਣਿਓ ਪਰ ਇਸ ਰਾਹ ਤੇ ਤੁਰਨਾ ਸ਼ਹੀਦ ਹੋਣਾ ਹੈ ਇਹੋ ਜੀ ਜ਼ਿੰਦਗੀ ਜਿਉਣੀ ਹੈ ਅਣਖ ਨਾਲ ਵੱਖਰੀ ਹਟ ਕੇ ਸਭ ਤੋਂ ਵੱਖਰੀ ਹਟ ਕੇ ਇਹ ਫੈਸਲਾ ਸ਼ਹੀਦ ਹੋਣਾ ਹੈ ਇਸ ਰਾਹ ਤੇ ਤੁਰਨਾ ਸਿਰ ਤਲੀ ਤੇ ਰੱਖ ਕੇ ਤੁਰਨਾ ਹੈ ਉਹ ਗੱਲ ਵੱਖ ਹੈ ਵੀ ਸ਼ਹੀਦੀ ਰਾਹ ਵਿੱਚ ਚੱਲਦਿਆਂ ਚੱਲਦਿਆਂ ਆਵੇ ਭਾਵੇਂ ਨਾ ਆਵੇ ਮੌਤ ਆ ਜੇ ਭਾਵੇਂ ਆਮ ਮੌਤ ਆ ਜੇ ਭਾਵੇਂ ਤਵੀ ਤੇ ਭਾ ਕੇ ਆ ਜੇ ਪਰ ਇਸ ਰਾਹ ਤੇ ਤੁਰਨਾ ਸ਼ਹੀਦ ਹੋਣਾ ਹੈ ਗੁਰੂ ਨਾਨਕ ਸ਼ਹੀਦ ਤੋਂ ਘੱਟ ਨਹੀਂ ਸਨ ਸਿਰ ਤਲੀ ਤੇ ਰੱਖ ਕੇ ਤੁਰਿਆ ਜਾਂਦਾ ਹੈ ਸੱਚ ਦੇ ਰਾਹ ਤੇ ਤੁਰਨਾ ਸ਼ਹੀਦ ਹੋਣਾ ਹੈ ਕੁਰਬਾਨ ਆਹ ਜ਼ਿੰਦਗੀ ਜਿਉਣੀ ਹੈ ਇਦਾਂ ਫੈਸਲਾ ਕਰੋ ਪਿਆਰਿਓ ਅੱਜ ਸੋਚੋ ਵੀ ਮੈਂ ਗੁਰੂ ਨਾਨਕ ਵਾਲੀ ਜ਼ਿੰਦਗੀ ਜਿਉਣੀ ਹੈ ਅੱਜ ਫੈਸਲਾ ਕਰ ਲਓ ਮੈਂ ਗੁਰੂ ਅਰਜਨ ਦੇਵ ਜੀ ਵਾਲੀ ਜ਼ਿੰਦਗੀ ਜਿਉਣੀ ਹੈ ਮੈਂ ਗੁਰੂ ਗੋਬਿੰਦ ਸਿੰਘ ਵਾਲੀ ਜ਼ਿੰਦਗੀ ਜਿਉਣੀ ਹੈ ਗੁਰੂ ਗੋਬਿੰਦ ਸਿੰਘ ਵਾਲੀ ਜ਼ਿੰਦਗੀ ਜਿਉਣ ਦਾ ਫੈਸਲਾ ਲੈਣਾ ਸ਼ਹੀਦ ਹੋਣ ਦਾ ਫੈਸਲਾ ਹੈ ਹਾਂ ਰਾਹ ਵਿੱਚ ਚੱਲਦਿਆਂ ਚੱਲਦਿਆਂ ਕਿਤੇ ਮੌਤ ਆ ਗਈ ਤੇ ਠੀਕ ਹੈ ਨਾਮ ਹੀ ਆਈ ਤਾਂ ਵੀ ਸ਼ਹੀਦੀ ਚ ਗਿਣਿਆ ਜਾਂਦਾ ਬੰਦਾ ਕਿਉਂਕਿ ਰਾਹ ਉਹਨੇ ਇਹੋ ਹੀ ਚੁਣਿਆ ਹੈ ਤੁਸੀਂ ਫੈਸਲਾ ਕਰ ਲਿਆ ਮੈਂ ਗੁਰੂ ਅਰਜਨ ਦੇਵ ਜੀ ਦੇ ਰਾਹ ਤੇ ਤੁਰਨਾ ਹੈ ਜ਼ਰੂਰੀ ਨਹੀਂ ਵੀ ਮੌਤ ਆਏਗੀ ਉਹ ਮੌਤ ਨਾਮ ਹੀ ਆਈ ਉਹ ਵੀ ਸ਼ਹੀਦ ਹੈ ਜਿਵੇਂ ਨਾ ਕੱਲ ਇੱਕ ਗੱਲ ਸੁਣਦੇ ਸੀ ਕਮਾਲ ਦੀ ਗੱਲ ਦੱਸੋ ਪਿਆਰਿਓ ਗੁਰੂ ਸਾਹਿਬ ਜਾਦਿਆਂ ਦਾ ਸ਼ਹੀਦ ਹੋਣਾ ਔਖਾ ਹੈ ਬੜਾ ਔਖਾ ਹੈ ਨਾ ਬੋਲੋ ਔਖਾ ਹੈ ਨਾ ਬੜਾ ਪਰ ਕੀ ਉਹਨਾਂ ਦੇ ਪਿਤਾ ਦਾ ਲਾਸ਼ਾਂ ਦੇ ਕੋਲੋਂ ਲੰਘ ਜਾਣਾ ਇਹ ਸੌਖਾ ਇਹ ਸ਼ਹੀਦ ਤੋਂ ਘੱਟ ਹੈ ਦੱਸੋ ਇਹ ਸ਼ਹੀਦੀ ਤੋਂ ਘੱਟ ਹੈ ਪੌਣੇ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨੂੰ ਤੋੜਨਾ ਇਹ ਸ਼ਹੀਦੀ ਤੋਂ ਘੱਟ ਹੈ ਕਿ ਨਿੱਕੇ ਨਿੱਕੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਾਉਣਾ ਇਹ ਸ਼ਹੀਦੀ ਤੋਂ ਘੱਟ ਹੈ ਆਹ ਕੀ ਅਰਥ ਹੈ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਆਪਾਂ ਤੇ ਸਿਰ ਫਿਰ ਸਿਰ ਤਲੀ ਤੇ ਧਰੇ ਨਹੀਂ ਆਪਾਂ ਕਿਧਰੋਂ ਸਿੱਖ ਫੜ ਜਾਣੇ ਆਪਣੇ ਚੋਂ ਕਿੰਨੇ ਧਰਿਆ ਬੋਲੋ ਆਪਣੇ ਚੋਂ ਕਿੰਨੇ ਸ਼ਹੀਦ ਹੋਣਗੇ ਸਾਰੇ ਸ਼ਹੀਦ ਨਹੀਂ ਹੁੰਦੇ ਜ਼ਰੂਰੀ ਨਹੀਂ ਕਿ ਸਰੀਰ ਲੇਖੇ ਲੱਗੇਗਾ ਨਾਮ ਹੀ ਲੱਗਿਆ ਪਰ ਤਨ ਮਨ ਲੇਖੇ ਹੀ ਹੈ ਗੁਰੂ ਗੋਬਿੰਦ ਸਿੰਘ ਦੀ ਤਿਆਰੀ ਸੀ ਉਹ ਸਾਰੀ ਜ਼ਿੰਦਗੀ ਹੋਈ ਸ਼ਹੀਦ ਸਨ ਸਦਾ ਹੀ ਇਸ ਰਾਹ ਤੇ ਤੁਰਨਾ ਹੀ ਮਰ ਜੀਵੜਿਆਂ ਦਾ ਕੰਮ ਹੈ ਇਹ ਸੱਚ ਦੇ ਰਾਹ ਤੇ ਹਟ ਕੇ ਅਣਖ ਨਾਲ ਜਿਉਣਾ ਇਹ ਬੜਾ ਵੱਖਰਾ ਹੈ ਉਹ ਤੇ ਇੱਕ ਪੜਾਅ ਹੈ ਜ਼ਿੰਦਗੀ ਵਿੱਚ ਆ ਵੀ ਸਕਦਾ ਹੈ ਨਹੀਂ ਵੀ ਆ ਸਕਦਾ ਮੌਤ ਮੌਤ ਤੁਹਾਨੂੰ ਕੋਈ ਹਥਿਆਰ ਨਾਲ ਵੀ ਮਾਰ ਸਕਦਾ ਹੈ ਹੋ ਸਕਦਾ ਨਾ ਵੀ ਮਰੋ ਪਰ ਗੁਰੂ ਨਾਨਕ ਜਿੱਦਣ ਤੁਰੇ ਹੋਣਗੇ ਤਵੀ ਤੇ ਬੈਠਣ ਦੀ ਤਿਆਰੀ ਕਰ ਲਈ ਹੋਏਗੀ ਉਹ ਗੱਲ ਵੱਖ ਹੈ ਵੀ ਤਵੀ ਤੇ ਬੈਠੇ ਪਰ ਤਿਆਰੀ ਕੀਤੀ ਹੋਈ ਸੀ ਗੁਰੂ ਅੰਗਦ ਸਾਹਿਬ ਨੇ ਵੀ ਤਿਆਰੀ ਕੀਤੀ ਹੋਈ ਸੀ ਪਰ ਬੈਠੇ ਇਸ ਰਾਹ ਤੇ ਤੁਰਨਾ ਖੇਡ ਤਾਂ ਹੀ ਤੇ ਤੁਰਦੇ ਨਹੀਂ ਅੱਜ ਲੋਕ ਇਸ ਰਾਹ ਤੇ ਤੁਰਨਾ ਸੌਖਾ ਹੈ ਸਾਰੀ ਦੁਨੀਆ ਇੱਕ ਪਾਸੇ ਰਹਿ ਜਾਂਦੀ ਹੈ ਬੰਦਾ ਇਕੱਲਾ ਹੀ ਹੋ ਜਾਂਦਾ ਹੈ ਇਕੱਲਿਆਂ ਦਾ ਤੁਰਨ ਦਾ ਇਕੱਲਿਆਂ ਦਾ ਇਕੱਲਿਆਂ ਨੂੰ ਤੁਰਨਾ ਪੈਂਦਾ ਇਕੱਲਾ ਹੋ ਜਾਂਦਾ ਹੈ ਜਦੋਂ ਇਕੱਲਾ ਰਹਿ ਜਾਂਦਾ ਹੈ ਫਿਰ ਭੀੜ ਭਾਲਦਾ ਹੈ ਭੀੜ ਵਿੱਚ ਸਿਕਿਉਰਿਟੀ ਹੁੰਦੀ ਹੈ ਬੰਦਾ ਕਹਿੰਦਾ ਮੈਂ ਇਕੱਲਾ ਨਹੀਂ ਤੁਰ ਸਕਦਾ ਮੈਂ ਤੇ ਇਕੱਲਾ ਹੀ ਰਹਿ ਗਿਆ ਸਾਰੇ ਇੱਕ ਪਾਸੇ ਨੇ ਸਾਰਾ ਪਿੰਡ ਹੋਰ ਗੱਲਾਂ ਕਰਦਾ ਮੈਂ ਇਕੱਲਾ ਹੀ ਹੋਰ ਗੱਲਾਂ ਕਰਦਾ ਸਾਰਾ ਇਲਾਕਾ ਹੋਰ ਗੱਲਾਂ ਕਰਦਾ ਮੈਂ ਇਕੱਲਾ ਹੀ ਹੋਰ ਗੱਲਾਂ ਕਰਦਾ ਪਰ ਚੇਤਾ ਰੱਖਿਓ ਇੰਨੀ ਭੀੜ ਵਿੱਚ ਨਾ ਆ ਵੇਖੋ ਕਿੰਨੀ ਸੰਗਤ ਹੈ ਕੋਈ ਨਹੀਂ ਦਿਸਦਾ ਜੇ ਇੱਕ ਬੰਦਾ ਇਕੱਲਾ ਖੜਾ ਹੋ ਜੇ ਇਕੱਲਾ ਹੈ ਨਾ ਜਿਹੜਾ ਇਕੱਲਾ ਔਖਾ ਤੇ ਹੁੰਦਾ ਇਕੱਲਾ ਸਿਕਿਉਰਿਟੀ ਨਹੀਂ ਨਾ ਹੁੰਦੀ ਇਕੱਲਾ ਹੈ ਪਰ ਦਿਸਣਾ ਵੀ ਉਸੇ ਨਹੀਂ ਹੈ ਆਖੋ ਸਤਨਾਮ
ਸ੍ਰੀ ਵਾਹਿ
ਇਹ ਇਕੱਲਿਆਂ ਨੂੰ ਤੁਰਨਾ ਪੈਂਦਾ ਇਸ ਰਾਹ ਤੇ ਤਾਂ ਇਸੇ ਕਰਕੇ ਬਾਬਾ ਭਗਤ ਕਬੀਰ ਸਾਹਿਬ ਕਹਿੰਦੇ ਐ ਕਬੀਰ ਜਹਿ ਮਾਰਗ ਪੰਡਤ ਗਏ ਪਾਛੈ ਫਰੀ ਵਹੀਰ ਇੱਕ ਅਵਘਟ ਘਾਟੀ ਰਾਮ ਕੀ ਤੈ ਚੜ ਰਹੇ ਹੋ ਕਬੀਰ ਕਹਿੰਦੇ ਜਿਹੜੇ ਰਾਹ ਤੇ ਵਹਿਬਾਂ ਪਰ ਮੱਚ ਪਾਉਣ ਵਾਲੇ ਗਏ ਉਧਰ ਸਾਰੀ ਦੁਨੀਆ ਤੁਰੀ ਤੇ ਜਿੱਧਰ ਮੈਂ ਤੁਰਿਆ ਕਹਿੰਦੇ ਮੈਂ ਇਕੱਲਾ ਹੀ ਪਹੁੰਚਿਆ ਜਿਹੜੇ ਰਾਹ ਤੇ ਮੈਂ ਤੁਰਿਆ ਮੈਂ ਇਕੱਲਾ ਹੀ ਪਹੁੰਚਿਆ ਤੇ ਇਕੱਲਿਆਂ ਨੂੰ ਤੁਰਨਾ ਪੈਂਦਾ ਇੰਨਾ ਵੀ ਸੱਚ ਨਾ ਬੋਲ ਕੇ ਇਕੱਲਾ ਰਹਿ ਜੇ ਇੰਨਾ ਵੀ ਸੱਚ ਨਾ ਬੋਲ ਕੇ ਇਕੱਲਾ ਰਹਿ ਜੇ ਚਾਰ ਕੂ ਰੱਖ ਲੈ ਅਰਥੀ ਨੂੰ ਮੋਢਾ ਲਾਣ ਲਈ ਇੰਨਾ ਵੀ ਸੱਚ ਨਾ ਬੋਲ ਕੇ ਇਕੱਲਾ ਰਹਿ ਜੇ ਚਾਰ ਕੂ ਰੱਖ ਲੈ ਅਰਥੀ ਨੂੰ ਮੋਢਾ ਲਾਣ ਲਈ ਇਸ ਥਿਊਰੀ ਨਾਲ ਸਹਿਮਤ ਹੋ ਜੀ ਨਹੀਂ ਚਾਰ ਤੋਂ ਵੀ ਕੀ ਲੈਣਾ ਹੈ ਦੱਸੋ ਬਾਬਾ ਅਜੀਤ ਸਿੰਘ ਨੂੰ ਕਿਹੜੇ ਚਾਰ ਨੇ ਮੋਢਾ ਲਾਇਆ ਸੀ ਸਾਡਾ ਇਤਿਹਾਸ ਪੜ੍ਹੋ ਬਾਬਾ ਜੁਝਾਰ ਸਿੰਘ ਨੂੰ ਦੱਸੋ ਕਿਹੜੇ ਚਾਰ ਨੇ ਮੋਢਾ ਲਾਇਆ ਸੀ ਦੱਸੋ ਸਿੰਘੋ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਕਿਹੜੇ ਚਾਰ ਨੇ ਮੋਢਾ ਲਾਇਆ ਸੀ? ਦੱਸੋ ਪਿਆਰਿਓ, ਬਾਬਾ ਜਰਨੈਲ ਸਿੰਘ ਨੂੰ ਕਿਹੜੇ ਚਾਰ ਨੇ ਮੋਢਾ ਲਾਇਆ ਸੀ? ਬੋਲੋ। ਕੱਲ ਮੈਂ ਉਹਨਾਂ ਦੇ ਅੰਤਮ ਸੰਸਕਾਰ ਦੀ ਗੱਲ ਕਰਾਂਗਾ। ਕੱਲ ਬਾਬਾ ਜਰਨੈਲ ਸਿੰਘ ਦਾ ਜਿਹੜਾ ਅੰਤਮ ਸੰਸਕਾਰ ਹੋਇਆ ਜਿਹੜਾ, ਆਪਾਂ ਕੱਲ ਦੇ ਦੀਵਾਨ ਚ ਕਰਾਂਗੇ। ਪਰ ਕਿਹੜੇ ਚਾਰ ਨੇ ਮੋਢਾ ਲਾਇਆ ਸੀ ਪਤਾ ਤੁਹਾਡੇ ਚੋਂ? ਮੈਨੂੰ ਕੋਈ ਸਿੰਘ ਦੱਸੇ ਬਾਬਾ ਜਰਨੈਲ ਸਿੰਘ ਦਾ ਅੰਤਮ ਸੰਸਕਾਰ ਕਿੱਥੇ ਹੋਇਆ ਸੀ? ਹੋ ਸਕਦਾ ਕਿਸੇ ਨੇ ਕਿਤੇ ਪੜ੍ਹਿਆ ਹੋਵੇ, ਪਰ ਤੁਹਾਡੇ ਚ ਬਹੁਤੇ ਬੰਦਿਆਂ ਨੂੰ ਨਹੀਂ ਪਤਾ, ਬਹੁਤਿਆਂ ਨੂੰ ਨਹੀਂ ਪਤਾ। ਇੱਕ ਗੱਲ ਹੋਰ ਦਿਮਾਗ ਚੋਂ ਕੱਢ ਦੇਣੀ ਚਾਹੀਦੀ ਹੈ, ਅੰਗੀਠੇ ਅੰਗੂਠੇ ਬਣਾ ਕੇ ਵੀ ਦੁਨੀਆ ਯਾਦ ਨਹੀਂ ਕਰਦੀ। ਜਿਨ੍ਹਾਂ ਨੂੰ ਯਾਦ ਨਹੀਂ ਕਰਨਾ ਉਹਨਾਂ ਦੇ ਭਾਵੇਂ ਸੋਨੇ ਦੇ ਅੰਗੀਠੇ ਹੋਣ, ਜਿਹਨੂੰ ਯਾਦ ਕਰਨਾ ਹੈ ਪਤਾ ਵੀ ਨਾ ਹੋਵੇ ਕਿੱਥੇ ਸੰਸਕਾਰ ਕਰਤਾ, ਤਾਂ ਵੀ ਲੋਕ ਉਹਦੀ ਕਰਨੀ ਨੂੰ ਯਾਦ ਆ ਜਾਂਦਾ। ਜ਼ਰੂਰੀ ਨਹੀਂ ਉਹਦੀਆਂ ਮੜੀਆਂ ਹੋਣ, ਜ਼ਰੂਰੀ ਨਹੀਂ ਉਹ ਸੋਨੇ ਦੇ ਗੁੰਬਦ ਲੱਗੇ ਹੋਣ ਪਿਆਰਿਓ, ਜ਼ਰੂਰੀ ਥੋੜਾ ਇਹ ਕੋਈ ਜ਼ਰੂਰੀ। ਕਰਨੀ ਨੂੰ ਵੇਖਣਾ, ਕਰਨੀ ਨੂੰ, ਕਰਨੀ ਨੂੰ ਵੇਖਣਾ ਸਾਡੀ ਕਰਨੀ ਕਿੱਦਾਂ ਦੀ ਹੈ। ਕਹਿੰਦੇ ਇੰਨਾ ਵੀ ਸੱਚ ਨਾ ਬੋਲ ਕੇ ਇਕੱਲਾ ਰਹਿ ਜਾ, ਚਾਰ ਕੁ ਰੱਖ ਲੈ ਅਰਤੀ ਨੂੰ ਮੋਢਾ ਲਾਉਣ ਲਈ, ਉਹ ਚਾਰ ਤੋਂ ਵੀ ਕੀ ਲੈਣਾ ਹੈ, ਇੱਕ ਵੀ ਨਾ ਰਵੇ। ਸਾਡਾ ਇਤਿਹਾਸ ਤੇ ਕਹਿੰਦਾ ਹੈ ਇੱਕ ਵੀ ਨਹੀਂ ਸੀ ਤੁਰਿਆ ਸਾਹਿਬਜ਼ਾਦਿਆਂ ਦੇ ਮਗਰ, ਇਕੱਲੇ ਹੀ। ਇਸ ਕਰਕੇ ਮੇਰਿਓ ਵੀਰੋ, ਇਕੱਲੇ ਹੋਣ ਦੀ ਆਦਤ ਪਾਓ। ਇਕੱਲਾ ਤੁਰੀ ਫਿਰ ਇੱਕ ਦਿਨ ਕਾਫਲਾ ਬਣ ਜਾਏਗਾ। ਬੜੇ ਬੰਦੇ ਤੁਰਨਾ ਚਾਹੁੰਦੇ ਨੇ, ਪਰ ਅੱਗੇ ਲੱਗਣ ਵਾਲਾ ਉਹਨਾਂ ਨੂੰ ਕੋਈ ਇਕੱਲਾ ਨਹੀਂ ਲੱਭਦਾ। ਆਖੋ
ਸਤਿਨਾਮ।
ਬੜੇ ਬੰਦੇ ਤੁਰਨਾ ਚਾਹੁੰਦੇ, ਅੱਗੇ ਲੱਗਣ ਵਾਲਾ ਨਹੀਂ ਲੱਭਦਾ, ਇਕੱਲਾ ਇਕੱਲਾ ਤੁਰ ਪਏ। ਇਹ ਨਾ ਕਿਹਾ ਕਰੋ ਸਾਰੇ ਤੁਰਨਗੇ ਜਾਂ ਸਾਡਾ ਸਾਰਾ ਪਿੰਡ ਤੁਰੇਗਾ ਫਿਰ ਤੁਰ ਪਾਂਗੇ, ਸਾਡੇ ਸਾਰੇ ਬੰਦੇ ਤੁਰਨਗੇ ਫਿਰ ਤੁਰ ਪਾਂਗੇ, ਨਾ ਇਹ ਸਟੇਟਮੈਂਟ ਗਲਤ ਹੈ। ਮੇਰੇ ਵਰਗਾ ਕਹਿੰਦਾ ਹੈ ਤੁਰੋ 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 ਸਾਰੇ ਤੁਰੋ 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 ਸਾਰੇ ਐਂ ਕਰੋ, ਮੈਨੂੰ ਤੁਰਨਾ ਪੈਣਾ ਹੈ, ਜਿੱਦਣ ਤੁਰ ਪਾਂਗਾ ਫਿਰ ਤੁਰ ਪੈਣਗੇ। ਬਾਬਾ ਜਰਨੈਲ ਸਿੰਘ ਵਰਗਿਆਂ ਨੇ ਮੋਰਚੇ ਲਾ ਲੈ ਕੇ ਤੇ ਆ ਚੱਲਿਆ, ਆਪੇ ਤੁਰ ਪਏ ਸਾਰੇ। ਅੱਗੇ ਲੱਗਣ ਵਾਲਾ ਤੇ ਹੋਵੇ ਕੋਈ, ਉਹ ਦਲੇਰੀ ਤੇ ਵਿਖਾਉਣੀ ਪੈਣੀ ਹੈ ਨਾ, ਉਹ ਜੁਰਤ ਤੇ ਵਿਖਾਉਣੀ ਪੈਣੀ ਹੈ, ਇੱਕ ਵਾਰੀ ਖੜਨਾ ਤੇ ਪੈਣਾ ਹੈ, ਫਿਰ ਗੱਲ ਬਣਦੀ ਹੈ। ਪਿਆਰਿਓ ਖੜਨਾ ਸਿੱਖੀਏ, ਇਕੱਲੇ ਹੋਣਾ ਸਿੱਖੀਏ, ਲੇਖ ਬਦਲੀਏ ਆਪਣੇ ਲੇਖ। ਹੁਣ ਗੱਲ ਕੀ ਚੱਲਦੀ ਸੀ, ਸ਼ਬਦ ਕੀ ਚੱਲਦਾ, ਹੁਣ ਸੁਣੋ। ਲਿਲਾਟ ਉਹ ਜਿਹੜੇ ਲੇਖ ਲਿਖੇ ਹੈ, ਪਰਾਲਬਦ ਵਧੀਆ ਲਿਖੀ ਹੈ ਜਿਹਨਾਂ ਨੇ, ਲੋ ਸੁਣੋ ਫਿਰ ਦੋ ਪੰਕਤੀਆਂ ਪਿਛਲੀਆਂ ਗਾ ਕੇ ਫਿਰ ਗਾ।
ਜਿਸ ਮਸਤਕ ਕਰਾਮ ਲਿਖਿਆ ਲਿਲਾਟ, ਸਤਿਗੁਰ ਸੇਵੇ ਖੁੱਲੇ ਕਪਾ, ਅੰਤਰ ਬਾਹਰ ਨਿਕਟੇ ਸੋਏ, ਜਨ ਨਾਨਕ ਆਵੇ ਨਾ ਜਾਵੇ ਕੋਈ।
ਕੋਈ ਆਉਂਦਾ ਜਾਂਦਾ ਨਹੀਂ, ਹਰ ਪਾਸੇ ਉਹ ਪਰਮਾਤਮਾ ਆਪ ਹੀ ਹੈ, ਇੱਕ ਮਾਲਕ ਹੈ ਬਸ, ਹੋਰ ਕੁਛ। ਉਹਨੂੰ ਨੇੜੇ ਜਾਣਨਾ, ਉਹਨੂੰ ਹਾਜ਼ਰ ਨਾਜ਼ਰ ਸਮਝਣਾ, ਅੱਗੋਂ ਦੇਖਣ ਲਈ ਪੜ ਲਓ, ਉਹ ਹਰ ਵੇਲੇ ਹਾਜ਼ਰ ਹੈ, ਹਰ ਵੇਲੇ ਨੇੜੇ ਹੈ। ਪੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਅਸੀਂ ਦੂਰ ਸਮਝਦੇ ਹਾਂ, ਉਹ ਹਰ ਵੇਲੇ ਨੇੜੇ। ਜਿਹੜਾ ਨੇੜੇ ਜਾਣੇਗਾ ਉਹ ਬੰਦਾ, ਵੇਖੋ ਨਾ ਕੈਮਰਾ ਫਿੱਟ ਹੈ ਉਹਦਾ, ਹਰ ਵੇਲੇ ਇੱਕ ਭੈ ਬਣਨਾ ਚਾਹੀਦਾ ਉਹਦਾ, ਕੈਮਰਾ ਸਦਾ ਸਾਡੇ ਤੇ ਫਿੱਟ ਹੈ, ਅੰਦਰ ਬੈਠਾ ਸਾਡੇ ਸਭ ਦੇ।
ਹੱਥ ਪੱਟਣ ਵਿੱਚ ਮੰਦਰ ਭੰਨੇ, ਘਰ ਚੋਰੀ ਘਰ ਆਵੇ,
ਨਹੀਂ ਪਤਾ ਲੱਗਿਆ ਕਿਸੇ ਨੂੰ ਭੰਨ ਲਈਆਂ ਦੁਕਾਨਾਂ ਹੋ ਗਈਆਂ ਚੋਰੀਆਂ, ਕਹਿੰਦੇ ਕਿਹੜਾ ਪਤਾ ਲੱਗਿਆ ਹੈ, ਹੋ ਗਈਆਂ ਗਲਤੀਆਂ ਕਿਹੜਾ ਪਤਾ ਲੱਗਿਆ ਕਹਿੰਦੇ ਹੱਦ ਹੋ ਗਈ ਜਿਹੜਾ ਤੇਰੇ ਬੈਠਾ ਹੀ ਵਿੱਚ ਹੈ ਹਰੇਕ ਚੀਜ਼ ਤਾਂ ਟੱਕੀ ਜਾਂਦੇ ਨਾ ਗੱਲ ਕੀ ਚੱਲਦੀ ਸੀ ਪਹਿਲਾਂ ਵੀ ਦਰਗਾਹ ਵੀ ਉੱਤੇ ਆ ਉਹ ਵੀ ਉੱਤੇ ਆ ਵੀ ਉੱਤੇ ਜ਼ਿੰਦਗੀ ਤੋਂ ਧਰਮ ਅਲੋਪ ਹੋ ਗਿਆ ਗੁਰੂ ਜੀ ਕਹਿੰਦੇ ਨਾਨਕ ਜੀ ਉਪਾਏ ਗਏ ਤੇਰੇ ਅੰਦਰ ਜਿੰਦ ਪਾਈ ਹੈ ਤੇ ਨਾਨਕ ਜੀ ਲਿਖ ਨਾਵੈ ਧਰਮ ਨਾਲ ਹੀ ਵੈ ਬਾਤਾ ਧਰਮ ਰਾਜ ਤੇਰੇ ਅੰਦਰ ਬੈਠਾ ਅੰਦਰ ਹਰੇਕ ਚੀਜ਼ ਵਾਚ ਕਰਦਾ ਹੈ ਹਰੇਕ ਚੀਜ਼ ਵੇਖਦਾ ਹੈ ਲਓ ਆ ਪੰਕਤੀ ਸੁਣ ਲਓ ਪਹਿਲਾਂ ਜੋ ਸੁਣ ਰਹੇ
ਹੱਥ ਪੱਟਣ ਵਿੱਚ ਮੰਦਰ ਪੰਨੇ ਕਰ ਚੋਰੀ ਘਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾਂ ਛਪਾਵੇ
ਉਹ ਸਭ ਕੁਝ ਵੇਖਦਾ ਭਾਈ ਕਿਸੇ ਨੂੰ ਨਹੀਂ ਪਤਾ ਲੱਗਦਾ ਉਹਨੂੰ ਤੇ ਸਭ ਪਤਾ ਲੱਗਦਾ ਨਾ ਆ ਬਚਨ ਜੇ ਸਾਡੀ ਸੁਰਤ ਵਿੱਚ ਵਸ ਜਾਣ ਗਲਤੀ ਕਰਾਂਗੇ ਆ ਸੁਣੋ ਨਾ ਬਾਬਾ ਜਰਨੈਲ ਸਿੰਘ ਜੀ ਖਾਲਸਾ ਵੇਲੇ ਜਿੰਨੇ ਬੰਦੇ ਲੀਡਰ ਆਪਣੇ ਵਾਲੇ ਗਦਾਰੀਆਂ ਕਰ ਗਏ ਉਹ ਸਾਰੇ ਰੱਬ ਨੂੰ ਨੇੜੇ ਨਹੀਂ ਜਾਣਦੇ ਅਜੇ ਵੀ ਜਿਉਂਦੇ ਨੇ ਨਾ ਜੀ ਕਈ ਬੋਲੋ ਅਜੇ ਵੀ ਕਈ ਜਿਉਂਦੇ ਨੇ ਜਿਨ੍ਹਾਂ ਨੇ ਗਦਾਰੀਆਂ ਕੀਤੀਆਂ ਸੀ ਕਈ ਮਰ ਗਏ ਐ ਕਈ ਲੱਤਾਂ ਦੀਆਂ ਘੜੀਸਦੇ ਫਿਰਦੇ ਆ ਕਈਆਂ ਮਰ ਜਾਣਾ ਹੈ ਪਰ ਇਹ ਸਾਰੇ ਬੰਦੇ ਉਹ ਸੀ ਜਿਹੜੇ ਕਹਿੰਦੇ ਰੱਬ ਕਿਹੜਾ ਵੇਖਦਾ ਹੈ ਪਰ ਬਾਬਾ ਜਰਨੈਲ ਸਿੰਘ ਕਹਿੰਦੇ ਸੀ ਉਹ ਤੇ ਵੇਖਦਾ ਯਾਰ ਉਹਦੇ ਨਾਲ ਧੋਖਾ ਨਹੀਂ ਮੰਗਾ ਸਕਦਾ ਇਹ ਇਹ ਨਾ ਫੀਲ ਹੈ ਅਹਿਸਾਸ ਦਾ ਵਿਸ਼ਾ ਹੈ ਇਹ ਕੋਈ ਬੋਲਣ ਦਾ ਕਹਿਣ ਦਾ ਵਿਸ਼ਾ ਥੋੜਾ ਪਤਨੀ ਯਾਦ ਹੈ ਇੱਕ ਅਹਿਸਾਸ ਹੈ ਹੋਰ ਯਾਰ ਤੂੰ ਰੌਲਾ ਪਾਏਗਾ ਏਦਾਂ ਲੋਕਾਂ ਚ ਕਹੇ ਮੈਨੂੰ ਮੇਰੀ ਪਤਨੀ ਬਹੁਤ ਯਾਦ ਹੈ ਪਤਨੀ ਉਹ ਅਹਿਸਾਸ ਹੈ ਇੱਕ ਬੋਲਣ ਦੀ ਲੋੜ ਨਹੀਂ ਪਤਨੀ ਲਈ ਪਤੀ ਦਾ ਹੋਣਾ ਇਹ ਇੱਕ ਬੋਲਦਿਆ ਕਰੋ ਯਾਰ ਅਹਿਸਾਸ ਹੈ ਇਸੇ ਤਰ੍ਹਾਂ ਰੱਬ ਜੀ ਦਾ ਹੋਣਾ ਇੱਕ ਅਹਿਸਾਸ ਹੈ ਹੋਣਾ ਚਾਹੀਦਾ ਉਹਨਾਂ ਨੂੰ ਸੀ ਅੱਜ ਧੋਖਾ ਕਰ ਜਾਂਗਾ ਯਾਰ ਫਿਰ ਉਹ ਤੇ ਵੇਖਦਾ ਰੱਬ ਨਹੀਂ ਵੇਖਦਾ ਮਾਲਕ ਨਹੀਂ ਵੇਖਦਾ ਕਿਹਦੇ ਨਾਲ ਗਦਾਰੀ ਕੌਮ ਨਾਲ ਕਰਾਂਗਾ ਪਿਆਰਿਓ ਸੱਚ ਨਾਲ ਧੋਖਾ ਆਪਣੇ ਆਪ ਨਾਲ ਧੋਖਾ ਹੈ ਸੱਚ ਨਾਲ ਗਦਾਰੀ ਆਪਣੇ ਆਪ ਨਾਲ ਗਦਾਰੀ ਜਿਹੜਾ ਬੰਦਾ ਇਹ ਸਮਝ ਜਾਏਗਾ ਕਦੇ ਗਦਾਰੀ ਨਹੀਂ ਕਰਦਾ ਉਹ ਧੋਖਾ ਨਹੀਂ ਕਰਦਾ ਉਹ ਫਿਰ ਇਹਨਾਂ ਨੁਕਤਿਆਂ ਨੂੰ ਵੀ ਸਮਝਿਆ ਹੁੰਦਾ ਹੈ ਕਿ ਮਰਦਾ ਮੁਰਦਾ ਇੱਥੇ ਕੌਣ ਮੂਆ ਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋਂ ਚਲਤ ਪਾਇਆ ਵੀ ਸਰੀਰ ਦਾ ਮਰਨਾ ਮਰਨਾ ਥੋੜੋ ਹੈ ਉਸ ਉਹ ਸਮਝਿਆ ਜਿਹੜਾ ਹੈ ਇਸ ਇੱਥੇ ਇਸ ਲੈਵਲ ਤੱਕ ਗਿਆ ਉਹ ਕਹਿੰਦਾ ਗਦਾਰੀ ਨਹੀਂ ਕਰਨੀ ਧੋਖਾ ਨਹੀਂ ਕਰਨਾ ਸੱਚ ਨਾਲ ਧੋਖਾ ਆਪਣੇ ਆਪ ਨਾਲ ਧੋਖਾ ਹੈ ਪਿਆਰਿਓ ਆਪਣੇ ਆਪ ਨਾਲ ਧੋਖਾ ਨਾ ਕਰਿਓ ਤੁਹਾਨੂੰ ਲੱਗਦਾ ਘਰ ਵਾਲੀ ਨਾਲ ਧੋਖਾ ਹੈ ਤੇਰੇ ਆਪਣੇ ਆਪ ਨਾਲ ਧੋਖਾ ਕਰਦਾ ਬੜਾ ਵੱਡਾ ਭੁਲੇਖਾ ਪੈ ਗਿਆ ਤੇਰੇ ਤੈਨੂੰ ਲੱਗਦਾ ਮੈਂ ਘਰ ਵਾਲੀ ਨਾਲ ਧੋਖਾ ਕਰ ਰਿਹਾ ਘਰ ਵਾਲੀ ਨੂੰ ਲੱਗਦਾ ਮੈਂ ਘਰ ਵਾਲੇ ਨਾਲ ਧੋਖਾ ਕਰ ਰਹੀ ਹਾਂ ਕਮਲੇ ਆ ਸੀ ਆਪਣੇ ਆਪ ਨਾਲ ਧੋਖਾ ਕਰ ਰਹੇ ਹਾਂ ਤੇ ਆਪਣੇ ਆਪ ਨਾਲ ਧੋਖਾ ਕਰਾਂਗੇ ਸੁਖੀ ਕਿਵੇਂ ਹੋ ਜਾਵਾਂਗੇ ਅੰਦਰ ਵਾਲਾ ਜਾਣਦਾ ਹੈ ਉਹਨੇ ਤੈਨੂੰ ਟਿਕਣ ਨਹੀਂ ਦੇਣਾ ਜਿਹੜਾ ਤੇਰੇ ਅੰਦਰ ਬੈਠਾ ਹੈ ਉਹਨੇ ਤੈਨੂੰ ਸੌਣ ਨਹੀਂ ਦੇਣਾ ਤੇਰੀ ਜ਼ਿੰਦਗੀ ਬਰਬਾਦ ਕਰ ਦੇ ਰੱਬ ਦੇ ਨਿਯਮ ਨੇ ਨਾ ਜਿਹੜੇ ਜੇ ਭੰਗ ਕਰੇਗਾ ਤੂੰ ਨਿਯਮ ਨੂੰ ਸਮਝ ਕੇ ਖਜੂਰ ਤੇ ਚੜੀ ਚੱਲ ਚੱਲ ਜਾ ਚੜ ਜਾ ਖਾ ਲੈ ਖਜੂਰਾਂ ਤੇ ਜੇ ਨਿਯਮ ਭੰਗ ਕਰੇਗਾ ਹੱਥ ਛੁੱਟੇਗਾ ਲੱਕ ਟੁੱਟੇਗਾ ਨਿਯਮ ਨੂੰ ਤੋੜੇਗਾ ਤੇ ਪਛਤਾਣਾ ਪੈਣਾ ਸਾਨੂੰ ਸਾਨੂੰ ਪਛਤਾਣਾ ਪੈਣਾ ਇਸ ਕਰਕੇ ਰੱਬ ਜੀ ਨੂੰ ਯਾਦ ਰੱਖੀਏ ਇਹਨੂੰ ਕਹਿੰਦੇ ਐ ਵਿਸਰ ਨਾਹੀ ਦਾ ਦਾਤ ਆਪਣਾ ਕਹਿ ਤੇ ਦਿੰਦੇ ਆ ਨਾਮ ਦੀ ਦਾਤ ਮਿਲ ਜੇ ਨਾਮ ਕੀ ਨਾਮ ਬਈ ਵਾਹਿਗੁਰੂ 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 ਬੜਾ ਨਾਮ ਜਪਦਾ ਹੈ ਕੀ ਵਾਹਿਗੁਰੂ ਵਾਹਿਗੁਰੂ ਕਰਨਾ ਨਹੀਂ ਚਾਹੀਦਾ ਕਰੋ ਹਾਜ਼ਰ ਸਮਝ ਕੇ ਅਹਿਸਾਸ ਕਰਕੇ ਪ੍ਰੇਮ ਕਰਕੇ ਫੀਲ ਕਰਕੇ ਫਿਰ ਕਹੋ ਵਾਹਿਗੁਰੂ ਪਹਿਲਾਂ ਘਰ ਵਾਲੀ ਨੂੰ ਪਿਆਰ ਕਰਨਾ ਫੀਲ ਕਰ ਫਿਰ ਉਹਦਾ ਨਾਂ ਲੈ ਦੇ ਚਾ ਪਿਆਰ ਨਾਲ ਨਾ ਲੈ ਦੇ ਪਰ ਅਹਿਸਾਸ ਤੇ ਹੋਵੇ ਰੱਬ ਜੀ ਦਾ ਪਹਿਲਾਂ ਅਹਿਸਾਸ ਕਰੀਏ ਫਿਰ ਕਹੀਏ ਵਾਹਿਗੁਰੂ ਅਹਿਸਾਸ ਕਰਕੇ ਕਹੀਏ ਵਾਹਿਗੁਰੂ 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 ਅਹਿਸਾਸ ਕਰਕੇ ਹਾਜ਼ਰ ਹੋ ਸੁੱਤੇ ਪਏ ਨੇ ਜਾਗ ਸੋ ਆਪ ਸਾਰਿਆਂ ਨੂੰ ਬੇਨਤੀ ਹੈ ਪਹਿਲੀ ਬੇਨਤੀ ਤੇ ਪੱਕਾ ਨੋਟ ਕਰੋ ਪਹਿਲੀ ਬੇਨਤੀ ਤੇ ਇਹ ਹੈ ਵੀ ਗੁਰੂ ਜੀ ਜਾਣਗੇ ਆਪਾਂ ਫੇਰ ਚੱਲਾਂਗੇ ਪਹਿਲੀ ਬੇਨਤੀ ਦੂਜੀ ਬੇਨਤੀ ਇਹ ਹੈ ਹੱਥ ਜੋੜ ਕੇ ਕੰਮ ਨਹੀਂ ਮੁੱਕਣੇ ਕੰਮ ਮੁਕਾਉਂਦੇ ਮੁਕਾਉਂਦੇ ਬੜੇ ਮੁੱਕ ਗਏ ਇੱਕ ਨਾ ਇੱਕ ਦਿਨ ਆਪਾਂ ਵੀ ਮੁੱਕ ਜਾਣਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਕੱਲ ਨੂੰ ਲੇਟ ਨਾ ਆਇਓ ਜੇ ਵੇਲੇ ਨਾਲ ਆਓਗੇ ਵੇਲੇ ਨਾਲ ਟਕਾ ਬਣ ਜਾਏਗਾ ਫਿਰ ਆਪਾਂ ਓਨਾ ਹੀ ਆਨੰਦ ਆਏਗਾ ਨਾ ਪਿਆਰਿਓ ਜੇ ਅੱਜ 9:30 ਟਿਕੇ ਸੀ ਸਾਰੇ ਕੱਲ ਆਪਾਂ 8:30 ਟਿਕ ਜਾਈਏ ਫਿਰ ਆਹੀ ਡੇਢ ਘੰਟਾ ਹੁਣ ਟਕਾ ਨਾਲ ਸੁਣਿਆ ਫਿਰ ਆਪਾਂ 2.5 ਘੰਟੇ ਵੀ ਲੱਗ ਸਕਦੇ ਆ ਜੇ ਬਾਬਾ ਜਰਨੈਲ ਸਿੰਘ ਜੀ ਦੀ ਗੱਲ ਕਰੀਏ ਥੋੜਾ ਜਿਹਾ ਉਹਦੇ ਵਾਸਤੇ ਬੜੀ ਇਕਾਗਰਤਾ ਨਾਲ ਐ ਟਕਾ ਨਾਲ ਬੈਠੇ ਰਹੀਏ ਫਿਰ ਹੀ ਰਸ ਬਣਦਾ ਸੋ ਮੇਰੀ ਆਪ ਸਾਰੇ ਵੀਰਾਂ ਭਰਾਵਾਂ ਭੈਣਾਂ ਨੂੰ ਬੇਨਤੀ ਹੈ ਵੀ ਕੱਲ 8:00 ਕਿਰਪਾ ਕਰਕੇ ਆਇਓ ਵੇਲੇ ਨਾਲ ਆ ਕੇ 7:30 ਜਥਾ ਆ ਜਾਂਦਾ 7:30 ਸ਼ੁਰੂ ਹੋ ਜਾਏਗਾ ਕੀਰਤਨ ਆ ਕੇ ਚੌਂਕੜੇ ਮਾਰ ਕੇ ਆਏ ਆਪੋ ਆਪਣੀ ਜਗ੍ਹਾ ਮੱਲ ਕੇ ਬੈਠੋ ਹੋਰ ਸੁਣੋ ਅਜੇ ਜਾਣਾ ਨਹੀਂ ਮੈਂ ਪਹਿਲੀ ਬੇਨਤੀ ਤੇ ਕੀਤੀ ਨਾ ਵੀ ਜਾਣਾ ਨਹੀਂ ਗੁਰੂ ਜੀ ਜਾਣਗੇ ਫਿਰ ਜਾਣਾ ਕੱਲ ਅੰਮ੍ਰਿਤ ਸੰਚਾਰ ਹੋਣਾ ਹੈ ਪੰਚਾਇਤੀ ਗੁਰਦੁਆਰਾ ਟੇਕਰੀ ਪੰਚਾਇਤੀ ਗੁਰਦੁਆਰਾ ਟੇਕਰੀ ਸਿੰਬਲ ਕੈਂਪ ਵਾਰਡ ਨੰਬਰ ਹੈ 1 ਨੰਬਰ ਵਾਰਡ ਵਿੱਚ ਪੰਚਾਇਤੀ ਗੁਰਦੁਆਰਾ ਟੇਕਰੀ ਸਿੰਬਲ ਕੈਂਪ ਕੱਲ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ ਮੈਂ ਤੁਹਾਨੂੰ ਪਹਿਲੀ ਵਾਰ ਵੀ ਜਦੋਂ ਆਇਆ ਸੀ ਇੱਥੇ ਜੰਮੂ ਵਿੱਚ ਉਦੋਂ ਵੀ ਬੇਨਤੀ ਕੀਤੀ ਸੀ ਵੀ ਕੇਸਾ ਧਾਰੀ ਬਹੁਤ ਹੋ ਪਿਆਰਿਓ ਅੰਮ੍ਰਿਤਧਾਰੀ ਵੀ ਬਣੋ ਖੰਡੇ ਦੀ ਪੌਲ ਪ੍ਰਾਪਤ ਕਰਨੀ ਕੀ ਹੈ ਦਾਖਲਾ ਸੁਣੋ ਜਿਨ੍ਹਾਂ ਨੂੰ ਆਹ ਪੜ੍ਹਾਈ ਚੰਗੀ ਲੱਗਦੀ ਹੈ ਨਾ ਗੁਰਮਤ ਦੀ ਵੀ ਗੁਰੂ ਜੀ ਜਿਉਂਦਿਆਂ ਜਿਉਂਦਿਆਂ ਸਾਰਾ ਕੁਝ ਸਿਖਾਉਂਦੇ ਆ ਜਿਉਂਦਿਆਂ ਜਿਉਂਦਿਆਂ ਦਰਗਾਹ ਹੁੰਦੀ ਹੈ ਧਰਮਰਾਜ ਅੰਦਰ ਹੈ ਐਦਾਂ ਇੰਨਾ ਐਦਾਂ ਬਚਨਾਂ ਨੂੰ ਸਮਝਣਾ ਹੈ ਜਿਨ੍ਹਾਂ ਨੂੰ ਇਹ ਪੜ੍ਹਾਈ ਚੰਗੀ ਲੱਗਦੀ ਹੈ ਉਹਨਾਂ ਨੂੰ ਇਸ ਸਕੂਲ ਵਿੱਚ ਦਾਖਲਾ ਲੈ ਲੈਣਾ ਚਾਹੀਦਾ ਹੈ ਜੇ ਪੜ੍ਹਾਈ ਚੰਗੀ ਲੱਗਦੀ ਹੈ ਫਿਰ ਦਾਖਲਾ ਲਓ ਜਿਹੜਾ ਸਕੂਲ ਚੰਗਾ ਹੋਵੇ ਉੱਥੇ ਫਿਰ ਦਾਖਲਾ ਲੈ ਲਈਦਾ ਵੀ ਬੜੀ ਵਧੀਆ ਪੜ੍ਹਾਈ ਹੈ ਯਾਰ ਆਪਣੇ ਨਿਆਣਿਆਂ ਨੂੰ ਇੱਥੇ ਪੜ੍ਹਾਈਏ ਤੁਸੀਂ ਪੁੱਛੋਗੇ ਜਾ ਕੇ ਇਹ ਸਕੂਲ ਵਿੱਚ ਪੜ੍ਹਿਆ ਵਿਖਾਓ ਇੱਥੋਂ ਹੀ ਪੜ੍ਹੇ ਸੀ ਭਾਈ ਭਾਈ ਬਨੀ ਸਿੰਘ ਵਰਗੇ ਭਾਈ ਤਾਰੂ ਸਿੰਘ ਵਰਗੇ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਵਰਗੇ ਇੱਥੋਂ ਹੀ ਪੜ੍ਹੇ ਸੀ ਆਓ ਪੜ੍ਹੀਏ ਪੜ੍ਹ ਕੇ ਕੀ ਹੋ ਸਕਦਾ ਹੈ ਜਜ਼ਬਾ ਪੈਦਾ ਹੋ ਜਾਏਗਾ ਅਣਖ ਨਾਲ ਜਿਉਣ ਦਾ ਵੱਖਰੇ ਹੋ ਕੇ ਜਿਉਣ ਦਾ ਉਹ ਵੱਖਰੇ ਹੋ ਕੇ ਜਿਉਂਦਿਆਂ 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 ਰਾਹ ਵਿੱਚ ਭਾਵੇਂ ਮੌਤ ਵੀ ਆ ਜਾਏ ਪਰ ਫੈਸਲਾ ਮਰਨ ਦਾ ਨਹੀਂ ਕਰਨਾ ਫੈਸਲਾ ਕਾਹਦਾ ਕਰਨਾ ਹੈ ਜਿਉਣ ਦਾ ਅਣਖ ਨਾਲ ਜਿਉਣ ਦਾ ਫੈਸਲਾ ਕਰਨਾ ਹੈ ਉਹਦੇ ਵਿੱਚ ਭਾਵੇਂ ਮੌਤ ਵੀ ਆ ਜਾਏ ਫੈਸਲਾ ਮਰਨ ਦਾ ਨਹੀਂ ਜਿਉਣ ਦਾ ਜਿਉਣ ਦਾ ਫੈਸਲਾ ਕਰਨਾ ਹੈ ਅਣਖ ਨਾਲ ਜਿਉਣਾ ਹੈ ਆਹ ਸਾਡਾ ਫੈਸਲਾ ਹੈ ਇਦਾਂ ਜ਼ਿੰਦਗੀ ਜਿਉਣੀ ਹੈ ਆਪਣੀ ਜੇ ਉਹਦੇ ਵਿੱਚ ਵਿਚਾਲੇ ਕਿਤੇ ਮੌਤ ਵੀ ਆ ਗਈ ਤਾਂ ਵੀ ਕੋਈ ਨਹੀਂ ਜਿਵਾਂਗੇ ਤੇ ਜੇ ਨਹੀਂ ਤੇ ਇਹਦੇ ਨਾਲੋਂ ਮਰ ਜਾਣਾ ਚਾਹੀਦਾ ਕੱਲ ਅੰਮ੍ਰਿਤ ਸੰਚਾਰ ਹੋਏਗਾ ਬੜੇ ਮੇਰੇ ਵੀਰ ਤੁਹਾਡੇ ਵਿੱਚ ਕੇਸਾਧਾਰੀ ਤੇ ਸਾਰੇ ਹੀ ਉਹ ਹੁਣ ਅੰਮ੍ਰਿਤਧਾਰੀ ਵੀ ਬਣੋ ਗੁਰਬਾਣੀ ਨੂੰ ਪੜ੍ਹੋ ਆਪ ਦਾਖਲਾ ਲਈਏ ਜੀ ਦਾਖਲਾ ਖੰਡੇ ਦੀ ਪੌਲ ਪ੍ਰਾਪਤ ਕਰਨੀ ਦਾਖਲਾ ਲੈਣਾ ਹੈ ਦਾਖਲਾ ਕੱਲ ਇੱਥੇ ਗੁਰਦੁਆਰਾ ਸਾਹਿਬ 'ਚ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਵੀਰਾਂ ਨੂੰ ਕਈ ਵਿੱਚ ਕਹਿੰਦੇ ਆ ਜੀ ਸ਼ਕੇ ਵਰਗਾ ਹੀ ਹੈ ਸ਼ਕਿਆ ਤੇ ਨਹੀਂ ਪਰ ਹੈ ਸਾਡਾ ਗਲਤ ਤੇ ਕਰਦੇ ਨਹੀਂ ਕੁਛ ਅਸੀਂ ਕਈ ਬੰਦੇ ਵਿੱਚ ਇੱਦਾਂ ਵੀ ਕਹਿੰਦੇ ਕਹਿੰਦੇ ਸਿੱਖੀ ਅੰਦਰ ਹੈ ਇਹ ਕਿਹੜਾ ਬੀਜ ਇਹੋ ਜਿਹਾ ਬੀਜਿਆ ਜਿਹੜਾ ਅਜੇ ਤੱਕ ਬਾਹਰ ਹੀ ਨਹੀਂ ਆਇਆ ਵੀ ਬਾਹਰ ਵੀ ਕੱਢ ਖਾਓ ਹੁਣ ਮਾੜਾ ਮੋਟਾ ਪਤਾ ਵੀ ਲੱਗੇ ਵੀ ਜੇ ਤੇਰੇ ਅੰਦਰ ਸਿੱਖੀ ਹੈ ਤੇ ਬਾਹਰ ਵੀ ਆਵੇ ਉਹਦੀ ਖੁਸ਼ਬੂ ਵੀ ਤੇ ਫੈਲੇ ਉਹਦੀ ਮਹਿਕ ਤੇ ਫੈਲੇ ਉਹਦਾ ਪਤਾ ਤੇ ਲੱਗੇ। ਮੇਰੀ ਵੀਰੋ ਬੇਨਤੀ ਹੈ ਵੀ ਦਾਖਲਾ ਲਓ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪ ਅੰਮ੍ਰਿਤ ਦਿਆਲਦਾਸ ਨੂੰ ਮਹਾਰਾਜ ਨੇ ਕਿਹਾ ਸਾਡੇ ਵਾਂਗੂ ਮਹਾਰਾਜ ਕਹਿੰਦੇ ਦਿਆਲਦਾਸਾ ਅੰਮ੍ਰਿਤ ਛਕ ਲੈ ਭਾਈ। ਕਹਿੰਦਾ ਮਹਾਰਾਜ ਮੇਰਾ ਵੀ ਅੰਮ੍ਰਿਤ ਛਕੇ ਵਰ ਗਈ ਹੈ, ਮੈਂ ਕੋਈ ਮਾੜਾ ਕੰਮ ਤੇ ਕਰਦਾ ਨਹੀਂ, ਮੇਰਾ ਇਦਾਂ ਹੀ ਨਾ ਸਰ ਜਾਏਗਾ। ਗੁਰੂ ਗੋਬਿੰਦ ਸਿੰਘ ਜੀ ਮੇਰਾ ਇਦਾਂ ਹੀ ਨਾ ਸਰ ਜਾਏਗਾ। ਮਹਾਰਾਜ ਕਹਿੰਦੇ ਛਕ ਲੈ, ਮਹਾਰਾਜ ਮੇਰਾ ਇਦਾਂ ਹੀ ਨਾ ਸਰ ਜਾਏਗਾ। ਮਹਾਰਾਜ ਕਹਿੰਦੇ ਦਿਆਲਦਾਸ ਛਕ ਲਾਇਆ। ਕਹਿੰਦਾ ਮਹਾਰਾਜ ਮੇਰਾ ਇਦਾਂ ਹੀ ਨਾ ਸਰ ਜਾਏਗਾ। ਗੁਰੂ ਜੀ ਕਹਿੰਦੇ ਦਿਆਲਦਾਸ ਮੈਂ ਛਕਿਆ। ਅੱਛਾ ਮਹਾਰਾਜ ਮੈਂ ਅੰਮ੍ਰਿਤ ਛਕਿਆ ਹੈ, ਮੈਂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਿਆ। ਅੱਛਾ ਜੀ, ਕਹਿੰਦੇ ਮੇਰਾ ਤੇ ਨਹੀਂ ਸਰਿਆ, ਜੇ ਤੇਰਾ ਸਰਦਾ ਭਾਈ ਤੇਰੀ ਵਰਜੀ ਹੈ, ਸਾਰ ਲੈ ਫਿਰ। ਇਦਾਂ ਕਿਹਾ ਗੁਰੂ ਜੀ ਨੇ, ਮੇਰਾ ਨਹੀਂ ਸਰਿਆ, ਮੈਂ ਐਡਮਿਸ਼ਨ ਲਈ ਹੈ, ਮੈਨੂੰ ਪੜ੍ਹਾਈ ਚੰਗੀ ਲੱਗੀ ਹੈ, ਮੈਂ ਐਡਮਿਸ਼ਨ ਲਈ ਹੈ ਪ੍ਰੋਪਰ। ਜੋ ਵੇ ਹੈ ਨਾ, ਜਿਹੜਾ ਰਾਹ ਹੈ ਦਾਖਲਾ ਲੈਣਾ ਸਿਸਟਮ, ਉਹ ਸਿਸਟਮ ਨੂੰ ਮੈਂ ਫੋਲੋ ਕੀਤਾ ਹੈ, ਉਹ ਮਰਿਆਦਾ, ਤੇ ਮੈਂ ਦਾਖਲਾ ਲੈ ਕੇ ਇਹ ਪੜ੍ਹਾਈ ਮੈਂ ਖੁਦ ਛਕਿਆ। ਗੁਰੂ ਜੀ ਕਹਿੰਦੇ ਮੇਰਾ ਨਹੀਂ ਸਰਿਆ। ਦਿਆਲਦਾਸ ਜੇ ਤੇਰਾ ਸਰਦਾ ਤੇ ਸਾਰ ਲੈ। ਰੋਣ ਲੱਗ ਪਿਆ, ਕਹਿੰਦਾ ਲਓ ਮਹਾਰਾਜ ਫਿਰ ਮੇਰਾ ਕਿੱਥੇ ਸਰ ਜਾਏਗਾ, ਜੇ ਤੁਹਾਡਾ ਨਹੀਂ ਸਰਿਆ ਮੇਰਾ ਕਿਵੇਂ ਸਰ ਸਕਦਾ। ਫਿਰ ਉਹਨੇ ਦਾਖਲਾ ਲਿਆ। ਇਹ ਸਾਡਾ ਕੌਮੀ ਕਨਸੈਪਟ ਹੈ, ਧਰਮ ਇੱਕੋ ਹੀ ਹੈ, ਪਰ ਇਹ ਸਾਡਾ ਕੌਮੀ ਕਨਸੈਪਟ ਹੈ ਜਿਹਦੇ ਵਿੱਚ ਅਸੀਂ ਅੰਮ੍ਰਿਤ ਛਕ ਕੇ ਪੰਜ ਕਕਾਰਾਂ ਦੇ ਧਾਰਨੀ ਹੋਣਾ ਹੈ, ਬਾਣੀ ਬਾਣੇ ਦੇ ਧਾਰਨੀ ਹੋਣਾ ਹੈ, ਵਾਅਦਾ ਕਰਨਾ ਵੀ ਗੁਰੂ ਜੀ ਅੱਜ ਤੋਂ ਤੁਹਾਡੇ ਬਚਨ ਪੜਾਂਗੇ ਸਮਝਾਂਗੇ। ਬਸ ਫਿਰ ਇਹ ਮਜ਼ਹਬ ਨੂੰ ਸਮਝਦਿਆਂ, ਮਜ਼ਹਬਾਂ ਦੇ ਰਾਹ ਤੇ ਤੁਰਦਿਆਂ ਧਰਮ ਤੱਕ ਪਹੁੰਚਣਾ। ਆਖੋ ਸਤਨਾਮ, ਇਹ ਸਾਰੇ ਮਜ਼ਹਬ ਜਿਹੜੇ ਹੈ ਧਰਮ ਤੱਕ ਲੈ ਕੇ ਜਾਂਦੇ ਹੈ। ਰੱਬ ਦੇ ਨਿਯਮਾਂ ਨੂੰ ਆਪਾਂ ਸਮਝ ਸਕੀਏ, ਤੁਮ ਰਾਮ ਕਹੋ ਵੋ ਰਹੀਮ ਕਹੇ, ਮਤਲਬ ਤੋਂ ਉਸ ਅੱਲਾਹ ਸੇ ਹੈ। ਤੁਮ ਦੀਨ ਕਹੋ ਵੋ ਧਰਮ ਕਹੇ, ਮਤਲਬ ਤੋਂ ਉਸ ਕੀ ਰਾਹ ਸੇ ਹੈ। ਸੋ ਉਹਦੇ ਰਾਹ ਤੇ ਤੁਰੀਏ, ਬਸ ਉਹਦੇ ਰਾਹ ਤੇ ਤੁਰੀਏ, ਅਸਲ ਰਾਹ ਤੱਕ ਪਹੁੰਚ ਜਾਈਏ। ਸੋ ਬੇਨਤੀ ਹੈ ਜ਼ਰੂਰੀ ਵੀ ਗੁਰੂ ਜੀ ਜਾਣਗੇ ਫਿਰ ਜਾਣਾ ਹੈ, ਕੱਲ੍ਹ ਨੂੰ ਵੇਲੇ ਨਾਲ ਆਇਓ, ਤੇ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਕੇਸੀ ਇਸ਼ਨਾਨ ਕਰਕੇ ਆਓ, ਨਵੇਂ ਜਾਂ ਸਾਫ਼ ਬਸਤਰ, ਸਾਫ਼ ਧੋਤੇ ਹੋਏ ਬਸਤਰ ਪਾ ਕੇ ਸ਼ਾਮ ਦੇ 5 ਵਜੇ ਹੱਦ 6 ਵਜੇ, ਜ਼ਿਆਦਾ ਤੋਂ ਜ਼ਿਆਦਾ ਜੇ ਕੋਈ ਲੇਟ ਹੋਇਆ ਤੇ 7 ਵਜੇ ਤੱਕ ਤੇ ਜ਼ਰੂਰ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਿਓ। ਜਿਨ੍ਹਾਂ ਜਿਨ੍ਹਾਂ ਨੇ ਖੰਡੇ ਦੀ ਪੌਲ ਪ੍ਰਾਪਤ ਕਰਨੀ ਹੈ, ਮੇਰੀਆਂ ਭੈਣਾਂ ਮੇਰੇ ਵੀਰ ਭਰਾ, ਅੰਮ੍ਰਿਤ ਛਕੀਏ, ਸਿੰਘ ਸੱਜੀਏ। ਕਈ ਬੰਦੇ ਕਹਿੰਦੇ ਖੰਡੇ ਦੀ ਪੌਲ ਨਹੀਂ ਕਹਿਣਾ ਚਾਹੀਦਾ, ਅੰਮ੍ਰਿਤ ਨਹੀਂ ਕਹਿਣਾ ਚਾਹੀਦਾ। ਹਰੇਕ ਅਰਥ ਹੈ ਨਾ ਜਿਹੜਾ, ਵੇਖਿਓ ਕੱਪੜੇ 'ਚ ਵੱਟ ਪੈ ਗਿਆ, ਅੱਜ ਬੜਾ ਵੱਟ ਲੱਗਾ ਹੈ, ਵੱਟ ਵੱਟ ਤੁਰਿਆ ਜਾਂਦਾ ਹੈ, ਸ਼ਬਦ ਕੀ ਹੈ ਵੱਟ, ਪਰ ਜੇ ਸਾਰੀ ਗੱਲ ਨੂੰ ਸਮਝੋਗੇ ਤੇ ਅਰਥ ਬਦਲ ਜਾਂਦਾ ਹੈ। ਕਿਵੇਂ, ਸੁਣੋ, ਬਾਣੀ 'ਚ ਲਿਖਿਆ ਜਹਿ ਪ੍ਰਸਾਦ ਛੱਤੀ ਹੀ ਅੰਮ੍ਰਿਤ ਕਾਹੇ ਤਿਸ ਠਾਕੁਰ ਕੋ। ਇੱਥੇ ਭੋਜਨ ਨੂੰ ਕੀ ਲਿਖਿਆ? ਅੰਮ੍ਰਿਤ। ਕਿਉਂ? ਭੁੱਖੇ ਵਾਸਤੇ ਭੋਜਨ ਅੰਮ੍ਰਿਤ ਹੈ, ਭੁੱਖੇ ਲਈ ਭੋਜਨ ਅੰਮ੍ਰਿਤ ਹੈ। ਪਸ਼ੂ ਮਿਲੇ ਚੰਗਿਆਈਆਂ ਖੜ ਖਾਹੈ ਅੰਮ੍ਰਿਤ ਦੇ, ਦੁੱਧ ਨੂੰ ਅੰਮ੍ਰਿਤ ਲਿਖਿਆ। ਕਿਉਂ? ਕਮਜ਼ੋਰ ਸਰੀਰ ਵਾਸਤੇ ਦੁੱਧ ਅੰਮ੍ਰਿਤ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ, ਬਾਣੀ ਨੂੰ ਅੰਮ੍ਰਿਤ ਲਿਖਿਆ। ਅਗਿਆਨੀ ਲਈ ਗੁਰੂ ਦਾ ਸੱਚਾ ਗਿਆਨ ਅੰਮ੍ਰਿਤ ਹੈ, ਤੇ ਮਨ ਦੇ ਤਲ ਤੇ ਰੱਬ ਦੀ ਹੋਂਦ ਨੂੰ ਫੀਲ ਕਰਨਾ ਨਾਮ ਨੂੰ ਅੰਮ੍ਰਿਤ, ਨਾਮ ਨਿਧਾਨ ਹੈ ਮਿਲ ਪੀਵੋ ਭਾਈ, ਇਹ ਅੰਮ੍ਰਿਤ ਹੈ। ਰੱਬ ਜੀ ਦੀ ਹੋਂਦ ਨੂੰ ਫੀਲ ਕਰਨਾ ਅੰਮ੍ਰਿਤ ਹੈ, ਤੇ ਜਿਹੜੇ ਠੰਡੇ ਬਾਟੇ ਦੀ ਪੌਲ ਸਮਾਜ ਦੀਆਂ ਵੰਡੀਆਂ ਖਤਮ ਕਰੇ, ਜਾਤ ਪਾਤ ਖਤਮ ਕਰੇ, ਜਾਤ ਪਾਤ ਦੀ ਜ਼ਹਿਰ ਨੂੰ ਖਤਮ ਕਰੇ, ਛੂਤ ਪਾਤ ਨੂੰ ਖਤਮ ਕਰੇ, ਇੱਕ ਬਰਾਬਰ ਭੈਣ ਭਰਾ ਕਰ ਦੇਵੇ, ਉਹ ਖੰਡੇ ਦੀ ਪੌਲ ਸਾਡੇ ਸਮਾਜ ਵਾਸਤੇ ਕੀ ਹੈ? ਅੰਮ੍ਰਿਤ। ਜਿਸ ਪਾਣੀ ਦੇ ਵਿੱਚ ਇਕੱਠੇ ਨਾ ਸਕੀਏ, ਕੋਈ ਜਾਤ ਪਾਤ ਨਹੀਂ ਪੁੱਛਦਾ, ਕੋਈ ਵੱਡਾ ਕੋਈ ਛੋਟਾ ਨਹੀਂ, ਉਹਨੂੰ ਕਹਿ ਦਿੰਦੇ ਆ ਅੰਮ੍ਰਿਤ, ਜਿੱਥੇ ਕੋਈ ਜਾਤ ਪਾਤ ਨਹੀਂ ਪੁੱਛਦਾ ਸਾਰੇ ਨਹਾ ਸਕਦੇ ਆ, ਉਹਨੂੰ ਕਹਿ ਦਿੰਦੇ ਆ ਅੰਮ੍ਰਿਤ ਸਰੋਵਰ। ਇਹਨਾਂ ਅਰਥਾਂ ਵਿੱਚ ਅੰਮ੍ਰਿਤ ਹੈ, ਸੁਣੋ, ਇੱਕ ਅਰਥ ਵਿੱਚ ਪਾਣੀ ਹੈ, ਦੂਜੇ ਅਰਥ ਵਿੱਚ ਕੀ ਹੈ? ਅੰਮ੍ਰਿਤ। ਇੱਕ ਅਰਥ ਵਿੱਚ ਦੁੱਧ ਹੈ, ਦੂਜੇ ਅਰਥ ਵਿੱਚ ਕੀ ਹੈ? ਅੰਮ੍ਰਿਤ। ਇੱਕ ਅਰਥ ਵਿੱਚ 36 ਪ੍ਰਕਾਰ ਦਾ ਭੋਜਨ ਹੈ, ਪਰ ਦੂਜੇ ਅਰਥ ਵਿੱਚ ਅੰਮ੍ਰਿਤ। ਇੱਕ ਅਰਥ ਵਿੱਚ ਖੰਡੇ ਦੀ ਪੌਲ ਹੈ, ਪਰ ਦੂਜੇ ਅਰਥ ਵਿੱਚ ਅੰਮ੍ਰਿਤ। ਅੰਮ੍ਰਿਤ ਇੱਕ ਅਰਥ ਵਿੱਚ, ਦੂਜੇ ਅਰਥ ਵਿੱਚ ਖੰਡੇ ਦੀ ਪੌਲ ਹੈ। ਇਸ ਕਰਕੇ ਭਾਈ, ਨਿੱਕੀਆਂ ਨਿੱਕੀਆਂ ਗੱਲਾਂ ਜਿਵੇਂ ਵਾਲ ਦੀ ਖੱਲ ਨਹੀਂ ਲਾਣੀ ਚਾਹੀਦੀ, ਵਾਲ ਦੀ ਛਿੱਲ ਲਾਣ ਦੀ ਗੱਲ ਨਹੀਂ, ਹਰ ਗੱਲ ਨੂੰ ਸਮਝਣਾ ਹੈ ਜ਼ਰੂਰ। ਸੋ ਖੰਡੇ ਦੀ ਪੌਲ ਅੰਮ੍ਰਿਤ ਹੈ, ਕਿਉਂਕਿ ਜਾਤ ਪਾਤ ਜ਼ਹਿਰ ਖਤਮ ਕਰਦੀ ਹੈ ਸਾਡਾ, ਇਹ ਜਾਨ ਪਾਉਂਦੀ ਹੈ ਸਾਡੇ ਚ, ਭਰਾ ਭਰਾ ਬਣਾਉਂਦੀ ਹੈ। ਵੱਧ ਤੋਂ ਵੱਧ ਸੰਗਤ ਅੰਮ੍ਰਿਤ ਛਕਣ ਵਾਸਤੇ ਮਨ ਬਣਾਓ, ਨਾਮ ਲਿਖਾਓ, ਕੱਲ ਸ਼ਾਮ 6 ਵਜੇ ਗੁਰਦੁਆਰਾ ਸਾਹਿਬ ਚ ਪਹੁੰਚਣ ਦੀ ਕਿਰਪਾਲਤਾ ਕਰਿਓ। ਜੇ ਕੋਈ ਪਹਿਲਾਂ ਛੱਕ ਕੇ ਭੁੱਲ ਗਲਤੀ ਕਰ ਬੈਠਾ, ਦੁਬਾਰਾ ਸੁਧਾਈ ਕਰਾ ਲਵੇ, ਦੁਬਾਰਾ ਨਾਮ ਦਰਜ ਕਰਾਓ ਜੀ, ਦੁਬਾਰਾ ਸੁਧਾਈ ਕਰਾ ਲਓ, ਦੁਬਾਰਾ ਪੇਸ਼ ਹੋ ਜਾਓ ਪੰਜ ਪਿਆਰਿਆਂ ਦੇ ਸਾਹਮਣੇ। ਪੰਜ ਪਿਆਰੇ ਸਿੰਘ ਜਥੇ ਦੇ ਵਿੱਚ ਨਾਲ ਆਏ ਹੈ, ਉਹਨਾਂ ਨੇ ਫਿਰ ਡਿਊਟੀ ਕੱਲ ਕਰਨੀ ਹੈ ਅੰਮ੍ਰਿਤ ਛਕਾਉਣ ਦੀ। ਆਓ ਸਾਰੇ ਰਲ ਮਿਲ ਕੇ ਭੈਣ ਭਰਾ ਬਣੀਏ, ਦਸ਼ਮੇਸ਼ ਪਿਤਾ ਦੇ ਪੁੱਤ ਬਣੀਏ, ਪੁੱਤਰਾਂ ਦੇ ਦਾਨੀ ਦੇ ਪੁੱਤ ਬਣੀਏ, ਪਿਤਾ ਦਸ਼ਮੇਸ਼ ਦੀਆਂ ਖੁਸ਼ੀਆਂ ਜੇ ਲੈਣੀਆਂ, ਖੰਡੇ ਵਾਲਾ ਅੰਮ੍ਰਿਤ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਿੰਘ ਸੱਜ ਕੇ ਸਤਿਗੁਰ ਦੀਆਂ ਖੁਸ਼ੀਆਂ ਲਈਏ। ਗੱਜ ਕੇ ਆਨੰਦ ਸਾਹਿਬ ਚ ਬੋਲੋ, ਕੋਈ ਰਸਨਾ ਵਾਂਝੀ ਨਾ ਰਵੇ, ਗੁਰੂ ਜੀ ਜਾਣਗੇ ਫਿਰ ਜਾਣਾ, ਪਹਿਲਾਂ ਨਹੀਂ ਜਾਣਾ। ਬਾਕੀ ਦੀਆਂ ਬੇਨਤੀਆਂ ਜੂਨ 84 ਬਾਰੇ ਕੁਛ ਬੇਨਤੀਆਂ ਕੱਲ ਦੇ ਦੀਵਾਨ ਚ ਕਰਾਂਗੇ। ਆਓ ਟਿਕਾ ਬਣਾ ਕੇ ਰੱਖਿਓ, ਵੇਲੇ ਨਾਲ ਆਇਓ ਜੀ, ਲੇਟ ਨਾ ਕਰਿਓ, ਕੱਲ ਵੇਲੇ ਨਾਲ ਆਇਓ। ਆਪਣੇ ਮੋਬਾਈਲ, ਪਰਸ, ਸੋਨਾ, ਗਹਿਣਾ, ਬੱਚੇ ਸੰਭਾਲ ਕੇ ਰੱਖਿਓ, ਰਸ਼ ਬਹੁਤ ਜ਼ਿਆਦਾ ਹੈ, ਬੱਚਿਆਂ ਨੂੰ ਵੀ ਸੰਭਾਲ ਕੇ ਰੱਖਣਾ। ਜਿਵੇਂ ਆਏ ਹਾਂ ਆਪਾਂ ਹੌਲੀ ਹੌਲੀ ਉਵੇਂ ਹੀ ਆਰਾਮ ਨਾਲ ਜਾਣਾ, ਜਾਣਾ ਉਦੋਂ ਹੈ ਜਦੋਂ ਗੁਰੂ ਜੀ ਚਲੇ ਜਾਣਗੇ। ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ, ਪ੍ਰੇਮ ਭੇਟਾ ਮੱਥਾ ਤੇ ਦੂਰੋਂ ਹੀ ਟੇਕ ਜਾਂਦਾ, ਪਰ ਪ੍ਰੇਮ ਭੇਟਾ ਜੇ ਰੱਖਣੀ ਹੈ ਉਹ ਅੱਗੇ ਆ ਜਾਓ, ਮੱਥਾ ਤੇ ਦੂਰੋਂ ਵੀ ਟੇਕ ਲਓਗੇ ਟਿਕ ਜਾਏਗਾ, ਨਮਸਕਾਰ ਭਾਵਨਾ ਨਾਲ ਕਰ ਲਓ। ਵੇਖਿਓ ਇੱਥੋਂ 30 ਫੁੱਟ ਤੇ ਦੂਰ ਮੱਥਾ ਟੇਕਦਾ, ਗੁਰੂ ਗ੍ਰੰਥ ਸਾਹਿਬ 30 ਫੁੱਟ ਤੇ ਨੇ, 90 ਤੇ ਵੀ ਟਿਕ ਜਾਣਾ ਜੇ ਚੰਗੀ ਤਰ੍ਹਾਂ ਮੱਥਾ ਟੇਕ ਲੈਂਦਾ ਸ਼ਰਧਾ ਭਾਵਨਾ ਨਾਲ। ਇੱਥੋਂ ਵੀ 30 ਫੁੱਟ ਤੇ ਟਿਕਣਾ, ਨਾਲ ਸਿਰੇ ਨਹੀਂ ਪਹੁੰਚਿਆ ਜਾਂਦਾ, ਪਰ ਬੇਨਤੀ ਹੈ ਵੀ ਜੇ ਪ੍ਰੇਮ ਭੇਟਾ ਜਿਨ੍ਹਾਂ ਨੇ ਆਪਣੀ ਰੱਖਣੀ ਹੁੰਦੀ ਹੈ ਉਹ ਆਪਣੀ ਰੱਖ ਲਓ ਅੱਗੇ ਗੁਰੂ ਸਾਹਿਬ ਕੋਲ ਆ ਕੇ, ਬਾਕੀ ਸੰਗਤ ਸਾਰੀ ਬੈਠੀ ਰਵੇ, ਖੜੇ ਹੋ ਕੇ ਮੱਥਾ ਟੇਕ ਲੈਣ ਜਿਨ੍ਹਾਂ ਨੇ ਟੇਕਣਾ, ਬਾਕੀ ਸੰਗਤ ਨੇ ਉਦੋਂ ਹੀ ਜਾਣਾ ਜਦੋਂ ਗੁਰੂ ਜੀ ਜਾਣਗੇ, ਕੱਲ ਵੇਲੇ ਨਾਲ ਆਇਓ, ਲੇਟ ਨਾ ਕਰਿਓ ਪਿਆਰਿਓ। ਧੰਨਵਾਦ ਜੀ, ਬਹੁਤ ਧੰਨਵਾਦ। ਮੈਂ ਜੰਮੂ ਅੱਗੇ ਜਦੋਂ ਵੀ ਆਇਆ ਉਲਾਮਾ ਦੇਣਾ ਹੁੰਦਾ ਵੀ ਸੁਣਦੇ ਨਹੀਂ, ਟਿਕ ਕੇ ਨਹੀਂ ਬਹਿੰਦੇ, ਪਰ ਅੱਜ ਮੈਨੂੰ ਖੁਸ਼ੀ ਹੈ, ਭਾਵੇਂ ਜਿਵੇਂ ਮਰਜ਼ੀ ਸੀ ਅੱਜ ਬੈਠੀ ਰਹੇ ਟਿਕ ਕੇ, ਅੱਜ ਇਸ ਗੱਲ ਦਾ ਧੰਨਵਾਦ ਬਹੁਤ 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 ਧੰਨਵਾਦ, ਤੁਸੀਂ ਟਿਕ ਕੇ ਸੋਚੋ। ਰਾਮਕਲੀ ਮਹੱਲਾ ਤੀਜਾ, ਨਾਮ ਦੇ ਕੁਵੰਕਾਰ ਸਤਿਗੁਰ ਪ੍ਰਸਾਦ ਅਨੰਤ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
ਪਾਇਆ ਸਹਿਬ ਸੇਤੀ ਮਾਂ ਵਧੀਆਂ ਵਾਦਾਂ,
ਰਾਗ ਰਤਨ ਪਰਵਾਦ ਕਰੀਆਂ ਸ਼ਬਦ ਗਾ ਬਣਾਈਆਂ,
ਸ਼ਬਦੋਂ ਦਾ ਗਾਹੋ ਬਣੀ ਤੇਰਾ ਮਨ ਜਨੀ ਵਸਾਇਆ,
ਕਹਿ ਰਾਮ ਦਾ ਨਾਮ ਹੋਆ ਸਤਿਗੁਰੂ ਮੈਂ ਪਾਇਆ,
ਇਹ ਮਨ ਮੇਰਿਆ ਤੂੰ ਸਦਾ ਰਹੋ ਮਨਾ,
ਹਰ ਨਾਲ ਰਹੋ ਤੂੰ ਮਨ ਮੇ ਦੂਖ ਸਭ ਵਸਾਰਨਾ,
ਅੰਗੀਕਾਰ ਕਰੇ ਤੇਰਾ ਕਾਰਜ ਸਭ ਸੰਵਾਰਨਾ,
ਨਾਨਕ
ਮਨ ਮੇਰੇ ਸਦਾ ਰਹੋ ਹਰ
ਸਾਹਿਬ ਕਿਆ ਨਹੀਂ ਕਰਦੇ
ਕਰਦਾ ਤੇਰਾ ਸਭ ਜਿਸਤੇ ਸੋ ਪਾਵੇ,
ਕਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ,
ਨਾਮ ਜਿਨ ਕਾ ਮਨ ਵਸਿਆ ਵਾਟੇ ਸ਼ਬਦ ਕਹੇ,
ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ
ਨਾਨਕ
ਸੁਣੋ ਸੰਤੋ ਸ਼ਬਦ ਕਰੋ
ਪਿਆਰੇ, ਮੇਰਾ ਦਾਰੂ ਵਾ ਵਾਜੇ ਪੰਚ ਸ਼ਬਦ ਜਿਤ ਕਰ ਸੁਭਾਗੈ
ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆਂ
ਪੰਚ ਦੂਤ ਬੁੱਧ ਵਸ ਕੀਤੇ ਕਾਲ ਕੰਠ ਕੁਮਾਰਿਆ
ਗੁਰ ਕਰਮ ਪਾਇਆ ਤੁਸੀਂ ਆਪ ਹਰ ਕੈ ਲਾਗੇ
ਕਹੈ ਨਾਨਕ ਤੈ ਸੁਖ ਹੋਆ ਜਿਤ ਕਰ ਅਨਹਦਵਾਜ
ਅਨੰਤ ਸੁਣੋ ਵਟ ਪਾਕੀ ਹੋ ਸਗਲ ਮਨੋਰਥ ਹੋ
ਗੁਰੂ
ਬਾਣੀ ਪਿਤਾ ਪਾਤਾ ਸਰਬ ਮਹਾਤਮ
ਬੋਲੋ ਬੋਲੋ
ਆ ਗਿਆ ਭਾਈ ਅਕਾਲ ਕੀ ਤਬੈ ਚਲਾਇਓ ਪੰਥ
ਸਭ ਸੁਖਾਂ ਤੋਂ ਹੁਕਮ ਹੈ
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ
ਬੋਲੋ
ਖਾਲਸਾ ਹਾਕੀ ਰਹਿ ਲੋ
ਵਾਰ ਹੋਈ ਸਭ ਮਿਲੇ
ਵਾਹਿਗੁਰੂ ਨਾਮ ਜਹਾਜ ਵਾਹਿਗੁਰੂ ਨਾਮ ਜਹਾਜ ਹੈ ਚੜੇ ਸਮੁੰਦਰੇ ਪਾਰ
ਸਾਗਰ ਸੇਵ ਦੇ ਵਾਹਿਗੁਰੂ
ਨਾਮ ਜਹਾਜ ਹੈ ਚੜੇ ਸਮੁੰਦਰੇ ਪਾਰ
ਸਾਗਰ ਸੇਵ ਦੇ
ਵਾਹਿਗੁਰੂ ਨਾਮ ਜਹਾਜ ਖੜੇ ਸੁਤਰੇ
ਜੋ ਚਲਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ
ਬੋਲੇ ਸੋ ਨਿਹਾਲ
ਸਤਰੀਆ ਕਾਵੇ
ਬੋਲੇ ਸੋ ਨਿਹਾਲ
ਸਤਰੀਆ ਕਾਵੇ
ਕੀ ਬੋਲੇ ਸੋ ਨਿਹਾਲ
ਸਤਰੀਆ ਕਾਵੇ
ਇਹ ਉਹਨਾਂ ਲਈ ਹੈ ਜੈਕਾਰੇ ਉਹਨਾਂ ਦੇ ਅੰਦਰ ਜੋਸ਼ ਬਣ ਜਾ ਜਿਹੜੇ ਮਨ ਜਿਹਾ ਬਣਾ ਰਹੇ ਆ ਵਿੱਚ ਵਿਚਾਲੇ ਜੇ ਆ ਜਿਹੜੇ ਡਾਵਾਂ ਡੋਲ ਨੇ ਜਿਹੜੇ ਛਕਾਂਗੇ ਜੀ ਮਨ ਬਣਾਵਾਂਗੇ ਜੀ ਆਓ ਆਓ ਪਿਆਰੇ ਉਹ ਜੋਸ਼ ਅੰਦਰ ਭਰਿਆ ਜਾਵੇ
ਬੋਲੇ ਸੋ ਨਿਹਾਲ
ਸਤਿ ਸ੍ਰੀ ਅਕਾਲ
ਬੋਲੇ ਸੋ ਨਿਹਾਲ
ਸਤਿ ਸ੍ਰੀ ਅਕਾਲ
ਦੇਖ ਦੇਖ ਬੰਦੇ ਹੈ
ਪੰਥ ਕੀ ਜੀਤੇ
ਦੇਖ ਦੇਖ ਬੰਦੇ ਹੈ
ਪੰਥ ਕੀ ਜੀਤੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸੋ ਕਹੁ ਟਲ ਗੁਰ ਸੇਵੀ
ਐਹਨ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਮਾਤ ਗਰਭ ਮਹਿ ਆਪਣ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰੋ ਤਾਰਨ ਹਾਰੇ ਮਾਤ ਗਰਭ ਮਹਿ ਆਪਣ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰੋ ਤਾਰਨ ਹਾਰੇ ਮਾਤੋ ਤੂੰ ਠਾਕੁਰ ਸਿਰ ਮੋਰਾ ਈਹਾ ਊਹਾ ਤੁਹਾਰੋ ਤੋਰਾ ਰਹਾਉ ਕੀਤੇ ਕਉ ਮੇਰੇ ਸਨਮਾਨੈ ਕਰਨ ਹਾਰ ਤ੍ਰਿਣ ਜਾਨੈ ਤੂੰ ਦਾਤਾ ਮਾਂਗਨ ਕਉ ਸਗਲੀ ਦਾਨ ਦੇ ਪ੍ਰਭ ਭਾਨੈ ਖਿਨ ਮਹਿ ਅਵਰ ਖਿਨੈ ਮਹਿ ਅਵਰ ਅਚਰਜ ਚਲਤ ਤੁਮਾਰੇ ਰੂੜੋ ਗੂੜੋ ਗਹਿਰ ਗੰਭੀਰੋ ਉੱਚੋ ਅਗਮ ਅਪਾਰੇ ਸਾਧ ਸੰਗ ਜੋ ਤੁਮ ਹੈ ਮਿਲਾਇਆ ਤੋ ਸੁਨੀ ਤੁਮਾਰੀ ਬਾਣੀ ਆਨੰਦ ਪਾਇਆ ਪੇਖਤ ਹੀ ਨਾਨਕ ਪਰਤਾਪ ਪੁਰਖ ਨਿਰਬਾਣੀ ਸਾਧ ਸੰਗ ਜੋ ਤੁਮ ਹੈ ਮਿਲਾਇਆ ਤੋ ਸੁਨੀ ਤੁਮਾਰੀ ਬਾਣੀ ਆਨੰਦ ਪਾਇਆ ਪੇਖਤ ਹੀ ਨਾਨਕ ਪਰਤਾਪ ਪੁਰਖ ਨਿਰਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।